ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਨਦੀਪ ਸਿੰਘ ਸਿੱਧੂ ਵੱਲੋਂ ਕੌਫ ਸਾਰਬ ਸਟੂਡੀਓ ਤੋਂ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਔਰ ਸਤਿ ਸ਼੍ਰੀ ਅਕਾਲ, ਹੈਲੋ, ਕੀ ਹਾਲ ਚਾਲ ਹੈ? ਵਧੀਆ ਜੀ, ਤੰਦਰੁਸਤ, ਚੜ੍ਹਦੀ ਕਲਾ। ਅਤੇ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ ਔਰ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਜਿੱਥੇ ਵੀ ਤੁਸੀਂ ਦੁਨੀਆ ਦੇ ਹਿੱਸੇ ਤੋਂ ਸਾਨੂੰ ਸੁਣ ਰਹੇ ਹੋ, ਦੇਖ ਰਹੇ ਹੋ। ਸੋ ਇਹ ਬ੍ਰੌਡਕਾਸਟ ਹਰਮਨ ਰੇਡੀ ਦੇ ਐਪ ਦੇ ਵਿੱਚ ਤੁਸੀਂ ਸੁਣ ਰਹੇ ਹੋ, ਯੂਟਿਊਬ 'ਤੇ, ਫੇਸਬੁੱਕ 'ਤੇ ਦੇਖ ਰਹੇ ਹੋ। ਅਤੇ ਆਓ ਫਿਰ ਆਪਾਂ ਸਾਰੇ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਕਰੀਏ ਕਿ ਇਹ ਸੱਚੇ ਪਾਤਸ਼ਾਹ ਹਰ ਜੀ ਹਰ ਪ੍ਰਾਣੀ ਨੂੰ ਆਪਣੇ ਭਾਣੇ ਵਿੱਚ ਰੱਖਣ ਔਰ ਸੰਭਾਲਣ ਔਰ ਭਾਣਾ ਮੰਨਣ ਦੀ ਬਲ ਬੁੱਧੀ ਬਖਸ਼ੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਤਰੀਕ 6 ਅਕਤੂਬਰ ਹੈ ਅਤੇ ਨਾਨਕਸ਼ਾਹੀ 22 ਸੰਮਤ 556। ਅਤੇ ਅੱਜ ਦੇ ਪ੍ਰੋਗਰਾਮ ਦੇ ਬਾਰੇ ਖਾਸ ਗੱਲ ਇਹ ਹੈ ਕਿ ਇਹ 1 ਘੰਟਾ ਪਹਿਲਾਂ ਸ਼ੁਰੂ ਹੋ ਚੁੱਕਾ ਹੈ ਅਗਰ ਤੁਸੀਂ ਵਿਦੇਸ਼ਾਂ ਦੇ ਵਿੱਚ ਸਾਨੂੰ ਸੁਣਦੇ ਹੋ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਡੇ ਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ ਔਰ ਇਸ ਦੀ ਜਾਣਕਾਰੀਆਂ ਵੀ ਆਪਾਂ ਦੇਵਾਂਗੇ ਕਿ ਕਿਹੜੀਆਂ ਕਿਹੜੀਆਂ ਸਟੇਟਸ ਦੇ ਵਿੱਚ। ਕੁਈਨਜ਼ਲੈਂਡ ਦੇ ਵਿੱਚ ਟਾਈਮ ਨਹੀਂ ਬਦਲਦਾ, ਉਹ ਡੇ ਲਾਈਟ ਸੇਵਿੰਗ ਨੂੰ ਨਹੀਂ ਮੰਨਦੇ, ਸੋ ਇਸ ਕਰਕੇ ਉੱਥੇ ਹਜੇ ਉੱਥੇ ਪਿੱਛੇ ਹੈ ਟਾਈਮ, ਅਤੇ ਸਾਡਾ ਜਿਹੜਾ ਟਾਈਮ ਹੈ ਉਹ ਇੱਥੇ 8 ਵਜੇ ਅਤੇ ਉੱਥੇ ਸ਼ਾਇਦ 7 ਵਜੇ ਨੇ। ਅਤੇ ਇਸੇ ਤਰ੍ਹਾਂ ਸ਼ਾਇਦ ਨਿਊਜ਼ੀਲੈਂਡ ਦੇ ਵਿੱਚ ਵੀ ਨਹੀਂ ਬਦਲਦਾ, ਕਈ ਇਲਾਕਿਆਂ 'ਚ ਨਹੀਂ ਬਦਲਦੇ ਟਾਈਮ। ਇਸ ਦੇ ਕਈ ਕਾਰਨ ਨੇ, ਕਈ ਵਾਰੀ ਆਪਾਂ ਡਿਸਕਸ ਵੀ ਕਰ ਚੁੱਕੇ ਹਾਂ, ਫਿਰ ਵੀ ਕਰਾਂਗੇ ਅਤੇ ਦੱਸਾਂਗੇ। ਸੋ ਅਗਰ ਤੁਸੀਂ ਪੋਡਕਾਸਟ ਦੇ ਵਿੱਚ ਸੁਣ ਰਹੇ ਹੋ, ਦੇਖ ਰਹੇ ਹੋ, ਤਾਂ ਕੋਈ ਬਹੁਤਾ ਜ਼ਿਆਦਾ ਮਾਇਨਾ ਨਹੀਂ ਰੱਖਦਾ, ਪਰ ਹੁਣ ਲਾਈਵ ਦੇ ਵਿੱਚ ਜ਼ਰੂਰ ਫਰਕ ਪਏਗਾ। ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹ ਅੱਜ ਕੱਲ੍ਹ ਫੋਨਸ ਤਾਂ ਯੂਜ਼ ਸਾਰੇ ਕਰਦੇ ਨੇ, ਸੋ ਬਹੁਤਾ ਮਾਇਨੇ ਨਹੀਂ ਰੱਖਦਾ ਕਿਉਂਕਿ ਅਲਾਰਮ ਵਗੈਰਾ ਲਾਏ ਹੁੰਦੇ ਨੇ। ਪਰ ਅੱਜ ਐਤਵਾਰ ਹੈ, ਛੁੱਟੀ ਵਾਲਾ ਦਿਨ ਹੈ, ਅਤੇ ਛੁੱਟੀ ਵਾਲੇ ਦਿਨ ਅਲਾਰਮ ਤੋਂ ਬਿਨਾਂ ਸੌਣ ਦਾ ਕਾਰਜ ਜਿਹੜਾ ਪੂਰਾ ਕੀਤਾ ਜਾਂਦਾ ਹੈ। ਸਾਰੇ ਹਫ਼ਤੇ ਦੀ ਜਿਹੜੀ ਥਕਾਨ ਹੈ ਲਾਈ ਜਾਂਦੀ ਹੈ, ਲੰਬਾ ਟਾਈਮ ਬੈੱਡ ਦੇ ਵਿੱਚ ਪਿਆ ਜਾਂਦਾ ਹੈ। ਖੈਰ, ਤੁਸੀਂ ਸਾਨੂੰ ਸੁਣ ਰਹੇ ਹੋ, ਬੈੱਡ ਦੇ ਵਿੱਚ ਪੈ ਕੇ ਦੇਖ ਰਹੇ ਹੋ, ਤਾਂ ਜੀਆਂ ਨੂੰ ਸਵਾਗਤ ਇੱਕ ਵਾਰੀ ਫੇਰ। ਅਮਰੀਕ ਫਲੋਰਾ ਸਾਡੇ ਕੌਫ ਸਰਵਰ ਹੀ ਆਏ ਹੋਏ ਨੇ ਅਤੇ ਉਹ ਸਾਡੇ ਨਾਲ ਜੁੜਨਗੇ ਲਾਈਵ ਸਟੂਡੀਓ 'ਚੋਂ। ਪਰ ਉਹ ਕਹਿੰਦੇ ਮੈਂ ਇੰਟਰੋਡਿਊਸ ਨਹੀਂ ਕਰਨਾ ਕੈਮਰੇ 'ਤੇ, ਕੈਮਰੇ 'ਤੇ ਸਪੈਸ਼ਲ ਸਿਨੀ ਸਟੂਡੀਓ ਤੋਂ ਹੀ ਕਰਨਗੇ। ਸੋ ਅੱਜ ਉਹਨਾਂ ਦੀ ਆਪਾਂ ਆਵਾਜ਼ ਸੁਣਾਂਗੇ, ਸਟੂਡੀਓ ਦੇ ਵਿੱਚ ਲਾਈਵ ਮੇਰੇ ਸਾਹਮਣੇ ਹੀ ਬੈਠੇ ਹੋਣਗੇ, ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਚਿੰਤਨ ਅੱਜ ਅਸੀਂ ਕਰਨ ਜਾ ਰਹੇ ਹਾਂ। ਅਤੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜ ਚੁੱਕੇ ਨੇ, ਇਟਲੀ ਤੋਂ ਵੀ ਨਗਿੰਦਰ ਸਿੰਘ ਹੁਣੀ ਜੁੜ ਚੁੱਕੇ ਨੇ, ਵਿਚਾਰ ਪੇਸ਼ ਕਰ ਰਹੇ ਨੇ। ਅਤੇ ਜਸਵੰਤ ਸਿੰਘ ਜੀ ਵੀ ਬੁਲਗੁਲਗੇ ਤੋਂ, ਕੱਲ੍ਹ ਉਹਨਾਂ ਨੇ ਮੈਸੇਜ ਭੇਜਿਆ ਸੀ, ਮੈਂ ਤਾਂ ਪੜ੍ਹ ਨਹੀਂ, ਮੈਂ ਮਾਫ਼ੀ ਚਾਹੁੰਦੇ ਹਾਂ। ਅਤੇ ਮਿੰਟੇ ਬਾਈ ਹੁਣਾਂ ਨੇ ਵੀ ਮੈਸੇਜ ਭੇਜਿਆ ਸੀ, ਉਹ ਵੀ ਪੜ੍ਹ ਨਹੀਂ ਹੋਇਆ। ਹਾਂਗਕਾਂਗ ਤੋਂ ਕਈ ਮੈਸੇਜ ਸਾਡੇ ਬਦਨੀ ਕਲਾਂ ਵਾਲਿਆਂ ਦੇ ਪੜ੍ਹ ਨਹੀਂ ਹੋਏ, ਮਾਫ਼ੀ ਚਾਹੁੰਦੇ ਹਾਂ। ਕਾਫ਼ੀ ਬਿਜ਼ੀ ਹੋ ਜਾਂਦਾ ਅਤੇ ਕਈ ਵਾਰੀ ਖਿਆਲ ਭੁੱਲ ਜਾਂਦਾ ਇੱਧਰ ਉੱਧਰ, ਬਿਜ਼ੀ ਜਿਹੜਾ ਸਿਸਟਮ ਕਾਫ਼ੀ ਕੰਪਲੈਕਸ ਹੈ। ਖੈਰ, ਅੱਜ ਦਾ ਵਿਚਾਰ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਪਹਿਲਾਂ ਅਸੀਂ ਖਾਣ ਪੀਣ ਦੀ ਗੱਲ ਕਰ ਚੁੱਕੇ ਹਾਂ, ਇਸੇ ਸ਼ਬਦ ਦੇ ਸ਼ੁਰੂਆਤ ਦੇ ਵਿੱਚ ਖਾਣੇ ਪੀਣੇ ਦੀ ਗੱਲ ਕਰਦੇ ਨੇ ਕਿ ਮਹਾਰਾਜ ਪਹਿਲੇ ਪਾਤਸ਼ਾਹ ਕਿ ਖਾਣਾ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਖਾਣਾ ਚਾਹੀਦਾ, ਅਤੇ ਉਹਦਾ ਵੀ ਇਹੀ ਤੱਤ ਕੱਢਿਆ ਕਿ ਜਿੱਤ ਖਾਧੇ ਤਨ ਪੀੜੀਏ, ਮਨ ਮੈਂ ਚੱਲੇ ਬੇਕਾਰ, ਉਹ ਨਾ ਖਾਓ। ਇਹੀ ਸਿਧਾਂਤ ਖਾਣ ਪੀਣ 'ਤੇ ਲੱਗਦਾ ਹੈ, ਇਹੀ ਸਿਧਾਂਤ ਪਹਿਨਣ 'ਤੇ ਲੱਗਦਾ, ਇਹੀ ਸਿਧਾਂਤ ਭੋਗਣ 'ਤੇ ਲੱਗਦਾ। ਪਹਿਲਾਂ ਕੱਪੜੇ ਦੀ ਗੱਲ ਕਰਦੇ ਹਾਂ ਕਿ ਪਹਿਨਣਾ ਕੀ ਹੈ। ਜ਼ਿਆਦਾਤਰ ਅਸੀਂ ਕੱਪੜਾ ਹੀ ਪਹਿਨਦੇ, ਉਹ ਟਾਈਮ ਗਏ ਜਦੋਂ ਪੱਤੇ ਲਾਉਂਦੇ ਹੁੰਦੇ ਸੀ ਆਪਣੇ ਆਪ ਨੂੰ ਢੱਕਣ ਦੇ ਲਈ, ਖੱਲਾਂ ਲਾਉਂਦੇ ਹੁੰਦੇ ਸੀ, ਸ਼ੇਰ ਦੀ ਖੱਲ ਲਾ ਲੈਣੀ ਜਾਂ ਹੋਰ ਖੱਲ ਲਪੇਟ ਲੈਣੀ ਆਲੇ ਦੁਆਲੇ। ਉਹ ਟਾਈਮ ਮਨੁੱਖਤਾ ਨੇ ਬਹੁਤ ਲੰਬਾ ਸਮਾਂ ਕੱਢਿਆ ਹੈ, ਪਰ ਜਿਹੜੇ ਕੱਪੜੇ ਦੀ ਕਾਢ ਹੈ ਉਹ ਹਿੰਦੁਸਤਾਨ ਦੀਆਂ ਘਾਟੀਆਂ, ਸਿੰਧੂ ਘਾਟੀਆਂ ਦੇ ਵਿੱਚ, ਨੀਲ ਘਾਟੀ ਦੇ ਵਿੱਚ ਜਿਹੜਾ ਇਜਿਪਟ ਦੇ ਵਿੱਚ ਨਾਈਲ, ਮੈਸੋਪਟਾਮੀਆ ਜਿਹੜਾ ਇਰਾਕ ਦੇ ਵਿੱਚ, ਇਹ ਪੁਰਾਣੀਆਂ ਸੱਭਿਅਤਾਵਾਂ ਜਿਹੜੀਆਂ ਨੇ ਇਹ ਉੱਥੋਂ ਨਿਕਲੀ ਆ। ਇਹ ਡਿਵੈਲਪਡ ਸੱਭਿਅਤਾਵਾਂ ਗਿਣੀਆਂ ਜਾਂਦੀਆਂ ਨੇ, ਅਤੇ ਹੁਣ ਤਾਂ ਚਲੋ ਇਹਨੂੰ ਥਰਡ ਵਰਲਡ ਕਹਿੰਦੇ ਆ, ਪਰ ਪਹਿਲਾਂ ਇਹੀ ਵਰਲਡ ਸੀ। ਜਿਹੜਾ ਥਰਡ ਵਰਲਡ ਦਾ ਲੇਬਲ ਸਾਨੂੰ ਹੁਣ ਦੇ ਰਹੇ ਨੇ, ਜਿਨ੍ਹਾਂ ਨੇ ਲੇਬਲ ਲਾਏ ਨੇ ਉਹ ਐਗਜਿਸਟ ਨਹੀਂ ਸੀ ਕਰਦੇ। ਸੋ ਐਨੀਵੇ, ਜਿਹੜਾ ਕੱਪੜਾ ਆ, ਕੱਪੜਾ ਮਨੁੱਖੀ ਕਾਢ ਹੈ, ਔਰ ਜ਼ਿਆਦਾਤਰ ਕਪਾਹ ਤੋਂ ਬਣਾਇਆ ਜਾਂਦਾ ਸੀ, ਤਾਂ ਇਸੇ ਕਰਕੇ ਇਹਨੂੰ ਕਪਾਹ ਕੱਪੜਾ ਕਿਹਾ ਜਾਂਦਾ, ਕਿਉਂਕਿ ਕਪਾਹ ਤੋਂ ਬਣਦਾ ਹੈ। ਕੱਪ ਦਾ ਮਤਲਬ, ਬਾਬਾ ਫਰੀਦ ਜੀ ਦੇ ਸ਼ਬਦਾਂ 'ਚ ਵੀ, ਕੱਪ ਦਾ ਮਤਲਬ ਹੁੰਦਾ ਕੱਟ ਹੋਣਾ, ਛਿੱਜ ਜਾਣ ਵਾਲਾ, ਅਤੇ ਇਸੇ ਤੋਂ ਇਹ ਕੱਪੜਾ ਬਣਿਆ ਕਿ ਜਦੋਂ ਅਸੀਂ ਕਪਾਹ ਨੂੰ ਚੁਗਦੇ ਹਾਂ ਉਸਦੇ ਵਿੱਚ ਵੜੇਵੇਂ ਵੀ ਹੁੰਦੇ ਨੇ, ਬੀਜ ਜਿਹਨੂੰ ਕਹਿੰਦੇ ਨੇ ਕਪਾਹ ਦੇ, ਉਹ ਫਿਰ ਅਸੀਂ ਤੁੰਬੇ ਨਾਲ ਅੜਾਈ ਦੇ ਨੇ, ਤੁੰਬਾ ਤੁੰਬਾ ਕਰ ਲਈਦਾ, ਅਤੇ ਉਹਦੇ ਵਿੱਚੋਂ ਜਿਹੜੇ ਵੜੇਵੇਂ ਉਹ ਸਾਈਡ 'ਤੇ ਨਿਕਲ ਜਾਂਦੇ ਨੇ ਉਹਨੂੰ ਕੱਢ ਲਈਦੇ ਆ, ਅਤੇ ਉਹ ਫਿਰ ਜਿਹੜਾ ਫਲੱਫੀ ਬਣਦਾ ਆ, ਰੂੰ ਹੁੰਦਾ ਆ, ਉਹਨੂੰ ਅਸੀਂ ਪਿੰਜਣ ਨਾਲ ਕਹਿੰਦਾ ਆ, ਉਹਨੂੰ ਪਿੰਜ ਕੇ ਫਿਰ ਅਸੀਂ ਉਹਨੂੰ ਸੂਤ ਬਣਾਉਂਦੇ ਹਾਂ, ਅਤੇ ਉਹ ਬਣਦਾ ਕੱਪੜਾ। ਕੱਪੜੇ ਦਾ ਮਤਲਬ ਛਿੱਜਿਆ, ਐਨ ਤੁੰਬੇ ਤੁੰਬੇ ਉੱਡ ਕੇ ਇਕੱਠਾ ਕੀਤਾ ਹੋਇਆ ਸਮਾਨ ਨੂੰ ਅਸੀਂ ਕੱਪੜ ਕਹਿੰਦੇ ਹਾਂ, ਅਤੇ ਉਹ ਸਾਰੇ ਪ੍ਰੋਸੈਸ ਨੂੰ। ਹੁਣ ਇਹ ਜਿਹੜਾ ਕੱਪੜਾ ਆ ਅਸੀਂ ਪਹਿਨਦੇ ਆਪਣਾ ਨੰਗ ਢੱਕਣ ਵਾਸਤੇ, ਅਸੀਂ ਮੌਸਮ ਤੋਂ ਬਚਣ ਵਾਸਤੇ, ਕੁਦਰਤੀ ਅਲਾਮਤਾਂ ਜਿਹੜੀਆਂ ਨੇ ਉਹਨਾਂ ਤੋਂ ਬਚਣ ਵਾਸਤੇ, ਇਹ ਸਾਡੀ ਮੁੱਢਲੀ ਲੋੜ ਹੈ। ਪਰ ਇਹ ਤੋਂ ਬਾਅਦ ਸੈਕੰਡਰੀ ਲੋੜ ਜਿਹੜੀ ਆ ਉਹ ਅਸੀਂ ਪੈਦਾ ਕਰ ਲਈ ਆਪਣੇ ਆਪ, ਕਿ ਇਹ ਜਿਹੜਾ ਕੱਪੜਾ ਪਹਿਨਣ ਦੇ, ਇਹ ਸਾਡਾ ਰੁਤਬਾ ਕਿਹੋ ਜਿਹਾ ਹੈ, ਇਹ ਅਸੀਂ ਕੱਪੜਾ ਪਹਿਨਦੇ ਹਾਂ, ਅਸੀਂ ਲੱਗਣਾ ਕਿਹੋ ਜਿਹਾ ਚਾਹੁੰਦੇ ਹਾਂ, ਅਸੀਂ ਸਾਧੂ ਲੱਗਣਾ ਚਾਹੁੰਦੇ ਹਾਂ ਤਾਂ ਸਾਧੂਆਂ ਵਾਲਾ ਕੱਪੜਾ ਪਾ ਲਈਦਾ, ਉੱਦਾਂ ਦਾ ਭੇਸ਼ ਬਦਲ ਦਈਦਾ, ਇਹ ਸਾਡੇ ਆਪਣੇ ਬਣਾਏ ਹੋਏ ਨੇ। ਜੇ ਰਾਜਿਆਂ ਵਾਲੇ ਰੇਸ਼ਮੀ ਪਾਉਣ ਲੱਗ ਜਾਈਦਾ, ਅਮੀਰਾਂ ਵਾਲੇ ਕਰਨ ਲੱਗ ਜਾਈਦਾ, ਸੋ ਕੱਪੜਾ ਸਾਡਾ ਕਰੈਕਟਰ ਬਣ ਗਿਆ। ਜਿਸ ਤਰ੍ਹਾਂ ਹੁਣ ਮੈਂ ਕੱਪੜੇ ਪਾਏ ਹੋਏ ਨੇ, ਸ਼ਰਟ ਪਾਈ ਹੋਈ ਹੈ, ਪੱਗ ਬੰਨ੍ਹੀ ਹੋਈ ਹੈ, ਇਹ ਮੇਰਾ ਇੱਕ ਕਰੈਕਟਰ ਬਣਿਆ ਹੋਇਆ, ਇਹ ਰੱਬੀ ਕਰੈਕਟਰ ਨਹੀਂ ਹੈਗਾ, ਇਹ ਮੇਰਾ ਅਸਲੀ ਕਰੈਕਟਰ ਨਹੀਂ, ਇਹ ਮੈਂ ਉਹ ਕਰੈਕਟਰ ਹੈ ਜਿਹੜਾ ਮੈਂ ਦਿਖਾਉਣਾ ਚਾਹੁੰਦਾ ਤੁਹਾਨੂੰ, ਉਸ ਤਰ੍ਹਾਂ ਦਾ ਬਣ ਕੇ। ਹੁਣ ਕੱਪੜੇ ਦੀਆਂ ਬਹੁਤ ਉਦਾਹਰਣਾਂ ਆਉਂਦੀਆਂ ਨੇ, ਗੁਰਬਾਣੀ 'ਚ ਵੀ ਆਉਂਦੀਆਂ ਨੇ, ਅਤੇ ਹੋਰ ਵੀ ਬਹੁਤ ਪਾਸੇ ਇਹ ਉਦਾਹਰਣਾਂ ਆਉਂਦੀਆਂ ਨੇ। ਗੁਰਭਜਨ ਗਿੱਲ ਇੱਕ ਬੜੇ ਹੀ ਵਧੀਆ ਸ਼ਖਸੀਅਤ, ਵੱਡੀ ਸ਼ਖਸੀਅਤ, ਲੁਧਿਆਣਾ PAU ਯੂਨੀਵਰਸਿਟੀ ਦੇ, ਉਹਨਾਂ ਨੇ ਇੱਕ ਬਹੁਤ ਸੋਹਣੀ ਕਵਿਤਾ, ਇੱਕ ਪੈਰਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਹੱਟ ਹਾਕਮਾਂ ਤੇ ਤੂੰ ਵੀ ਟਲ ਸ਼ੇਰ ਬੱਲਿਆ, ਉਹ ਹਾਕਮ ਨੂੰ ਕਹਿੰਦੇ ਨੇ ਅਤੇ ਯੂਥ ਨੂੰ ਕਹਿੰਦੇ ਨੇ, ਹੱਟ ਹਾਕਮਾਂ ਅਤੇ ਤੂੰ ਵੀ ਟਲ ਸ਼ੇਰ ਬੱਲਿਆ, ਉਹ ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ। ਕਿ ਜਿਹੜੀ ਪਿਓਰਿਟੀ ਹੈ ਉਹ ਖਤਮ ਹੋਣ ਵੱਲ ਨੂੰ ਜਾ ਰਹੀ ਹੈ, ਹਾਕਮਾਂ ਨੂੰ ਵੀ ਉਹ ਦੱਸ ਰਹੇ ਨੇ ਕਿ ਟਲ ਜਾਓ, ਔਰ ਜਿਹੜਾ ਯੂਥ ਹੈ, ਸ਼ੇਰ ਹੈ, ਜਾਂ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਕੋਈ ਵੀ ਸੱਭਿਅਤਾ ਦੇ ਲੋਕ ਨੇ, ਉਹਨੂੰ ਕਹਿੰਦੇ ਤੁਸੀਂ ਵੀ ਟਲ ਜਾਓ, ਦੋਨੋਂ ਹੀ ਟਲ ਜਾਓ, ਕਿਉਂਕਿ ਇਸ ਤਰ੍ਹਾਂ ਜਿਹੜਾ ਚਿੱਟਾ ਕੱਪੜਾ, ਮਤਲਬ ਪਿਓਰ ਜਿਹੜੀ ਚੀਜ਼ ਹੈ, ਉਹ ਖਤਮ ਹੋਣ ਜਾ ਰਹੀ ਹੈ। ਸਾਡੇ ਸਹਿਮ ਚੱਟ ਗਿਆ ਕਿਲਕਾਰੀਆਂ ਅਤੇ ਹਾਸੇ, ਮੋਰ ਪੈਲ ਪਾਉਣੀ ਭੁੱਲੇ, ਸੱਤੇ ਰੰਗ ਨੇ ਉਦਾਸੇ, ਵੇਖ ਮਿੱਧੀ ਜਾਂਦੇ ਘੋੜੇ ਮਾਰ ਅੱਡੀਆਂ ਪਤਾਸੇ, ਮੈਥੋਂ ਅੱਖੀਆਂ 'ਚ ਜਾਂਦਾ ਨਹੀਂ ਉਹ ਨੀਰ ਠੱਲਿਆ, ਉਹ ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ, ਉਹ ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ। ਚਿੱਟਾ ਕੱਪੜਾ ਇੱਕ ਪ੍ਰਤੀਕ ਬਣਾ ਕੇ ਪੇਸ਼ ਕੀਤਾ ਗਿੱਲ ਸਾਹਿਬ ਨੇ, ਪਿਓਰਿਟੀ ਦਾ, ਸਾਦਗੀ ਦਾ। ਇਹਦੇ ਵਿੱਚ ਹਰ ਰੰਗ ਹੁੰਦਾ, ਚਿੱਟਾ ਚਿੱਟੇ ਦੇ ਵਿੱਚ ਹਰ ਰੰਗ ਸਮੋ ਜਾਂਦਾ ਤਾਂ ਉਹ ਚਿੱਟਾ ਰੰਗ ਬਣਦਾ, ਜਦੋਂ ਸਾਰੇ ਰੰਗ ਕੱਢ ਦਿਓ ਤਾਂ ਕਾਲਾ ਰੰਗ ਬਣਦਾ। ਇਹ ਕੁਦਰਤੀ ਇੱਕ ਕੁਦਰਤ ਵਿਧਾਨ ਹੈ। ਹੁਣ ਅਸੀਂ ਕੱਪੜੇ ਨੂੰ ਆਪਣੀ ਪਰਸਨੈਲਿਟੀ ਨਾਲ ਜੋੜਦੇ ਹਾਂ ਕਿ ਮੈਨੂੰ ਆਹ ਪੱਗ ਜਚਦੀ ਹੈ, ਹੁਣ ਅੱਜ ਸਪਰਿੰਗ ਆ ਗਿਆ ਆ ਅਤੇ ਹੁਣ ਮੈਂ ਤੋਤੇ ਰੰਗੀ ਪੱਗ ਬੰਨ੍ਹਣੀ ਹੈ, ਪੀਲੀ ਪੱਗ ਬੰਨ੍ਹਣੀ ਹੈ। ਜਦੋਂ ਅਸੀਂ ਵਿਆਹ ਕਰਦੇ ਹਾਂ, ਖਾਸ ਕਰਕੇ ਲੜਕੀ ਵਾਲੇ, ਉਹ ਗੁਲਾਬੀ ਪੱਗ ਬੰਨ੍ਹਦੇ ਨੇ, ਲੜਕੇ ਵਾਲੇ ਵੀ ਗੁਲਾਬੀ, ਵਿਆਹ ਇਹ ਵਿਆਹ ਦਾ ਪ੍ਰਤੀਕ ਨੇ। ਲਾੜਾ ਜਿਹੜਾ ਲਾਲ ਪੱਗ ਬੰਨ੍ਹਦਾ ਹੈ ਔਰ ਲਾੜੀ ਲਾਲ ਕੱਪੜੇ ਪਾਉਂਦੀ ਹੈ, ਉਹ ਵਿਆਹ ਦੇ ਪ੍ਰਤੀਕ ਅਸੀਂ ਬਣਾਏ। ਜਦੋਂ ਅਸੀਂ ਮਰਗ 'ਤੇ ਜਾਂਦੇ ਹਾਂ ਤਾਂ ਚਿੱਟੇ ਕੱਪੜੇ ਪਾਉਂਦੇ ਹਾਂ ਸਾਡੇ ਸਮਾਜ ਦੇ ਵਿੱਚ, ਪਰ ਇਸ ਦੇ ਉਲਟ ਪੱਛਮੀ ਸੱਭਿਅਤਾ ਦੇ ਵਿੱਚ ਚਿੱਟੇ ਕੱਪੜੇ ਵਿਆਹ 'ਤੇ ਪਾਉਂਦੇ ਨੇ, ਕਾਲੇ ਕੱਪੜੇ ਮਰਗ 'ਤੇ ਪਾਉਂਦੇ ਨੇ, ਉਹ ਉਹਨਾਂ ਦਾ ਸੱਭਿਆਚਾਰ ਹੈ। ਹੁਣ ਗੱਲ ਆਉਂਦੀ ਹੈ ਕਿ ਕੱਪੜਾ ਜੇ ਪਰਸਨੈਲਿਟੀ ਨਾਲ ਅਸੀਂ ਆਪਣੀ ਨਾਲ ਜੋੜ ਲਿਆ ਤਾਂ ਇਹਨੂੰ ਅਸੀਂ ਸੁਚੱਜੇ ਤਰੀਕੇ ਨਾਲ ਕਿਸ ਤਰ੍ਹਾਂ ਵਰਤੋਂ ਕਰੀਏ। ਕੁਚੱਜੇ ਤਾਂ ਅਸੀਂ ਬਹੁਤ ਕਰ ਲੈਂਦੇ ਹਾਂ, ਪੱਟ ਜੀਨਾਂ ਲੈ ਕੇ ਪਾੜ ਕੇ, ਪਾਟੀਆਂ ਜੀਨਾਂ ਲੈ ਕੇ ਪਾਉਂਦੇ ਹਾਂ, ਅਸੀਂ ਬਾਹਰ ਜਾਂਦੇ ਹਾਂ ਤਾਂ ਸਾਡਾ ਨੰਗ ਢੱਕ ਹੋਣ ਦੀ ਬਜਾਏ ਨੰਗ ਉੱਛਲ ਉੱਛਲ ਕੇ ਬਾਹਰ ਨੂੰ ਆਉਂਦਾ ਆ। ਉਹ ਜਿਹੜੇ ਪਰਪਸ ਲਈ ਉਹ ਕੱਪੜਾ ਪਾਉਂਦੇ ਹਾਂ ਉਹ ਪੂਰਾ ਨਹੀਂ ਉਤਰ ਰਿਹਾ। ਅਸੀਂ ਸਮਾਜ ਦੇ ਵਿੱਚ ਦੇਖੀਏ, ਬਾਹਰ ਦੇਖੀਏ ਤਾਂ ਸਾਨੂੰ ਬਹੁਤਾਤ ਵਧੀਆ ਕੱਪੜੇ ਪਾਉਂਦੇ ਮਿਲਣਗੇ, ਪਰ ਉਸ ਦੇ ਵਿੱਚ ਕੋਈ ਨਾ ਕੋਈ ਆਡ ਵਨ ਆਊਟ ਜਿਹੜਾ ਕਿ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਚਾਹੁੰਦਾ ਆ ਕੱਪੜਿਆਂ ਦੇ ਰਾਹੀਂ, ਉਹ ਕੋਈ ਪੁੱਠਾ ਸਿੱਧਾ ਕੱਪੜਾ ਪਾ ਕੇ ਆਏਗਾ, ਪਾਟੀ ਜੀਨ ਪਾ ਕੇ ਆਏਗਾ, ਢਿੱਲੀ ਨਿੱਕਰ ਪਾ ਕੇ ਆਏਗਾ, ਅੱਧ ਨੰਗੇ ਹੋ ਕੇ ਆਉਣਗੇ ਜਾਂ ਆਉਣਗੀਆਂ, ਠੀਕ ਹੈ, ਆਪਣੇ ਲੋਕਾਂ ਦਾ ਧਿਆਨ ਖਿੱਚਣ ਵਾਸਤੇ। ਇਹ ਬਿਰਤੀ ਲੋਕਾਂ ਦੀ ਬਣਦੀ ਆ। ਹੁਣ ਗੁਰੂ ਸਾਹਿਬ ਸਾਨੂੰ ਸਮਝਾਵਣਾ ਕਰਦੇ ਨੇ ਕਿ ਅਸੀਂ ਸਵਾਲ ਪੁੱਛਦੇ ਹਾਂ ਅਕਸਰ ਕਿ ਕੀ ਖਾਣਾ ਚਾਹੀਦਾ ਅਤੇ ਕੀ ਪਹਿਨਣਾ ਚਾਹੀਦਾ, ਅਤੇ ਗੁਰੂ ਸਾਹਿਬ ਨੇ ਖਾਣ ਦੀ ਗੱਲ ਤਾਂ ਦੱਸੀ ਆ, ਆਪਾਂ ਕੱਲ੍ਹ ਇਹਦੇ ਬਾਰੇ ਡਿਸਕਸ਼ਨ ਕੀਤੀ ਆ, ਪਰ ਪਹਿਨਣ ਦੀ ਗੱਲ ਆਪਾਂ ਕਰਦੇ ਹਾਂ ਕਿ ਰੱਤਾ ਪਹਿਨਣ ਮਨ ਰੱਤ, ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸੱਤ ਦਾਨ, ਕਿ ਪ੍ਰੀਤ ਵਿੱਚ ਜਿਹੜਾ ਮਨ ਰੰਗਿਆ ਜਾਵੇ ਇਹ ਸਮਝ ਲਓ ਲਾਲ ਕੱਪੜਾ ਪਹਿਨਣ ਦੇ ਬਰਾਬਰ ਹੈ। ਜਿਹਦੇ ਅੰਦਰ ਪਰਮਾਤਮਾ ਦੀ ਪ੍ਰੀਤ ਆ ਜਾਵੇ ਨਾ, ਸਮਝ ਲਓ ਉਹਨੇ ਲਾਲ ਕੱਪੜੇ ਪਾ ਲਏ। ਲਾਲ ਇੱਕ ਖਿੱਚ ਦਾ ਕੇਂਦਰ ਹੁੰਦੇ ਨੇ ਕਿ ਲਾਲ ਕੱਪੜੇ ਪਾਏ ਬੰਦਾ ਬਹੁਤ ਖੁਸ਼ ਹੈ, ਸ਼ਗਨਾਂ ਦਾ ਦਿਨ। ਸੁਪੇਦੀ ਸੱਤ ਦਾਨ, ਦਾਨ ਪੁੰਨ ਕਰਨਾ ਜਿਹੜਾ ਆ ਉਹ ਸਮਝ ਲਓ ਚਿੱਟਾ ਕੱਪੜਾ ਪਾਉਣਾ, ਸੰਤਾਂ ਦਾ ਪਾਉਣਾ। ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ। ਹੁਣ ਅਸੀਂ ਜਦ ਕੱਪੜਾ ਸਾਡਾ ਮੈਲਾ ਹੋ ਜਾਵੇ ਅਸੀਂ ਉਸਨੂੰ ਧੋਈਦਾ, ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ, ਆਪਾਂ ਉਹ ਸਾਬਣ ਨਾਲ ਧੋ ਦਈਦਾ, ਧੋ ਕੇ ਫਿਰ ਅਸੀਂ ਉਹਨੂੰ ਨੀਲ ਵੀ ਦਈਦਾ। ਨੀਲ ਇਸ ਕਰਕੇ ਦਈਦਾ ਕਿ ਉਸਦੀ ਜਿਹੜੀ ਚਿੱਟਾ ਪਾਣਾ ਹੈ ਜਾਂ ਉਸਦੇ ਹਲਕਾ ਨੀਲ ਦੇ ਕੇ ਉਸਦੇ ਵਿੱਚ ਉਸ ਫਲੱਫੀ ਪਾਣੀ ਜਿਹੜਾ ਆ ਜਾਵੇ ਕੱਪੜੇ ਦੇ ਵਿੱਚ, ਫਰੈਸ਼ਨੈਸ। ਉਹ ਕਹਿੰਦੇ ਨੇ ਕਿ ਆਪਣੇ ਮਨ ਦੇ ਵਿੱਚੋਂ ਕਾਲਖ ਕੱਢ ਦੇਣੀ, ਧੋ ਦੇਣਾ ਮਨ ਨੂੰ, ਸਮਝ ਲਓ ਤੁਸੀਂ ਨੀਲ ਦਿੱਤੇ ਹੋਏ ਕੱਪੜੇ ਪਾ ਲਏ। ਕੱਪੜਾ ਤੁਸੀਂ ਸਫੇਦ ਕਰ ਲਿਆ, ਕਾਲਖ ਕੱਢ ਲਈ, ਧੋਤਾ ਅਤੇ ਉਹਨੂੰ ਨੀਲ ਦੇ ਕੇ ਸੁਕਾ ਕੇ ਪਾ ਲਿਆ, ਸਮਝ ਲਓ ਤੁਸੀਂ ਅਗਰ ਮਨ 'ਚੋਂ ਕਾਲਖ ਕੱਢ ਦਿੱਤੀ ਤਾਂ ਉਹ ਨੀਲ ਦਿੱਤੇ ਹੋਏ ਕੱਪੜੇ ਪਹਿਨਣ ਦੇ ਬਰਾਬਰ ਹੈ। ਕਮਰਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ। ਅਤੇ ਅਸੀਂ ਟਾਈਟ ਕੱਪੜੇ ਪਾਉਂਦੇ ਹਾਂ, ਕਿਸ ਕਰਕੇ ਪਾਉਂਦੇ ਹਾਂ, ਖਾਸ ਕਰਕੇ ਯੂਥ ਮਟਿਆਰਾਂ ਨੌਜਵਾਨ ਕਿਉਂ ਟਾਈਟ ਕੱਪੜੇ ਪਾਉਂਦੇ? ਆਪਣੀ ਜਵਾਨੀ ਐਕਸਪ੍ਰੈਸ ਕਰਨ ਦੇ ਲਈ, ਦਿਖਾਲਣ ਦੇ ਲਈ। ਉਹ ਕਹਿੰਦੇ ਵੀ ਜੇ ਤੁਹਾਡੇ ਅੰਦਰ ਸੰਤੋਖ ਆ ਗਿਆ ਨਾ ਤਾਂ ਸਮਝ ਲਓ ਤੁਸੀਂ ਕਮਰਬੰਦ ਬੰਨ੍ਹ ਲਿਆ, ਮਤਲਬ ਟਾਈਟ ਕੱਪੜੇ ਪਾ ਲਏ, ਫਿੱਟ ਕੱਪੜੇ ਪਾ ਲਏ। ਅਤੇ ਧੰਨ ਜੋਬਨ ਤੇਰਾ ਨਾਮ, ਜੋਬਨ ਜਿਹੜਾ ਜੋਬਨ ਕੀ ਦਿਖਾਲਣਾ ਹੈ? ਨਾਮ। ਤੁਹਾਡੇ ਕੋਲ ਸੰਤੋਖ ਆ ਗਿਆ ਅਤੇ ਨਾਮ ਤੁਹਾਡੇ ਕੋਲ ਵਸਤੂ ਹੈ ਤਾਂ ਸਮਝ ਲਓ ਤੁਸੀਂ ਐਨ ਫਿੱਟ ਕੱਪੜੇ ਪਾ ਲਏ, ਕੱਪੜਾ ਤੁਹਾਡੇ ਐਨ ਫਿੱਟ ਹੋ ਗਿਆ। ਗੁਰੂ ਸਾਹਿਬ ਐਕਸਪ੍ਰੈਸ ਕਰਦੇ ਨੇ ਬੜੇ ਡੂੰਘੇ, ਅਤੇ ਦੋ ਤੋਂ ਤਿੰਨ ਤਿੰਨ ਘੰਟੇ ਵੀ ਅਸੀਂ ਗੱਲ ਕਰ ਸਕਦੇ ਹਾਂ। ਹੁਣ ਉਸ ਤੋਂ ਬਾਅਦ ਕਹਿੰਦੇ ਨੇ ਕਿ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਜੇ ਇਸ ਤਰ੍ਹਾਂ ਅਸੀਂ ਨਹੀਂ ਕਰਨਾ, ਬਾਕੀ ਸਭ ਜਿਹੜਾ ਪਹਿਨਣ ਹੈ ਨਾ, ਉਹ ਤੁਹਾਡੀ ਖੁਸ਼ੀ ਆ, ਖੁਆਰ ਖੁਆਰੀ ਆ, ਹੋਰ ਕੁਛ ਨਹੀਂ ਹੈਗਾ। ਜਿੱਤ ਪਹਿਨੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਅਗਰ ਇਹੋ ਜਿਹੇ ਤੁਸੀਂ ਬਿਰਤੀ ਦੇ ਨਾਲ ਕੱਪੜੇ ਪਾਉਣੇ ਆ, ਹੈ ਨਾ, ਜਿਹਦੇ ਦੇ ਨਾਲ, ਜਿਹੜੇ ਪਹਿਨਣ ਦੇ ਨਾਲ ਤਨ ਪੀੜ ਹੁੰਦਾ ਆ, ਟਾਈਟ ਹੁੰਦਾ ਆ, ਔਖੇ ਹੋ ਜਾਂਦੇ ਆ, ਮਨ ਦੇ ਵਿੱਚ ਵਿਕਾਰ ਚੱਲਦੇ ਨੇ। ਕੱਪੜੇ ਪਹਿਨਣ ਦੇ ਨਾਲ ਦੇਖੋ ਦੋ ਦੋ ਕੰਮ ਹੁੰਦੇ ਨੇ। ਇੱਕ ਤਾਂ ਜਿਹੜਾ ਪਹਿਨਣ ਵਾਲਾ ਉਹ ਪੀੜ ਹੋ ਜਾਂਦਾ, ਕਈ ਵਾਰੀ ਪਾਟੀ ਉਹ ਜੀਨ ਪਾਈ ਹੁੰਦੀ ਆ, ਕੱਪੜੇ ਪਾਇਓ ਨਹੀਂ ਹੁੰਦੇ, ਠੰਡ ਹੁੰਦੀ ਆ, ਅਤੇ ਬੰਦਾ ਜਿਹੜਾ ਆ ਉਹ ਬਿਮਾਰ ਹੋ ਜਾਂਦਾ, ਹਵਾ ਲੱਗਦੀ ਥੋੜ੍ਹ ਥੋੜ੍ਹ ਕੰਬੀ ਜਾਂਦਾ, ਤਨ ਪੀੜ ਹੋ ਜਾਂਦਾ। ਜਾਂ ਬਹੁਤ ਜ਼ਿਆਦਾ ਟਾਈਟ ਪਾਏ ਹੋਏ ਆ, ਬੈਠ ਨਹੀਂ ਹੁੰਦਾ, ਗੁਰਦੁਆਰਾ ਸਾਹਿਬ ਜਾ ਕੇ ਚੌਂਕੜੀ ਨਹੀਂ ਮਾਰ ਹੁੰਦੀ, ਹੈ ਨਾ, ਵੀ ਬੰਦਾ ਕਦੇ ਇੱਧਰ ਨੂੰ ਹੋਈ ਜਾਂਦਾ, ਕਦੇ ਉੱਧਰ ਨੂੰ ਹੋਈ ਜਾਂਦਾ। ਜਾਂ ਈਵਨ ਪਾਰਟੀਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ, ਇਕੱਠਾਂ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਕਿ ਬੰਦਾ ਪੀੜ ਹੋ ਜਾਂਦਾ, ਉਹ ਕੱਪੜੇ ਪਾ ਕੇ ਟਾਈਟ ਪਾ ਲੈਂਦਾ ਆ, ਜਾਂ ਜਿਸ ਤਰ੍ਹਾਂ ਦੇ ਵੀ। ਦੂਸਰਾ ਕਿ ਉਹ ਬੇਢੰਗੇ ਕੱਪੜੇ ਪਾਉਂਦਾ ਆ, ਜਿਹਦੇ ਨਾਲ ਆਪਣੇ ਮਨ ਦੇ ਵਿੱਚ ਵੀ ਵਿਕਾਰ ਚੱਲਦੇ ਨੇ, ਗਲਤ ਖਿਆਲ ਆਉਂਦੇ ਨੇ, ਔਰ ਦੇਖਣ ਵਾਲੇ ਦੇ ਮਨ ਦੇ ਵਿੱਚ ਵੀ ਗਲਤ ਖਿਆਲ ਆਉਂਦੇ ਨੇ। ਉਹ ਕੱਪੜ ਪਹਿਨਣਾ ਕਹਿੰਦੇ ਆ, ਖੁਸ਼ੀ ਖੁਆਰ ਹੈ, ਖੁਆਰੀ ਆ ਇਹ। ਇਹਦੇ ਵਿੱਚ ਕੱਪੜ ਪਹਿਨਣ ਦਾ ਜਿਹੜਾ ਮੂਲ ਸਿਧਾਂਤ ਹੈ, ਪਰਪਸ ਹੈ, ਉਹ ਮਨਫੀ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਸੋ ਸਾਨੂੰ ਇਹ ਸਮਝਾਵਣਾ ਕਰ ਰਹੇ ਨੇ ਮਹਾਰਾਜ ਕਿ ਅਸੀਂ ਸੋਬਰ ਕੱਪੜੇ ਪਾਈਏ, ਵਧੀਆ ਕੱਪੜੇ ਪਾਈਏ, ਔਰ ਪਹਿਲਾ ਪਰਪਸ ਉਹਦਾ ਤਨ ਢੱਕਣਾ ਹੋਣਾ ਚਾਹੀਦਾ ਹੈ, ਦੂਜਾ ਪਰਪਸ ਸਾਦਗੀ ਜਿਹੜੀ ਹੈ ਜਾਂ ਪਰਸਨੈਲਿਟੀ ਵਧੀਆ ਉਹ ਦਿਖਾਲਣੀ ਜ਼ਰੂਰੀ, ਉਹਦੇ ਵਿੱਚ ਝਲਕ ਆਉਣੀ ਚਾਹੀਦੀ ਹੈ। ਔਰ ਉਸ ਤੋਂ ਬਾਅਦ ਹੋਰ ਕਈ ਡੂੰਘਾਈਆਂ ਆਉਂਦੀਆਂ ਨੇ ਕਿ ਕਈ ਬੰਦੇ ਇਹੋ ਜਿਹਾ ਭੇਸ਼ ਬਣਾ ਲੈਂਦੇ ਨੇ ਕਿ ਉਹ ਲੱਗਦੇ ਉੱਪਰੋਂ ਬੜੇ ਮੇਰੇ ਵਰਗੇ ਸੰਤ ਪੁਰਖ ਨੇ, ਗਿਆਨੀ ਧਿਆਨੀ ਨੇ, ਹੁੰਦਾ ਕੱਖ ਨਹੀਂ ਉਹਨਾਂ ਦੇ ਵਿੱਚ, ਜਦੋਂ ਬੋਲਦੇ ਨੇ ਤਾਂ ਅੰਦਰੋਂ ਕੁਛ ਹੋਰ ਨਿਕਲਦਾ ਹੈ। ਇਹ ਵੀ ਬੜਾ ਭੁਲੇਖਾ ਪਊ, ਕੱਪੜੇ ਦੀ ਇੱਕ ਬਿਰਤੀ ਆ। ਉਹ ਉਸ ਸਿਧਾਂਤ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਮਹਾਰਾਜ ਨੇ ਅੰਗ 811 ਦੇ ਉੱਤੇ ਰਾਗ ਬਲਾਵਲ ਦੇ ਵਿੱਚ, ਇੱਕ ਮੈਂ ਦੋ ਦੋ ਪੰਕਤੀਆਂ ਮਹਾਰਾਜ ਦੀ ਬਾਣੀ ਦੀ ਸ਼ੇਅਰ ਕਰਾਂਗਾ ਤੁਹਾਡੇ ਨਾਲ ਕਿ ਕਈ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਵਧੀਆ ਕੱਪੜੇ ਪਾਉਂਦੇ ਨੇ, ਪਰ ਉਹਨਾਂ ਦੇ ਮਨ ਦੇ ਵਿੱਚ ਕੂੜ ਕਪਟ ਸ਼ਕਤੀ ਵਾਲਾ ਦੀ ਬਿਰਤੀ ਹੁੰਦੀ ਹੈ। ਸ਼ਕਤੀ ਮਤਲਬ ਪ੍ਰਦਰਸ਼ਨ ਕਰਨੀ, ਮੈਂ ਬਹੁਤ ਵੱਡਾ ਬੰਦਾ, ਮੈਂ ਇੰਨੇ ਮਹਿੰਗੇ ਕੱਪੜੇ ਪਾਏ, ਮੈਂ ਆਹ ਬ੍ਰਾਂਡ ਦੇ ਪਾਏ, ਮੈਂ ਉਹ ਬ੍ਰਾਂਡ ਦੇ ਪਾਏ। ਉਹ ਇੱਕ ਬੰਦੇ ਇਹੋ ਜਿਹੇ ਹੁੰਦੇ ਨੇ, ਇੱਕ ਹੁੰਦੇ ਨੇ ਭਗਤ ਜਨ ਜਿਨ੍ਹਾਂ ਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਮਹਾਰਾਜ ਦੀ ਉਹਨਾਂ 'ਤੇ ਕਿਰਪਾ ਹੁੰਦੀ ਹੈ, ਲੋਕ ਉਹਨਾਂ ਦੇ ਫਿਰ ਕੱਪੜੇ ਨਹੀਂ ਦੇਖਦੇ, ਲੋਕ ਉਹਨਾਂ ਦੀ ਭਗਤੀ ਦੇਖਦੇ ਨੇ, ਭਗਤੀ ਪ੍ਰਤੱਖ ਹੋਈ ਹੁੰਦੀ ਹੈ, ਉਹਨਾਂ ਦੇ ਕੰਮ ਜਿਹੜੇ ਨੇ ਉਹ ਪ੍ਰਤੱਖ ਹੋਏ ਹੁੰਦੇ ਆ, ਲੋਕ ਮਾਇੰਡ ਨਹੀਂ ਕਰਦੇ ਉਹ ਜਿੱਦਾਂ ਦੇ ਮਰਜ਼ੀ ਕੱਪੜੇ ਪਾ ਲੈਣ। ਬਹੁਤ ਸੋਹਣਾ ਖਿਆਲ ਮਹਾਰਾਜ ਦਿੰਦੇ ਨੇ ਕਿ ਕਹਿੰਦੇ ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ। ਜਿਹੜੇ ਭਗਤ ਜਨ ਹੁੰਦੇ ਨਾ, ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਨੇ, ਲੂਗਰੇ ਨੂੰ ਅਸੀਂ ਲੋਈ ਵੀ ਕਹਿ ਸਕਦੇ ਹਾਂ, ਪਰ ਇੱਕ ਵਿਆਖਿਆ 'ਚ ਮੈਂ ਪੜ੍ਹਿਆ ਸੀਗਾ ਕਿ ਅਗਰ ਭਗਤ ਜਨ ਬਾਜ਼ਾਰ ਦੇ ਵਿੱਚੋਂ ਲੂਗਰਾ ਲੈ ਕੇ, ਇੱਕ ਪਾਟੀ ਲੋਈ ਲੈ ਕੇ, ਥੱਲੇ ਬੇਸ਼ੱਕ ਨਗਨ ਹੋਵੇ, ਉਹ ਲੰਘ ਜਾਵੇ ਜਾਂ ਇਕੱਲਾ ਲੰਗੋਟ ਲਾ ਕੇ ਲੰਘ ਜਾਵੇ, ਤਾਂ ਉਹਨੂੰ ਕੋਈ ਨੰਗਾ ਨਹੀਂ ਕਹਿੰਦਾ, ਉਹਨੂੰ ਕੋਈ ਨਹੀਂ ਕਹਿੰਦਾ ਉਹ ਨੰਗਾ ਜਾ ਰਿਹਾ। ਉਹਦੇ ਲੋਕ ਫਿਰ ਜਾ ਕੇ ਪੈਰੀਆਂ ਹੱਥ ਲਾਉਣਗੇ ਜਾਂ ਉਹਨੂੰ ਨਮਸਕਾਰ ਕਰਨਗੇ, ਫਤਿਹ ਬੁਲਾਉਣਗੇ ਕਿ ਇਹ ਭਗਤ ਜਨ ਹੈ, ਉਹਨੂੰ ਕੋਈ ਕੁਛ ਨਹੀਂ ਕਹੇਗਾ। ਪਰ ਜੇ ਕੋਈ ਸਾਕਤ ਬੰਦਾ ਜਿਹੜਾ ਕਿ ਪਾਵਰ ਪ੍ਰੋਡਕਸ਼ਨ, ਪਾਵਰ ਦੀ ਡਿਸਪਲੇ ਕਰਨਾ ਚਾਹੁੰਦਾ ਆ, ਜਾਂ ਫੁਕਰਾ ਬੰਦਾ, ਉਹ ਅਗਰ ਬਾਜ਼ਾਰ 'ਚੋਂ ਲੰਘ ਜਾਵੇ ਰੇਸ਼ਮੀ ਕੱਪੜੇ ਪਾ ਕੇ, ਅਤੇ ਲੋਕਾਂ ਨੂੰ ਲੁੱਟਿਆ ਹੋਵੇ, ਤੰਗ ਕਰਦਾ ਹੋਵੇ, ਵੱਡੀਆਂ ਲੈਂਦਾ ਹੋਵੇ, ਖਰਾਬ ਕਰਦਾ ਹੋਵੇ, ਤਾਂ ਮਹਾਰਾਜ ਕੀ ਕਹਿੰਦੇ ਨੇ, ਸਾਕਤ ਸਿਰ ਪਉ ਰੇਸ਼ਮੀ, ਜੇ ਰੇਸ਼ਮੀ ਕੱਪੜੇ ਪਾ ਕੇ ਉਹ ਰੇਸ਼ਮੀ ਪੱਗ ਬੰਨ ਕੇ ਵੀ ਨਿਕਲ ਜਾਵੇ ਤਾਂ ਪਹਿਰਤ ਪਤਕ ਹੋਈ, ਉਹ ਲੋਕ ਉਹ ਪਾਈਓ ਪਾਈਓ ਹੀ ਲੋਕ ਕਹਿਣਗੇ ਬਹੁਤ ਵੱਡਾ ਫੁਕਰਾ ਜਾ ਰਿਹਾ, ਇਹਨੇ ਇੰਨੇ ਲੋਕ ਲੁੱਟੇ ਹੋਏ ਨੇ, ਆਹ ਮਾਰੇ ਹੋਏ ਨੇ, ਆਹ ਕੀਤਾ ਹੋਇਆ। ਦੂਸਰੇ ਪਾਸੇ ਭਗਤ ਜਨ ਅਗਰ ਪਾਟੇ ਕੱਪੜੇ ਪਾ ਕੇ ਵੀ ਲੰਘ ਜਾਏ ਤਾਂ ਉਹਨੂੰ ਪੈਰੀਆਂ ਹੱਥ ਲਾਉਂਦੇ ਨੇ, ਉਹਦੇ ਫਤਿਹ ਬੁਲਾਉਂਦੇ ਨੇ ਲੋਕ। ਸੋ ਇੱਕ ਸਟੇਜ 'ਤੇ ਆ ਕੇ ਕੱਪੜਾ ਜਿਹੜਾ ਆ ਉਹ ਮਾਇਨੇ ਨਹੀਂ ਰੱਖਦਾ। ਜਦੋਂ ਗੱਲ ਅਮਲਾਂ ਦੀ ਆਉਂਦੀ ਹੈ, ਕਰਮਾਂ ਦੀ ਆਉਂਦੀ ਹੈ, ਤਾਂ ਜਿੱਥੇ ਮਹਾਰਾਜ ਦਿਆਲਵਾਨ ਹੁੰਦੇ ਨੇ, ਬਖਸ਼ਿਸ਼ ਹੁੰਦੀ ਆ, ਉਹਨਾਂ ਲਈ ਕੱਪੜੇ ਦੀ ਬਹੁਤੀ ਜ਼ਿਆਦਾ ਅਹਿਮੀਅਤ ਨਹੀਂ ਹੁੰਦੀ। ਸੋ ਇਸ ਕਰਕੇ ਸਾਨੂੰ ਆਪਣੇ ਕੱਪੜਿਆਂ ਦੀ ਚੋਣ, ਸਾਡਾ ਜਿਹੜਾ ਸਟਾਈਲ ਹੈ, ਉਹ ਸਾਡੀ ਪਰਸਨੈਲਿਟੀ ਡਿਵੈਲਪ ਕਰਨ ਵੱਲ ਜ਼ਿਆਦਾ ਹੋਣਾ ਚਾਹੀਦਾ, ਕੱਪੜਿਆਂ ਵੱਲ ਉਸ ਤੋਂ ਬਾਅਦ ਹੋਣਾ ਚਾਹੀਦਾ। ਹੋਣਾ ਚਾਹੀਦਾ ਆ, ਪਰ ਇਕੱਲੇ ਕੱਪੜਿਆਂ ਨਾਲ ਗੱਲ ਨਹੀਂ ਬਣਨੀ, ਸਾਨੂੰ ਆਪਣੀ ਪਰਸਨੈਲਿਟੀ ਵੀ ਡਿਵੈਲਪ ਕਰਨੀ ਪੈਣੀ। ਸਮਾਜ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਿਚਰਨਾ ਹੈ, ਰਹਿਣਾ ਆ, ਸਾਡੀ ਕੀ ਦੇਣ ਹੈ ਸਮਾਜ ਨੂੰ, ਸਾਡੀ ਬੋਲਚਾਲ ਕਿਹੋ ਜਿਹੀ ਹੈ, ਇਹ ਜ਼ਿਆਦਾ ਚੀਜ਼ਾਂ ਮੈਟਰ ਕਰਦੀਆਂ। ਅਸੀਂ ਗੁਰਬਾਣੀ ਨਾਲ ਕਿੰਨਾ ਜੁੜੇ ਹੋਏ ਹਾਂ, ਅਧਿਆਤਮ ਨਾਲ ਕਿੰਨਾ ਜੁੜੇ ਹੋਏ ਹਾਂ, ਆਪਣੇ ਧਰਮ ਗ੍ਰੰਥਾਂ ਨਾਲ ਕਿੰਨਾ ਜੁੜੇ ਹੋਏ ਹਾਂ, ਅਸੀਂ ਕਿੰਨੀ ਸੇਵਾ ਕਰਦੇ ਹਾਂ, ਕਿੰਨਾ ਦਾਨ ਪੁੰਨ ਕਰਦੇ ਹਾਂ, ਇਹ ਜ਼ਿਆਦਾ ਚੀਜ਼ਾਂ ਮੈਟਰ ਕਰਦੀਆਂ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਹੁਣ ਅੱਗੇ ਵੱਧਦੇ ਹਾਂ, ਅਮਰੀਕ ਫਲੋਰਾ ਭਾਅ ਜੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਬੈਂਡ ਵਾਜੇ ਵੱਜ ਰਹੇ ਸੀਗੇ ਪਰ ਤੁਹਾਨੂੰ ਸੁਣਾਈ ਨਹੀਂ ਦਿੱਤੇ, ਮੇਰੇ ਮਨ ਦੇ ਵਿੱਚ ਵੱਜ ਰਹੇ ਸੀ। ਖੈਰ, ਪ੍ਰੋਗਰਾਮ ਚੱਲ ਰਿਹਾ ਅਤੇ ਆਪਾਂ ਇੱਕ ਦੋ ਗੀਤਾਂ ਤੋਂ ਬਾਅਦ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣਾ ਆ। ਸੋ ਦੇਸ਼ ਵਿਦੇਸ਼ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਬਹੁਤ ਸਾਰੇ ਸੱਜਣ ਮਿੱਤਰ ਮੈਸੇਜ ਭੇਜ ਰਹੇ ਨੇ, ਫੇਸਬੁੱਕ 'ਤੇ ਵੀ ਭੇਜ ਰਹੇ ਨੇ, ਅਤੇ ਆਪਾਂ ਸਾਰਿਆਂ ਦੇ ਮੈਸੇਜ ਲੈਣੇ ਆ। ਅਤੇ ਗੀਤ ਜਿਹੜਾ ਪਹਿਲਾਂ ਅੱਜ ਆਪਾਂ ਸੁਣਨਾ ਆ ਉਹ ਹੈ ਜੀ ਫਕੀਰੀ ਗੀਤ, ਹਰਭਜਨ ਮਾਨ ਦਾ। ਅਤੇ ਹਰਭਜਨ ਮਾਨ ਕਵੀਸ਼ਰੀ ਬੈਕਗਰਾਊਂਡ ਦੇ ਵਿੱਚੋਂ ਨੇ, ਅਤੇ ਬਹੁਤ ਸੋਹਣੇ ਸੋਹਣੇ ਉਹਨਾਂ ਨੇ ਗੀਤ ਦਿੱਤੇ ਨੇ। ਅਤੇ ਇੱਕ ਵਾਰੀ ਫੇਰ ਦੱਸਦਾ ਕਿ ਆਹ ਜਿਹੜਾ ਸਾਈਨ ਹੈ ਕਾਪੀਰਾਈਟ ਵਾਲਾ, ਇਹ ਚੱਲੇਗਾ, ਯੂਟਿਊਬ ਅਤੇ ਫੇਸਬੁੱਕ 'ਤੇ ਤੁਸੀਂ ਇਹ ਗੀਤ ਨਹੀਂ ਸੁਣ ਸਕੋਗੇ। ਅਤੇ ਆਓ ਗੀਤ ਦਾ ਆਨੰਦ ਮਾਣਦੇ, ਗੀਤ ਦੇ ਉਸ ਪਾਰ ਫਿਰ ਅਸੀਂ ਮੁੜ ਕੇ ਆਉਂਦੇ ਹਾਂ।
ਲੋਭ ਮਾਇਆ ਤੇ ਹੰਕਾਰ, ਲੋਭ ਮਾਇਆ ਤੇ ਹੰਕਾਰ ਕਰ ਚੁਰੋਏ, ਪੂਰਨਾ ਫਕੀਰੀ ਦੀ ਮੰਜ਼ਲ ਦੂਰ ਓਏ, ਪੂਰਨਾ ਫਕੀਰੀ ਦੀ ਮੰਜ਼ਲ ਦੂਰ ਓਏ, ਚੇਤੇ ਰੱਖਣੀ ਜ਼ਰੂਰ ਓਏ, ਪੂਰਨਾ ਫਕੀਰੀ ਦੀ ਮੰਜ਼ਲ ਦੂਰ ਓਏ, ਪੂਰਨਾ ਫਕੀਰੀ ਦੀ ਮੰਜ਼ਲ ਦੂਰ ਓਏ, ਹੁੰਦਾ ਹੈ ਜੋ ਜੋਗੀਆਂ ਦਾ ਦਸਤੂਰ ਓਏ, ਪੂਰਨਾ ਫਕੀਰੀ ਦੀ ਮੰਜ਼ਲ ਦੂਰ ਓਏ, ਪੂਰਨਾ ਫਕੀਰੀ ਦੀ ਮੰਜ਼ਲ ਦੂਰ ਓਏ, ਕਸੂਰ ਓਏ, ਪੂਰਨਾ ਫਕੀਰੀ ਦੀ ਮੰਜ਼ਲ ਦੂਰ ਓਏ, ਪੂਰਨਾ ਫਕੀਰੀ ਦੀ ਮੰਜ਼ਲ ਦੂਰ ਓਏ, ਛੱਡ
ਪੂਰਨਾ ਫਕੀਰੀ ਦੀ ਮੰਜ਼ਲ ਦੂਰ ਹੋਏ। ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ ਅਸੀਂ ਸੁਣ ਰਹੇ ਸੀ। ਸੋ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ। ਇੱਕ ਵਾਰੀ ਫਿਰ ਦੱਸ ਦਈਏ ਕਿ ਸਮਾਂ ਬਦਲ ਗਿਆ ਹੈ ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਨਿਊ ਸਾਊਥ ਵੇਲਸ, ਵਿਕਟੋਰੀਆ, ਸਾਊਥ ਆਸਟ੍ਰੇਲੀਆ ਦੇ ਵਿੱਚ। ਕੁਈਨਜ਼ਲੈਂਡ ਦੇ ਵਿੱਚ ਨਹੀਂ ਬਦਲਦਾ, ਇੱਕ ਘੰਟਾ ਜਿਹੜਾ ਅੱਗੇ ਕਰ ਦਿੱਤਾ ਗਿਆ। ਸੋ ਡੇਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ। ਸੋ ਆਪਣੇ ਆਪਣੇ ਕਲੋਕ ਐਡਜਸਟ ਕਰ ਲਓ ਅਤੇ ਸਟਾਈਲ ਐਡਜਸਟ ਕਰ ਲਓ। ਖੈਰ ਇਹ ਦੋ ਹਫ਼ਤੇ ਪ੍ਰੋਬਲਮ ਆਉਂਦੀ ਹੈ, ਪਹਿਲੇ ਦੋ ਹਫ਼ਤੇ, ਫਿਰ ਬਾਅਦ ਦੇ ਵਿੱਚੋਂ ਠੀਕ ਹੋ ਜਾਂਦੀ ਹੈ, ਕੁਛ ਦਿਨ ਹੀ ਹੁੰਦੀ ਹੈ ਵੈਸੇ ਤਾਂ। ਜਿਹੜੇ ਆਟੋ ਕਲੋਕ ਨੇ ਉਹ ਆਪ ਕਰਨੇ, ਉਹ ਆਪਣੇ ਆਪ ਹੋ ਜਾਂਦੇ ਨੇ ਫੋਨਾਂ ਦੇ ਜਾਂ ਹੋਰ, ਪਰ ਜਿਹੜੇ ਸੂਈ ਵਾਲੇ ਕਲੋਕ ਨੇ ਉਹ ਆਪ ਕਰਨੇ ਪੈਂਦੇ ਨੇ, ਉਹ ਯਾਦ ਨਾ ਭੁਲਾ ਦਿਓ। ਖੈਰ ਅੱਗੇ ਅਸੀਂ ਵੱਧਦੇ ਹਾਂ ਅਤੇ ਮੈਸੇਜ ਆਪਾਂ ਲੈਣੇ ਆ ਸਾਰੇ ਸਰੋਤਿਆਂ ਦੇ ਜਿਹੜੇ ਸਾਡੇ ਨਾਲ ਜੁੜੇ ਨੇ, ਅਤੇ ਸਭ ਦਾ ਸਵਾਗਤ ਕਰਨਾ। ਲਖਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰੇ ਲਖਵੀਰ ਜੀ? ਠੀਕ ਠਾਕ ਹੋ? ਅਤੇ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਗੁਰਬਾਣੀ ਸਾਡੇ ਨਾਲ ਸਾਂਝੀ ਕੀਤੀ ਆ। ਕਹਿੰਦੇ ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤਿੰਨ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਆਸਾ ਦੀ ਵਾਰ ਦੇ ਵਿੱਚੋਂ ਇਹ ਸਾਡੇ ਨਾਲ ਪੌੜੀ ਦੀਆਂ ਕੁਛ ਪੰਕਤੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਸਾਡੇ ਨਾਲ ਜੁੜ ਰਹੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜੀ ਆਇਆਂ ਨੂੰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਅਤੇ ਸਭ ਦਾ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜਦੇ ਨੇ। ਅਤੇ ਸੁਨੇਹਾਂ ਦੇ ਵਿੱਚ ਵਟਸਐਪ ਦੇ ਰਾਹੀਂ ਵੀ ਸਾਡੇ ਨਾਲ ਸਰੋਤੇ ਜੁੜਦੇ ਨੇ, ਅਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਉਹਨਾਂ ਦੇ ਮੈਸੇਜ ਪੜ੍ਹਦੇ ਹਾਂ। ਭਾਰਤ ਨਿਊਜ਼ੀਲੈਂਡ ਵਾਲੇ ਪ੍ਰੋਗਰਾਮ ਦੇ ਵਿੱਚੋਂ, ਨਿਊਜ਼ੀਲੈਂਡ ਦੇ ਵਿੱਚੋਂ ਪ੍ਰੋਗਰਾਮ 'ਚ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭੁਪਿੰਦਰ ਸਿੰਘ ਆਸਟ੍ਰੇਲੀਆ ਵਾਲੇ ਵੀ ਜੁੜਦੇ ਨੇ, ਅਤੇ ਵਰਿੰਦਰ ਲਾਡੀ ਸਾਡੇ ਨਾਲ ਜੁੜ ਰਹੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਮੈਂ ਆਪਣੇ ਪਿਤਾ ਜੀ ਨੂੰ ਡੈਡੀ ਕਿਹਾ ਕਰਦਾ ਸੀ, ਉਹਨਾਂ ਨੂੰ 20 ਵਰੇ ਹੋ ਗਏ ਇਸ ਜਹਾਨ ਤੋਂ ਗਿਆ ਨੂੰ, ਅਤੇ ਉਸ ਦਿਨ ਤੋਂ ਬਾਅਦ ਮੈਂ ਨਾ ਆਪਣੇ ਬਾਪ ਦਾ ਪਿਆਰ ਪਾ ਸਕਿਆ, ਨਾ ਮੈਨੂੰ ਬਾਪ ਦਾ ਪਿਆਰ ਮਿਲਿਆ, ਅਤੇ ਡੈਡੀ ਸ਼ਬਦ ਤਾਂ ਇਸ ਘਰ ਤੋਂ ਗਾਇਬ ਹੀ ਹੋ ਗਿਆ। ਪਰ ਅੱਜ ਜਦੋਂ ਮੇਰੇ ਪੁੱਤ ਨੇ ਪਹਿਲੀ ਵਾਰੀ ਡੈਡੀ ਕਿਹਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਅੱਖਾਂ ਨਮ ਹੋ ਗਈਆਂ, ਅਤੇ ਉਹ ਸੁਭਾਵਿਕ ਹੀ ਸੀਗਾ, ਪੁੱਤਰ ਮਿੱਠਲੇ ਮੇਵੇ ਰੱਬ ਸਭ ਨੂੰ ਦੇਵੇ। ਅਤੇ ਆਪਣੇ ਦਿਲ ਦੇ ਵਲਵਲੇ, ਆਪਣੇ ਦਿਲ ਦੀ ਗੱਲ ਸਾਡੇ ਨਾਲ ਉਹਨਾਂ ਨੇ ਸਾਂਝੀ ਕੀਤੀ ਆ, ਔਰ ਬਹੁਤ ਬਹੁਤ ਧੰਨਵਾਦ ਵਰਿੰਦਰ ਜੀ ਕਿ ਤੁਸੀਂ ਜੁੜੇ ਇੰਗਲੈਂਡ ਤੋਂ, ਅਤੇ ਰੱਬ ਨੇ ਤੁਹਾਡੇ 'ਤੇ ਮਿਹਰ ਕੀਤੀ ਪਰਮਾਤਮਾ ਨੇ, ਔਰ ਤੁਹਾਨੂੰ ਜਿਹੜੀਆਂ ਫੀਲਿੰਗਸ ਸੀ ਜਾਂ ਜਿਹੜੀਆਂ ਤੁਸੀਂ ਚਾਹੁੰਦੇ ਸੀ ਉਹ ਤੁਹਾਨੂੰ ਫੇਰ ਆਈਆਂ ਮਿਲੀਆਂ, ਅਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਵਧੀਆ ਜੀ, ਰੱਬ ਲੰਬੀ ਉਮਰ ਬਖਸ਼ੇ ਬੱਚਿਆਂ ਨੂੰ। ਇਸ ਤੋਂ ਇਲਾਵਾ ਸਾਡੇ ਨਾਲ ਫੇਸਬੁੱਕ, ਯੂਟਿਊਬ 'ਤੇ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਜੁੜ ਰਹੇ ਨੇ। ਸਾਡੇ ਬੜੇ ਹੀ ਸਤਿਕਾਰਿਤ ਦੇਵ ਨਿੱਜਰ ਭਾਅ ਜੀ, ਕਿਆ ਬਾਤ ਹੈ, ਯੂਟਿਊਬ ਤੋਂ ਸਾਨੂੰ, ਅੱਛਾ ਸਿੰਗਾਪੁਰ ਏਅਰਪੋਰਟ ਤੋਂ ਸੁਣ ਰਹੇ ਨੇ, ਦੇਖ ਰਹੇ ਨੇ ਯੂਟਿਊਬ 'ਤੇ ਭਾਅ ਜੀ, ਜੀ ਆਇਆਂ ਨੂੰ। ਅਤੇ ਮੈਨੂੰ ਲੱਗਦਾ ਇੰਡੀਆ ਵੱਲ ਨੂੰ ਤਿਆਰੀ ਹੈ, ਮੈਨੂੰ ਮਿਲੇ ਸੀ 2 ਹਫ਼ਤੇ ਪਹਿਲਾਂ ਬ੍ਰਿਸਬਨ ਦੇ ਵਿੱਚ, ਅਤੇ ਕਹਿੰਦੇ ਸੀ ਮੈਂ ਜਾਣਾ ਹੈ, ਤਾਂ ਚਲੋ ਤੁਹਾਡਾ ਸਫ਼ਰ ਜਿਹੜਾ ਪਰਮਾਤਮਾ ਸੁਖਤ ਅਤੇ ਵਧੀਆ ਬਣਾਵੇ, ਅਤੇ ਤੁਸੀਂ ਹਮੇਸ਼ਾ ਸਾਡੇ ਨਾਲ ਸਾਰਿਆਂ ਨਾਲ ਜੁੜੇ ਰਹੋ। ਅਮਨ ਕੰਗ ਭੈਣ ਜੀ ਸਾਡੇ ਨਾਲ ਜੁੜੇ ਨੇ, ਛੋਟੇ ਭੈਣ ਜੀ, ਅਤੇ ਕੀ ਹਾਲ ਚਾਲ ਹੈ ਅਮਨ? ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਉਮੀਦ ਰੱਖਦੇ ਹਾਂ ਕਿ ਤੰਦਰੁਸਤ ਹੋਵੋਗੇ ਮੈਲਬਨ 'ਚ। ਰਵਿੰਦਰ ਧਨੀ, ਇਹ ਕੱਲ੍ਹ ਬਰਥਡੇ ਮਨਾ ਕੇ ਹਟਿਆ, ਕਰਦੇ ਹਾਂ ਅਮਰੀਕ ਭਾਅ ਜੀ ਨਾਲ ਗੱਲ, ਅਤੇ ਇਹਨਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਸਾਡੇ ਸਾਰੇ ਰੇਡੀਓ ਵੱਲੋਂ, ਸਰੋਤਿਆਂ ਵੱਲੋਂ ਵੀ। ਜਗਵੀਰ ਸਿੱਖੋ ਮੈਲਬਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕੀ ਹਾਲ ਚਾਲ ਹੈ ਪੈਰੋ, ਠੀਕ ਹੋ? ਅਮਰਪ੍ਰੀਤ ਕੌਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਕਹਿੰਦੇ ਵੈਰੀ ਨਾਈਸ ਟੌਕ ਵੀਰ ਜੀ। ਅਮਰਪ੍ਰੀਤ, ਦੱਸਿਓ ਤੁਸੀਂ ਕਿੱਥੋਂ ਸਾਡੇ ਨਾਲ ਜੁੜਦੇ ਹੋ, ਅਗਰ ਹੋ ਸਕੇ ਤਾਂ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਅਤੇ ਕਹਿ ਰਹੇ ਨੇ ਕਈ ਸ਼ਖਸੀਅਤਾਂ ਜਿਸ ਰੰਗ ਦੇ ਵੀ ਕੱਪੜੇ ਪਾਉਂਦੇ ਹਨ ਉਹਨਾਂ ਨੂੰ ਬਹੁਤ ਫਾਬਦੇ ਹਨ, ਜਿਵੇਂ ਕਿ ਢੱਡਰੀਆਂ ਵਾਲਿਆਂ ਦੇ ਕੱਪੜੇ ਕੋਈ ਮਹਿੰਗੇ ਨਹੀਂ ਹੁੰਦੇ, ਪਰ ਉਹਨਾਂ ਨੂੰ ਹਮੇਸ਼ਾ ਕੱਪੜਿਆਂ 'ਤੇ ਤਵਾ ਜ਼ਿਆਦਾ ਸੁਣਨਾ ਪੈਂਦਾ ਹੈ। ਜੱਚਦੇ ਤਾਂ ਦੇਖੋ ਬਹੁਤ ਹੈ ਉਹਨਾਂ ਨੂੰ ਕੱਪੜੇ, ਤਾਂ ਦੇਖੋ ਜਿਹੜਾ ਜਿਨ ਪਾਉਣ ਲੱਗ ਗਏ ਉਹ ਕੱਪੜੇ, ਪਰ ਇਹ ਗੁਰਮਤਿ ਦੇ ਅਨੁਕੂਲ ਨਹੀਂ ਹੈਗਾ, ਇਹ ਉਹਨਾਂ ਦੀ ਸ਼ਖਸੀਅਤ ਨੂੰ ਇਹ ਕੰਮ ਨਹੀਂ ਸਾਜਦੇ। ਕੱਪੜੇ ਜ਼ਰੂਰ ਸਾਜਦੇ ਨੇ, ਪਰ ਕੱਪੜ ਰੂਪ ਸਹਾਵਣਾ, ਛੱਡ ਦੁਨੀਆ ਅੰਦਰ ਸਹਾਵਣਾ, ਜਿਹੜਾ ਸੰਤ ਦਾ ਜੀਵਨ ਹੈ ਗੁਰਮੀਤ ਸਿੰਘ ਜੀ, ਉਹ ਆਮ ਲੋਕਾਂ ਵਾਲਾ ਹੋਣਾ ਚਾਹੀਦਾ, ਆਮ ਲੋਕਾਂ 'ਚ ਵਿਚਰਨ ਵਾਲਾ ਹੋਣਾ ਚਾਹੀਦਾ, ਤਾਂ ਕਿ ਆਮ ਲੋਕ ਇਹ ਮਹਿਸੂਸ ਕਰਨ ਕਿ ਅਸੀਂ ਇਹਨਾਂ ਦੇ ਨਾਲ ਮਿਲਣਾ ਵਰਤਣਾ ਹੈ। ਇੱਕ ਜਿਹੜਾ ਬੈਰੀਅਰ ਹੈ ਨਾ, ਜੇ ਅਸੀਂ ਵੱਡੇ ਕੱਪੜੇ ਤਾਜ ਪੋਸ਼ੀ ਕਰਦੇ ਹਾਂ ਤਾਂ ਅਸੀਂ ਇੱਕ ਬੈਰੀਅਰ ਬਣਾਉਂਦੇ ਹਾਂ ਕਿ ਆਮ ਲੋਕ ਸਾਡੇ ਕੋਲ ਨਾ ਆਉਣ, ਉਹ ਸਾਤੋਂ ਇੰਪ੍ਰੈਸ ਕੱਪੜਿਆਂ ਦੇਖ ਕੇ ਆਉਣ। ਵਿਚਾਰਾਂ ਦੀ ਇੰਪ੍ਰੈਸ਼ਨ ਚਾਹੀਦੀ ਹੈ। ਹੁਣ ਬਾਬਾ ਨਾਨਕ ਜੀ ਜਾਂਦੇ ਸੀ, ਉਦਾਸੀਆਂ 'ਤੇ ਜਾਂਦੇ ਸੀ, ਅਤੇ ਉਹ ਕਿਹੜੇ ਕੋਈ ਰੇਸ਼ਮੀ ਕੱਪੜੇ ਪਾ ਕੇ ਜਾਂਦੇ ਸੀ, ਜਾਂ ਲਸ਼ਕਰ ਨਾਲ ਲੈ ਕੇ ਜਾਂਦੇ ਸੀ, ਜਾਂ ਵੱਡੇ ਵੱਡੇ ਕਾਫਲੇ ਲੈ ਕੇ ਜਾਂਦੇ ਸੀ। ਗੁਰੂ ਅੰਗਦ ਪਾਤਸ਼ਾਹ ਜੀ ਤਾਂ ਪਛਾਣ ਵੀ ਨਹੀਂ ਸਕੇ ਸੀ, ਗਿਆਨੀ ਜੀ ਨੇ ਕੱਲ੍ਹ ਦੱਸਿਆ। ਸੋ ਇਹ ਸਿੱਖੀ ਦੇ ਅਨੁਕੂਲ ਨਹੀਂ ਹੈਗਾ, ਇੱਕ ਅਧਿਆਤਮ ਦੇ ਅਨੁਕੂਲ ਨਹੀਂ ਹੈਗਾ, ਸਿੱਖੀ ਦੀ ਤਾਂ ਬਾਅਦ ਦੀ ਗੱਲ ਹੈ। ਅਤੇ ਚਲੋ ਆਪਣੇ ਆਪਣੇ ਵਿਚਾਰ ਨੇ, ਅਸੀਂ ਕੋਈ ਵਿਰੋਧ ਨਹੀਂ ਕਰਦੇ, ਪਰ ਇੱਕ ਵਿਵੇਕ ਬੁੱਧ ਕਹਿੰਦੇ ਨੇ, ਵਿਵੇਕ ਬੁੱਧ ਦਾ ਮਤਲਬ ਹੁੰਦਾ ਰੈਸ਼ਨਲ ਥਾਟ, ਕਿ ਤੁਹਾਡੇ ਮੂਹਰੇ ਦੋ ਚੀਜ਼ਾਂ ਪਈਆਂ ਨੇ, ਉਹਦੇ ਵਿੱਚੋਂ ਤੁਸੀਂ ਸਿਲੈਕਸ਼ਨ ਕਰਨੀ ਹੈ ਕਿ ਸਹੀ ਕਿਹੜੀ ਹੈ ਅਤੇ ਗਲਤ ਕਿਹੜੀ ਹੈ। ਅਤੇ ਸਾਡੀ ਸੋਚ ਜਿਹੜੀ ਹੈ ਇੰਨੀ ਖੁੱਲ੍ਹੀ ਹੋਣੀ ਚਾਹੀਦੀ ਹੈ ਕਿ ਅਗਰ ਕੋਈ ਆਪਣਾ ਮਿੱਤਰ ਪਿਆਰਾ ਕੋਈ ਗਲਤ ਕੰਮ ਕਰਦਾ, ਸਾਡੇ 'ਚ ਇੰਨੀ ਹਿੰਮਤ ਹੋਣੀ ਚਾਹੀਦੀ ਹੈ, ਸਾਨੂੰ ਗਲਤ ਲੱਗ ਰਿਹਾ ਤਾਂ ਉਹਨੂੰ ਕਹਿਣਾ। ਅਤੇ ਢੱਡਰੀਆਂ ਵਾਲੇ ਮੇਰੇ ਵੀ ਮਿੱਤਰ ਦੋਸਤ ਨੇ, ਇੱਥੇ ਸਾਡੇ ਕੋਲ ਦੋ ਤਿੰਨ ਵਾਰੀ ਘਰ ਆ ਵੀ ਗਏ ਨੇ, ਅਤੇ ਮੈਂ ਉਹਨਾਂ ਨਾਲ ਦੋ ਤਿੰਨ ਵਾਰੀ ਵਿਚਾਰਾਂ ਵੀ ਕੀਤੀਆਂ, ਉਹਨਾਂ ਦੇ ਮੈਨੇਜਰ ਨਾਲ ਵੀ ਕੀਤੀ ਹੈ, ਅਤੇ ਉਸ ਤੋਂ ਬਾਅਦ ਰਿਸਪੌਂਸ ਵੀ ਉਹਨਾਂ ਨੇ ਦਿੱਤੀ। ਕਈ ਵਾਰੀ ਬੰਦਾ ਆਪਣੇ ਦੋਲੇ ਇਹੋ ਜਿਹਾ ਘੇਰਾ ਬਣਾ ਲੈਂਦਾ ਕਿ ਗੱਲ ਪਹੁੰਚਦੀ ਨਹੀਂ ਫਿਰ ਤੁਰ ਤੱਕ। ਖੈਰ ਆਪਾਂ ਗੱਲ ਅੱਗੇ ਤੋਰਦੇ ਹਾਂ। ਸਾਡੇ ਨਾਲ ਨਵਦੀਪ ਕੁਮਾਰ ਜੀ ਆ ਚੁੱਕੇ ਨੇ। ਕੀ ਹਾਲ ਚਾਲ ਹੈ ਨਵਦੀਪ? ਇਹ ਪਹਿਲਾਂ ਐਲਬਰੀ ਰਹਿੰਦੇ ਸੀ ਅਤੇ ਹੁਣੇ ਮੈਲਬਨ ਰਹਿੰਦੇ ਨੇ। ਬਹੁਤ ਤਕੜੇ ਸ਼ੈੱਫ ਨੇ ਔਰ ਬੜੀ ਸਖਤ ਮਿਹਨਤ ਕਰ ਰਹੇ ਨੇ ਅੱਜ ਕੱਲ੍ਹ ਅਧਿਆਤਮ ਦੇ ਵਿੱਚ, ਬੜੇ ਨੇੜੇ ਨੇ, ਗੀਤਾ ਦਾ ਪ੍ਰਕਾਸ਼ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬੜਾ ਇਹਨਾਂ ਨੂੰ ਸ਼ੌਂਕ ਹੈ ਅਤੇ ਗਾਈਡੈਂਸ ਵੀ ਲੈ ਰਹੇ ਨੇ। ਅਤੇ ਬਹੁਤ ਸੋਹਣੀ ਕਹਿੰਦੇ ਗੁਰਬਾਣੀ ਵਿਚਾਰ ਕੀਤੀ ਜੀ, ਧੰਨਵਾਦ ਸਭ ਨੂੰ, ਅਤੇ ਸਭ ਨੂੰ ਨਮਸਕਾਰ ਜੀ। ਨਮਸਕਾਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਭ ਦਾ ਸਵਾਗਤ ਹੈ। ਭੁਪਿੰਦਰ ਸਿੰਘ ਵੀ ਬਰਨਾਲੇ ਵਾਲੇ, ਭੁਪਿੰਦਰ ਸਿੰਘ ਬਰਨਾਲੇ ਵਾਲੇ, ਭੁਪਿੰਦਰ ਸਿੰਘ ਆ ਗਏ ਨੇ, ਭੁਪਿੰਦਰ ਸਿੰਘ ਭੁੱਲਰ, ਅਤੇ ਉਹ ਵੀ ਗੁਰਫਤਿਹ ਬੁਲਾ ਰਹੇ ਨੇ। ਸਾਡੇ ਸਪੋਂਸਰ ਅਤੇ ਬੜੇ ਪਿਆਰੇ ਮਿੱਤਰ ਪਰਮਜੀਤ ਸਿੰਘ ਧਾਲੀਵਾਲ, ਉਹ ਵੀ ਜੁੜ ਚੁੱਕੇ ਨੇ ਜੀ ਬ੍ਰਿਸਬਨ ਤੋਂ। ਅਤੇ ਕਹਿੰਦੇ ਮੈਂ ਤਾਂ ਭੁੱਲ ਹੀ ਗਿਆ ਸੀ ਤੁਸੀਂ ਇੱਕ ਘੰਟਾ ਅੱਗੇ ਚਲੇ ਗਏ ਅਤੇ ਸਾਡੇ ਨਾਲੋਂ ਫਿਰ ਗੱਲ ਫਿਰ ਵੀ ਰਲ ਗਏ ਤੁਹਾਡੇ ਨਾਲ। ਚਲੋ ਜੀ ਆਇਆਂ ਨੂੰ, ਜੀ ਆਇਆਂ ਨੂੰ, ਚੜ੍ਹ ਜਾਓ ਬੱਸ, ਗੱਡੀ ਗੱਡੀ ਚੜ੍ਹ ਜਾਓ, ਇਹ ਬਹੁਤੀ ਤੇਜ਼ ਨਹੀਂ ਜਾਂਦੀ। ਰਾਜਨਦੀਪ ਕੈਨਬਰਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਚੁੱਕੇ ਨੇ ਅਤੇ ਉਹ ਵੀ ਫਤਿਹ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਕੈਨਬਰਾ ਵਾਲਿਓ? ਰਾਜਧਾਨੀ ਆ ਰਹੇ ਹਾਂ ਅਸੀਂ ਅਗਲੇ ਮਹੀਨੇ, ਫਿਰ ਮਿਲਾਂਗੇ ਤੁਹਾਨੂੰ ਉੱਥੇ ਇੱਕ ਫੰਕਸ਼ਨ ਦੇ ਵਿੱਚ। ਸੋ ਸਾਰੇ ਮਿੱਤਰਾਂ ਸੱਜਣਾਂ ਦਾ ਧੰਨਵਾਦ। ਅਤੇ ਡਾਲਰ ਦਾ ਰੇਟ, ਆਸਟ੍ਰੇਲੀਅਨ ਡਾਲਰ ਦਾ ਰੇਟ ਕਾਫੀ ਵਧੀਆ ਹੋ ਰਿਹਾ ਰੁਪਈਆਂ ਦੇ ਮੁਕਾਬਲੇ, ਅਤੇ ਤੁਸੀਂ ਦੇਖ ਹੀ ਰਹੋਗੇ ਇੰਸਟਾਰਮਿੰਟ 'ਤੇ ਕਾਫੀ ਵਧੀਆ ਰੇਟ ਉਹ ਸਾਨੂੰ ਦੇ ਰਹੇ ਨੇ। 57 ਰੁਪਏ ਕੱਲ੍ਹ ਸ਼ਾਇਦ 80 ਪੈਸੇ ਸੀਗਾ, ਅਤੇ ਅੱਜ ਦਾ ਹਜੇ ਫਰੈਸ਼ ਰੇਟ ਆਇਆ ਨਹੀਂ, ਪਰ ਡੈਫੀਨੇਟਲੀ ਗੂਗਲ ਦੇ ਨਾਲੋਂ ਜ਼ਿਆਦਾ ਆ, ਅਤੇ ਬਹੁਤ ਵਧੀਆ ਇਹਨਾਂ ਦੀ ਸਰਵਿਸ ਹੈ, ਅਤੇ ਮੈਂ ਖੁਦ ਉਹ ਯੂਜ਼ ਕਰ ਰਿਹਾ ਇੰਡੀਆ ਨੂੰ ਪੈਸੇ ਭੇਜਣ ਵਾਸਤੇ, ਅਤੇ ਹੋਰ ਵੀ ਕੰਟਰੀਜ਼ ਨੂੰ ਹੈਗਾ, ਤੁਸੀਂ ਇਹਨਾਂ ਦੀ ਐਪ ਇੰਸਟਾਲ ਕਰ ਸਕਦੇ ਹੋ। ਸੋ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ, ਇਹ ਗੀਤ ਮੈਨੂੰ ਨਾ ਅਮਰੀਕ ਭਾਅ ਜੀ ਦੀਆਂ ਜ਼ੁਲਫਾਂ ਦੇਖ ਕੇ ਯਾਦ ਆ ਗਿਆ। ਹੁਣ ਹੱਸ ਰਹੇ ਨੇ, ਬੜਾ ਇੱਕ ਸਨੈਰੀਓ ਬਣਿਆ ਹੋਇਆ। ਇਹ ਗੀਤ ਦੋ ਰਾਸਤੇ ਫਿਲਮ ਦੇ ਵਿੱਚੋਂ ਹੈ, ਰਜੇਸ਼ ਖੰਨਾ ਦੇ ਉੱਤੇ ਫਿਲਮਾਇਆ ਗਿਆ ਸੀ ਇਹ ਗੀਤ, ਬੜਾ ਹਿੱਟ ਗੀਤ ਹੋਇਆ ਸੀ, ਰਫੀ ਸਾਹਿਬ ਨੇ ਗੀਤ ਗਾਇਆ ਸੀਗਾ। ਯੇ ਰੇਸ਼ਮੀ ਜ਼ੁਲਫੇ, ਯੇ ਸ਼ਰਬਤੀ ਆਂਖੇ, ਅਤੇ ਭਾਅ ਜੀ ਕੰਘਾ ਵੀ ਲੈ ਕੇ ਆਏ ਨੇ ਬਾਹਰੋਂ ਇੰਗਲੈਂਡ ਤੋਂ, ਕਿਉਂਕਿ ਹੁਣ ਇਹਨਾਂ ਨੇ ਵੀਡੀਓ 'ਤੇ ਆਇਆ ਕਰਨਾ, ਅਤੇ ਖੈਰ ਇਹ ਤਾਂ ਹਾਸਾ ਮਜ਼ਾਕ ਹੈ, ਸਾਡੇ ਨਾਲ ਜੁੜਨਗੇ। ਪਰ ਅਸੀਂ ਇੱਕ ਪਹਿਲਾਂ ਗੀਤ ਸੁਣ ਲਈਏ, ਅਤੇ ਉਸ ਤੋਂ ਬਾਅਦ ਅਸੀਂ ਫਿਰ ਅਮਰੀਕ ਭਾਅ ਜੀ ਦੇ ਨਾਲ ਨੌਨ ਸਟੋਪ ਗੱਲਾਂ ਕਰਾਂਗੇ, ਵਿਚਾਰਾਂ ਹੋਣਗੀਆਂ। ਚਾਲ ਸਾਹਿਬ ਨੇ ਖਬਰਾਂ ਭੇਜ ਦਿੱਤੀਆਂ ਨੇ, ਮੁੱਦੇ ਭੇਜ ਦਿੱਤੇ ਨੇ। ਸੋ ਇਸ ਗੀਤ ਤੋਂ ਬਾਅਦ ਆਨੰਦ ਹੀ ਆਨੰਦ ਹੈ, ਸੰਵਾਦ ਹੀ ਸੰਵਾਦ ਹੈ, ਉਹ ਗੀਤ ਸੁਣਦੇ ਹਾਂ।
ਇਹਨੇ ਦੇਖ ਕਰ ਜੀ ਰਹੇ आंखें इन्हें देख कर जी रहे हैं सभी, इन्हें देख कर जी रहे हैं सभी। चुप रहना ये अफसाना कोई इनको ना बतलाना, इन्हें देख कर पी रहे हैं सभी, इन्हें देख कर पी रहे हैं सभी। ये रेशमी जुल्फें ये शर्बती आंखें इन्हें देख कर जी रहे हैं सभी, इन्हें देख कर जी रहे हैं सभी। कर देंगी दीवाना कोई इनको ना बतलाना, इन्हें देख कर जी रहे हैं सभी, इन्हें देख कर जी रहे हैं सभी।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी सारे स्रोतियां दा सारे दर्शकों का एक बार फिर स्वागत है प्रोग्राम दिल वाली गल दे विच। साडा तुहाडा साथ बनिया होया कॉफ सार्बर स्टूडियो तो। अज तरीक हैगी है जी 6 अक्तूबर, नानक शाही भाई अस्सू संमत 556, तो कॉफ सार्बर तो असी प्रोग्राम कर रहे हैं, तो बहुत सारिया गल्लां बातां बहुत सारे स्रोते साडे नाल देश विदेश तो जुड़े हुए ने, तो सांझा पै रही ने, मसलियां दे हल भी आपां करने आ, पहला मसले भी जानने आ। तो मेरे नाल साडे सत्कारित अमरीक सिंह जी फलोरा भाजी जुड़ चुके ने प्रोग्राम दे विच, उन्हां दा भी स्वागत कर लईए। तो वैसे मैं बैंड बाजे बजाना चाहता सीगा भाजी, बैंड बाजे सॉरी आ नहीं सके जी। हाँ प्रोग्राम
अमनदीप जिस वेले ना ओरा बहुत बड़ा मिल जाए,
हाँ जी
ओरा अपने तो ज्यादा मिल जाए उस वेले बड़ी मुश्किल आती भी गल केड़ी करिए। इस वेले मेरे सामने तुसी बैठे हैं,
अच्छा
पर्सनैलिटी है ਨਿਊ ਸਾਊਥ ਵੇਲ ਦੀ ਨਹੀਂ, ਸਾਰੀ ਆਸਟ੍ਰੇਲੀਆ ਦੀ ਸਿੱਖ ਪਰਸਨੈਲਿਟੀ ਆ, ਉਹਨਾਂ ਦੇ ਅੱਗੇ ਬੈਠ ਕੇ ਗੱਲ ਕਰਨੀ ਲਾਈਵ ਆ ਰਹੇ ਆ ਤੁਸੀਂ, ਤੁਹਾਡੀ ਪੱਗ ਵੀ ਬੜੀ ਸੋਹਣੀ ਆ, ਪਰਸਨੈਲਿਟੀ ਬੜੀ ਜੱਚ ਰਹੀ ਆ,
ਬੈਲਟ ਮੈਨੂੰ ਬੈਲਟ ਲਾ ਲੈਣ ਦਿਓ ਪਹਿਲਾਂ,
ਨਹੀਂ ਬੈਲਟ ਲਾ ਲਿਓ,
ਉੜਨਾ ਜਾਵਾਂ,
ਕੋਈ 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 ਗੱਲ ਨਹੀਂ, ਬੈਲਟ ਤੁਸੀਂ ਲਾ ਲਿਓ, ਮੈਂ ਤਾਂ ਵੈਸੇ ਗੱਲ ਕਰਦਾ ਕਿ ਸਾਡੇ ਵਰਗੇ ਬੰਦੇ ਜਿਵੇਂ ਔਰਾ ਜ਼ਿਆਦਾ ਮਿਲ ਜਾਵੇ ਨਾ, ਵੱਡਾ ਮਿਲ ਜਾਵੇ, ਉਹਦੇ ਵਿੱਚ ਬਿਠਾਲ ਦਿਓ ਸਾਨੂੰ, ਫਿਰ ਪਤਾ ਨਹੀਂ ਲੱਗਦਾ ਕਿ ਗੱਲ ਸ਼ੁਰੂ ਕਿੱਥੋਂ ਕਰਨੀ ਹੈ, ਕਿੱਥੇ ਖਤਮ ਕਰਨੀ ਹੈ। ਇਸ ਤੋਂ ਪਹਿਲਾਂ ਕਿ ਗੱਲ ਕੋਈ ਸ਼ੁਰੂ ਕਰੀਏ, ਆਪਣੇ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਅਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਵੀ ਜਿੱਦਾਂ ਅੱਜ ਕੌਫਸਾਰ ਵਿੱਚ ਚਮਕੀਲਾ ਦਿਨ ਚੜ੍ਹਿਆ ਆ ਡਾਇਮੰਡ ਵਰਗਾ, ਇਸੇ ਤਰ੍ਹਾਂ ਉਹਨਾਂ ਦਾ ਜੀਵਨ ਚੜ੍ਹਿਆ ਹੋਵੇਗਾ ਅਤੇ ਜੀਵਨ ਦੀਆਂ ਹਰ ਖੁਸ਼ੀਆਂ ਉਹ ਮਾਣ ਰਹੇ ਹੋਣਗੇ।
ਜੀ ਜੀ ਬਿਲਕੁਲ, ਇਹੀ ਅਰਦਾਸ ਆ ਸਾਡੀ ਸਾਰਿਆਂ ਵਾਸਤੇ, ਆਲਵੇਜ਼ ਰਹਿੰਦੀ ਆ। ਅਤੇ ਦੇਖੋ ਮੈਂ ਇਹ ਕਹਿੰਦਾ ਭਾਜੀ, ਕਈ ਵਾਰੀ ਸਾਡੇ ਤੇ ਭੀੜ ਵੀ ਆਉਂਦੀ, ਏਦਾਂ ਨਹੀਂ, ਉਹ ਤਾਂ ਗੁਰੂਆਂ ਪੀਰਾਂ ਪੈਗੰਬਰਾਂ ਦੇ ਅਵਤਾਰਾਂ ਤੇ ਸਾਰਿਆਂ ਦੇ ਆਈ ਹੈ, ਆਉਂਦੀ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਸਾਡੀ ਜਿਹੜੀ ਭੀੜ ਹੈ ਉਹਦਾ ਸਕੇਲ ਕਿੰਨਾ ਘੱਟ ਹੈ।
ਹਾਂਜੀ ਬਿਲਕੁਲ, ਤੁਹਾਡੀ ਗੱਲ
ਕਿੰਨਾ ਘੱਟ ਹੈ।
ਹਾਂਜੀ ਹਾਂਜੀ,
ਤੇ ਇਹ 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 ਆਪਾਂ ਕਿੱਦਾਂ ਇਹਦੇ ਚੋਂ ਨਿਕਲਣਾ ਹੈ।
ਹਾਂਜੀ,
ਇਹਦੇ ਵਿੱਚੋਂ ਆਪਾਂ ਨਿਕਲਣਾ ਕਿੱਦਾਂ, ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ। ਇਹਦੇ ਬਾਰੇ ਨਹੀਂ ਸਾਨੂੰ ਸੋਚਣਾ ਚਾਹੀਦਾ ਕਿ ਸਾਨੂੰ ਇਹ ਦੁੱਖ ਆਇਆ ਕਿਉਂ, ਇਹ ਬਾਅਦ ਚੋਂ ਪੜਚੋਲ ਕਰਨੀ ਚਾਹੀਦੀ ਹੈ।
ਹਾਂਜੀ ਹਾਂਜੀ,
ਵਿਹਲੇ ਟਾਈਮ ਇਹ ਪੜਚੋਲ ਕਰਨੀ ਚਾਹੀਦੀ, ਪਰ ਉਸ ਵੇਲੇ ਸਾਡੀ ਪਹਿਲੀ ਪ੍ਰਾਇਓਰਿਟੀ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਦੁੱਖ ਦੇ ਵਿੱਚੋਂ ਨਿਕਲਣਾ ਕਿੱਦਾਂ।
ਔਰ ਸਕੇਲ, ਮਨਦੀਪ, ਜਿੱਦਾਂ ਤੁਸੀਂ ਗੱਲ ਸਕੇਲ ਦੀ ਕੀਤੀ ਆ, ਜੇ ਤੁਸੀਂ ਆਪਣੇ ਦੁੱਖ ਦੇਖੀਏ ਆਪਾਂ, ਸਾਡੇ ਤਾਂ ਸਕੇਲ ਬਹੁਤ ਨੀਵੇਂ ਆ। ਕਈ ਅਜਿਹੇ ਲੋਕ ਆ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਬਹੁਤ ਵੱਡੀਆਂ ਵੱਡੀਆਂ ਮੁਸੀਬਤਾਂ ਝੱਲੀਆਂ ਆ, ਬਹੁਤ ਵੱਡੇ ਵੱਡੇ ਉਹਨਾਂ ਨੂੰ ਦੁੱਖ ਆਏ ਆ, ਲੇਕਿਨ ਉਹ ਫਿਰ ਵੀ ਨਹੀਂ ਡੋਲੇ। ਜੇ ਤੁਸੀਂ ਕਿਸੇ ਪ੍ਰਸਥਿਤੀ ਵਿੱਚ, ਹਾਲਾਂਕਿ ਇਨਸਾਨ ਦਾ ਸੁਭਾਅ ਆ ਡੋਲ ਜਾਂਦਾ ਆ, ਕਹਿਣਾ ਸੌਖਾ, ਨਹੀਂ ਡੋਲਣਾ ਚਾਹੀਦਾ, ਪਰ ਡੋਲ ਜਾਂਦਾ ਆ, ਫਿਰ ਵੀ ਜੇ ਤੁਸੀਂ ਆਪਣੇ ਸਕੇਲ ਨੂੰ ਦੂਜੇ ਦੇ ਸਕੇਲ ਨਾਲ ਕੰਪੇਅਰ ਕਰੋ, ਤਾਂ ਹੋ ਸਕਦਾ ਤੁਹਾਡੇ ਦੁੱਖ ਦੂਜਿਆਂ ਨਾਲੋਂ ਘੱਟ ਹੋਣ। ਅਤੇ ਮਨਦੀਪ, ਤੁਹਾਡੀ ਇੱਕ ਜਿਹੜੀ ਅੱਜ ਤੁਸੀਂ ਗੱਲ ਕਰ ਰਹੇ ਸੀ ਕਿ ਯੂਨੀਫਾਰਮ ਜਿਹੜੀ ਤੁਸੀਂ ਕੱਪੜੇ ਪਾਉਣੇ ਆ, ਇਹ ਇੱਦਾਂ ਦੇ ਹੋਣੇ ਚਾਹੀਦੇ ਕਿ ਤੁਸੀਂ ਜਿਹੜੇ ਲੋਕ ਸਮਾਜ ਵਿੱਚ ਵਿਚਰ ਰਹੇ ਉਹਨਾਂ ਦੇ ਸਮਾਨਾਂਤਰ ਚੱਲੋ, ਕਿ ਉੱਦਾਂ ਦੇ ਕੱਪੜੇ ਪਾਓ ਜਿਹੜੇ ਕਿ ਤੁਹਾਡੇ ਜ਼ਿਆਦਾ ਸੋਹਣੇ ਨਾ ਲੱਗਣ ਅਤੇ ਜ਼ਿਆਦਾ ਅਮੀਰੀ ਵਾਲੇ ਨਾ ਲੱਗਣ। ਈਵਨ ਸਕੂਲਾਂ ਦੇ ਵੀ ਜਿਹੜੀ ਕੋਨਸੈਪਟ ਹੈ, ਯੂਨੀਫਾਰਮ ਦੀ ਕੋਨਸੈਪਟ ਆ, ਇਸੇ ਕਰਕੇ ਇਹਦਾ ਮੰਤਵ ਹੀ ਇਹ ਆ ਕਿ ਹਰ ਸਟੂਡੈਂਟ ਬਰਾਬਰ ਹੋਵੇ, ਚਾਹੇ ਉਹ ਲੱਖਪਤੀ ਬਾਪ ਦਾ ਬੇਟਾ ਹੋਵੇ, ਚਾਹੇ ਗਰੀਬ ਦਾ ਬੇਟਾ ਹੋਵੇ, ਚਾਹੇ ਮਿਡਲ ਕਲਾਸ ਦਾ ਬੇਟਾ ਹੋਵੇ ਜਾਂ ਬੇਟੀ ਹੋਵੇ, ਉਹ ਸਾਰੇ ਇੱਕੋ ਜਿਹੇ ਲੱਗਣ। ਇਹ ਹੁੰਦੀ ਯੂਨੀਫਾਰਮਿਟੀ, ਹੁਣ ਤਦੇ ਉਹਨੇ ਯੂਨੀਫਾਰਮ
ਕਿਹਾ। ਯੂਨੀਫਾਰਮ ਦਾ ਇਹਦਾ ਮਤਲਬ
ਇੱਕ ਸਾਰਤਾ ਹੋਣੀ ਚਾਹੀਦੀ ਆ।
ਜਿਹੜੀ ਗੱਲ ਆਪਾਂ ਕਹਿੰਦੇ ਹਾਂ, ਤੁਸੀਂ ਗੱਲ ਆਪਾਂ ਤੋਰੀ ਹੈ ਕਿ ਸਮਾਜ ਦੇ ਵਿੱਚ ਸਾਡੇ ਪੰਜਾਬੀ ਅਖਾਣ ਵੀ ਹੈ ਇੱਕ,
ਹਾਂਜੀ,
ਕਿ ਖਾਈਏ ਮਨ ਪਾਉਂਦਾ,
ਹਾਂਜੀ,
ਪਹਿਨੀਏ ਜੱਗ ਪਾਉਂਦਾ, ਠੀਕ ਹੈ। ਉਹ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਕਈ ਵਾਰੀ ਗੱਲ ਇਸ ਨੂੰ ਨਾ ਟਵਿਸਟ ਕਰ ਲਈਦਾ,
ਹਾਂਜੀ,
ਕਿ ਜੱਗ ਪਾਉਂਦੇ ਦਾ ਮਤਲਬ ਇਹ ਕਿ ਜੱਗ ਨੂੰ ਅਸੀਂ ਲਾਟ ਲਾਉਣੀ ਆ,
ਹਾਂਜੀ,
ਹਨਾ, ਭੜਕਾਉਣਾ ਆ,
ਅੱਗ ਲਾਉਣੀ
ਆ, ਅੱਗ ਲਾਉਣੀ, ਅੱਗ ਮੇਰੇ ਕੱਪੜੇ ਬਸ ਅੱਗ
ਲਾਉਣੇ ਆ,
ਹਾਂ, ਉਹ ਇਸ ਤਰ੍ਹਾਂ ਨਹੀਂ ਹੁੰਦਾ। ਪਾਉਂਦੇ ਦਾ ਮਤਲਬ ਹੁੰਦਾ ਪਿਆਰਾ ਲੱਗਣਾ,
ਪਿਆਰਾ ਲੱਗਣਾ,
ਹਨਾ, ਜਿਸ ਤਰ੍ਹਾਂ ਗੁਰੂ ਨੂੰ ਆਪਣਾ ਸਿੱਖ ਪਾਉਂਦਾ ਆ,
ਹਾਂਜੀ,
ਠੀਕ ਹੈ, ਇਸੇ ਤਰ੍ਹਾਂ ਉਹ ਜੱਗ ਜਿਹੜਾ ਆ ਉਹ ਇਹ ਕਵੇ ਲੈ ਵੀ ਬਹੁਤ ਸੋਹਣੇ ਕੱਪੜੇ ਪਾਏ ਨੇ, ਹਨਾ, ਪਿਆਰੇ ਕੱਪੜੇ ਪਾਏ ਨੇ, ਉਹ ਉਹਦੀ ਸ਼ਲਾਘਾ ਕਰੇ ਨਾ, ਇੱਦਾਂ ਨਾ ਕਰੇ ਵੀ ਆ ਦੇਖੋ ਵੀ ਆ ਕਿੱਦਾਂ ਦੇ ਕੱਪੜੇ ਭੜਕੀਲੇ ਜੇ, ਪਰ ਇਹ ਪਾਉਂਦੇ ਆ ਜ ਨਹੀਂ ਹੁੰਦਾ, ਇਹ ਭੜਕਾਉਂਦੇ ਆ ਚਾਹੁੰਦਾ।
ਅਮਨਦੀਪ, ਕੱਲ ਸ਼ਾਮੀ ਤੁਹਾਡੇ ਡੈਡੀ ਜੀ ਨੂੰ ਵੀ ਮਿਲੇ, ਬੜਾ ਚੰਗਾ ਲੱਗਦਾ ਜਦੋਂ ਦੋ ਟੀਚਰ ਆਪਸ ਵਿੱਚ ਇਕੱਠੇ ਹੋ ਜਾਂਦੇ ਆ, ਤਾਂ ਉਹ ਫਿਰ ਉਹਦਾ ਗੱਲਾਂ ਕਰਦੇ ਆ,
ਟੀਚਰਾਂ ਦੀ ਯੂਨੀਅਨ ਤਾਂ ਫਿਰ ਬਹੁਤ ਵੱਡੀ ਆ,
ਯੂਨੀਅਨ ਵੱਡੀ। ਉਹਨਾਂ ਨੇ ਗੱਲ ਕੀਤੀ ਵੀ ਜਿੱਥੇ ਪਟਵਾਰੀ ਬਹਿ ਜਾਵੇ ਜਾਂ ਟੀਚਰ ਬਹਿ ਜਾਵੇ, ਤੇ ਉਹਨਾਂ ਨੂੰ ਪੁੱਛਣਾ ਨਹੀਂ ਪੈਂਦਾ
ਕਿ
ਪੀਣੀ ਕਿ ਨਹੀਂ। ਇਹ ਗੱਲ ਮੈਨੂੰ ਬੜੀ ਚੰਗੀ ਲੱਗੀ, ਜੇ ਪਟਵਾਰੀ ਹੋਵੇ ਜਾਂ ਟੀਚਰ ਹੋਵੇ, ਜੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਪੀਣੀ ਆ, ਤਾਂ ਫਿਰ ਉਹ ਤਾਂ ਵੀ ਚੰਗੀ ਨਹੀਂ ਗੱਲ ਜਿੱਦਾਂ ਲੱਗਦੀ, ਵੀ ਉਹ ਲੱਗਦੀ ਐਵੇਂ ਆ ਨਾ,
ਇਹ ਤਾਂ ਬੇਇੱਜ਼ਤੀ ਵਾਲਾ ਕੰਮ,
ਬੇਇੱਜ਼ਤੀ ਵਾਲਾ ਕੰਮ। ਉਹਨਾਂ ਦੀ ਇਹ ਗੱਲ ਬੜੀ ਚੰਗੀ ਲੱਗੀ, ਤੇ ਉਹਨਾਂ ਨੇ ਇਹ ਵੀ ਪੁੱਛਿਆ, ਕਹਿੰਦੇ ਚਿੰਜਰੀ ਛੇੜ ਦਿੱਤੀ ਆ ਇੰਗਲੈਂਡ ਵਾਲੀ ਉਹ ਕੁੜੀ ਦੀ, ਜਿਹੜੀ ਕਹਿੰਦੀ ਸੀ ਮੈਂ ਆਪਣੀ ਸੱਸ ਨਾਲ ਜਦੋਂ ਮੈਨੂੰ ਲੜਦੀ ਸੀ ਤੂੰ ਕਿੱਥੇ ਗਈ ਹੋ ਸੀ, ਵੀ ਉਹਦੇ ਜਿਹੜੇ ਲੜਾਈ ਦੇ ਕਾਰਨ ਉਹ ਤੁਸੀਂ ਬੁੱਝੇ ਹੀ ਨਹੀਂ ਹੈ, ਲੜਾਈ ਕਾਹਤੇ ਹੋਈ ਅੱਗੇ ਜਾ ਕੇ। ਅਮਨਦੀਪ, ਅੱਜ ਥੋੜੀ ਜਿਹੀ ਗੱਲ
ਅੱਗੇ, ਪਿਛਲੀ ਵਾਰੀ ਅੱਧੇ ਰੁਲ ਗਈ,
ਉਹ ਅੱਧੇ ਰੁਲ ਗਈ, ਉਹਦੀ ਗੱਲ ਕਰ ਲਿਓ,
ਉਹ ਆਪਾਂ ਅੱਜ ਨਾ ਕਰਨੀ ਆ, ਕਿਉਂਕਿ ਪਿਛਲੀ ਵਾਰੀ ਪੈਂਡਿੰਗ ਸੀ ਤੇ ਉਹ ਆਪਾਂ ਮਤਲਬ ਉਹ ਜਿਹੜਾ ਮਸਲਾ ਸ਼ੁਰੂ ਕੀਤਾ ਹੈ ਨਾ, ਹੁਣ ਉਹ ਸ਼ਾਨਦਾਰ ਦੂਜਾ ਹਫ਼ਤਾ ਉਹਦਾ ਚੱਲ ਰਿਹਾ, ਤੀਜਾ
ਮੈਂ ਉਹਦਾ ਤੁਹਾਡੇ ਡੈਡੀ ਨੂੰ ਪੁੱਛਿਆ ਵੀ ਕੀ ਕਾਰਨ ਹੋ ਸਕਦਾ।
ਅੱਛਾ,
ਕਹਿੰਦਾ ਕਾਰਨ ਤਾਂ ਇਹ ਹੋ ਸਕਦਾ ਵੀ ਉਹਨੇ ਇੱਦਾਂ ਕੀਤੀ ਹੋਣੀ, ਜਿਹੜਾ ਸੂਟ ਨਾ ਉਹ ਕੁੜੀ ਨੇ ਆਪਣੀ ਨੂੰਹ ਨੇ ਪਾਉਣਾ ਸੀ, ਉਹ ਪਹਿਲਾਂ ਹੀ ਪਾ ਕੇ ਜਾ ਕੇ ਬਹਿ ਗਈ ਕਿਤੇ ਆਪਣੇ ਪਾਰਟੀ ਤੇ ਸੱਸ, ਤੇ ਉਹ ਪੀੜਾ ਹੋਣਾ ਜਾਂ ਹੋ ਸਕਦਾ ਗੁਲਾਬੀ ਵੀ ਹੋਵੇ, ਤਾਂ ਉਹਦੇ ਕਰਕੇ ਜ਼ਿਆਦਾ ਉਹ
ਲੜਾਈ
ਹੋਈ ਹੈ। ਫੇਰ ਪਹਿਲਾਂ ਉਹ ਇੱਕ ਹੋਰ ਵੀ ਗੱਲ ਕੀਤੀ ਹੋਣੀ, ਕਹਿੰਦੇ ਫਿਰ ਸੋਚ ਹੀ ਸਕਦੇ ਹਾਂ ਵੀ ਉਹਨੇ ਨਾ ਦੋ ਜਿਹੜੇ ਸੱਪ ਜਿਹੇ ਮੋਹਰੇ ਹੁੰਦੇ ਆ ਛੋਟੇ ਛੋਟੇ ਜੁਲਫਾਂ ਦੇ ਸੱਪ ਜਿਹੇ ਨੀ ਹੁੰਦੇ, ਉਹ ਲਟਾਂ ਬਣਾਈਆਂ ਐਸੀਆਂ ਵੀ ਉਹ ਉਹਦੀ ਨੂੰਹ ਕਹਿੰਦੀ ਵੀ ਤੈਨੂੰ ਲੱਟਾਂ ਬਣਾਉਣ ਦੀ ਕੀ ਜ਼ਰੂਰਤ ਹੈ, ਉਹ ਲੱਟਾਂ ਬਣਾਉਣ ਦਾ ਸਮਾਂ ਤਾਂ ਸਾਡਾ ਆ, ਤੂੰ ਜਾ ਕੇ ਲੱਟਾਂ ਬਣਾ ਕੇ ਬੈਠੀ ਆ। ਹੋ ਸਕਦਾ ਉਹ ਵੀ ਕਾਰਨ ਹੋਵੇ, ਉਹ ਤਾਂ ਗੈਸ ਹੀ ਕਰਦੇ ਆ।
ਹਾਂਜੀ,
ਚਲੋ ਅੱਗੇ ਤਾਂ ਹੋਰ ਦੇਖਦੇ ਕੀ।
ਹਾਂ ਨਹੀਂ, ਉਹ ਆਪਾਂ ਗਾਂ ਕਰਦੇ ਹਾਂ ਇਹਦੇ ਬਾਰੇ। ਅਤੇ ਸਾਡੇ ਨਾਲ ਜਸਵੰਤ ਰਾਏ ਮੈਲਬਨ ਤੋਂ ਜੁੜਦੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜਸਵੰਤ ਜੀ, ਭੁਪਿੰਦਰ ਜੰਡੂ ਜੀ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਗਿਆਨੀ ਜੀ ਨੂੰ ਗੁਰਦੁਆਰੇ ਦੇ ਵਿੱਚ ਜਲੇਬੀਆਂ ਖਵਾਵਾਂਗੇ ਅੱਜ।
ਅੱਛਾ ਜੀ,
ਕੱਲ੍ਹ ਗਿਆਨੀ ਜੀ ਨੇ ਡਿਮਾਂਡ ਕੀਤੀ ਸੀਗੀ।
ਮੈਂ ਸੁਣ ਰਿਹਾ ਸੀ
ਇਹ ਤਾਂ ਮਤਲਬ ਜੱਗ ਜਾਹਰ ਹੈ, ਇਹ ਤਾਂ ਸਾਰੀ ਦੁਨੀਆਂ ਨੂੰ ਪਤਾ ਵੀ ਗਿਆਨੀ ਜੀ ਨੂੰ ਬਸ ਜੇ ਖਿੱਚਣਾ ਹੋਵੇ ਤਾਂ ਦੋ ਚੀਜ਼ਾਂ ਹੀ ਆ।
ਅੱਛਾ ਜੀ,
ਜਾਂ ਮਾਈਕ ਦਿਖਾ ਦਿਓ
ਜਾਂ
ਜਲੇਬੀਆਂ।
ਉਹ ਵੀ ਦੁੱਧ ਚ ਪਾ?
ਨਹੀਂ, ਦੁੱਧ ਚ ਤਾਂ ਆਪੇ ਪਾਲਣਗੇ ਉਹ, ਪਰ ਜਲੇਬੀਆਂ ਤਾਂ ਹੋਣ।
ਠੀਕ ਹੈ।
ਸੋ ਉਹ ਜਲੇਬੀਆਂ ਦੇ ਬੜੇ ਸ਼ੌਕੀਨ ਹੈ। ਕੱਲ ਉਹਨੂੰ ਬ੍ਰਿਸਬੇਨ ਤੋਂ ਵੀ ਧਾਲੀਵਾਲ ਸਾਹਿਬ ਨੇ, ਪਰਮਜੀਤ ਉਹਨਾਂ ਨੇ ਆਫਰ ਦੇ ਦਿੱਤਾ ਸੀ ਜਲੇਬੀਆਂ।
ਉਹ ਤਾਂ ਕਹਿੰਦੇ ਔਖੇ ਸੌਖੇ ਅਸੀਂ ਪਕੌੜੇ ਵੀ ਖਾ ਲਵਾਂਗੇ।
ਔਖੇ ਸੌਖੇ ਨੀ ਜੀ ਉਹ ਖਾਂਦੇ, ਉਹ ਬਸ ਤਾਬੜ ਤੋੜ ਖਾਂਦੇ ਨੇ। ਤੇ ਹੁਣ ਚੱਲੀ ਆ ਗੱਲ ਜਲੇਬੀਆਂ ਦੀ, ਪਕੌੜਿਆਂ ਦੀ।
ਹਾਂਜੀ,
ਮੇਲੇ ਵਾਲਾ ਮਾਹੌਲ ਅੱਜ ਕੈਨਬਰਾ ਦੇ ਵਿੱਚ ਬਣਨਾ ਆ।
ਅੱਛਾ ਜੀ,
ਮੇਲਾ ਸ਼ੁਰੂ ਹੋ ਜਾਣਾ 11 ਵਜੇ। ਤੇ ਕੱਲ ਹਰਜਿੰਦਰ ਢੀਂਡਸਾ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਸੀ ਤੇ ਉਹਨਾਂ ਨੇ ਇਸ ਮੇਲੇ ਬਾਰੇ ਦੱਸਿਆ ਸੀ ਤੇ ਨਛੱਤਰ ਗਿੱਲ ਤੇ ਵਿੱਕੀ ਧਾਲੀਵਾਲ ਉਹ ਗਾਉਣ ਪਾਣੀ ਕਰਨਗੇ।
ਠੀਕ ਹੈ।
ਤੇ ਜਲੇਬੀਆਂ ਪਕੌੜੇ ਐਂਡ ਜੋ
ਖੁੱਲੇ
ਉੱਥੇ, ਮਤਲਬ ਇਹ ਆ ਵੀ ਐਂਟਰੀ ਕੋਈ ਨੀ ਹੈਗੀ।
ਅੱਛਾ ਜੀ,
ਉੱਥੇ ਕੋਈ ਐਂਟਰੀ ਨੀ ਹੈਗੀ, ਫਰੀ ਐਂਟਰੀ ਹੈ। ਹੋ ਸਕਦਾ ਜਿਹੜੇ ਪਕੌੜੇ ਆ ਨੋਮੀਨਲ ਰੇਟ ਤੇ ਤੁਸੀਂ ਮਤਲਬ ਸਟਾਲਸ ਤੋਂ ਲੈ ਸਕਦੇ, ਪਰ ਬਹੁਤ ਤਰ੍ਹਾਂ ਦੇ ਸਟਾਲਸ ਹੋਣ।
ਨਹੀਂ, ਮੈਂ ਦੇਖਿਆ ਜਿੱਦਾਂ ਅਸੀਂ ਗ੍ਰਿਫਤ ਗਏ ਸੀ ਪਿੱਛੇ,
ਉਹ ਹੋਰ ਤਰ੍ਹਾਂ ਦੇ ਮਿਲੇ ਆ। ਉਹ ਤਾਂ ਕਮਿਊਨਿਟੀ ਫੰਡਡ ਨੇ ਨਾ, ਇਹ ਇੱਕ ਆਰਗੇਨਾਈਜੇਸ਼ਨ ਕਰਾਈ ਆ। ਹੁਣ ਦੇਖੋ 4-5 ਹਜ਼ਾਰ ਬੰਦਾ ਉੱਥੇ ਪਹੁੰਚ ਜਾਣਾ।
ਠੀਕ ਹੈ
ਨਾ। ਤੇ ਜਿਹੜੀ ਸਪੋਂਸਰਸ਼ਿਪ ਬਹੁਤ ਘੱਟ ਲੈਂਦੇ ਨੇ, ਫੰਡਿੰਗ ਬਹੁਤ ਘੱਟ ਲੈਂਦੇ ਨੇ, ਸੋ ਉਹ ਇੱਕ ਮਾਹੌਲ ਤਿਆਰ ਕਰ ਦੇਣਾ।
ਅੱਛਾ ਜੀ,
ਤੇ ਦੇਖੋ ਸਿੰਗਰ ਫ੍ਰੀ ਆ ਦੇਖਣ ਨੂੰ।
ਅੱਛਾ ਜੀ,
ਸੁਣਨ ਨੂੰ ਤੁਸੀਂ ਐਡ ਐਂਟਰਟੇਨਮੈਂਟ ਬਹੁਤ। ਦੇਖੋ ਅਸੀਂ ਕੱਲ ਬੀਚ ਤੇ ਗਏ,
ਹਾਂਜੀ,
ਜਰੰਗਾ ਬੀਚ ਤੇ।
ਹਾਂਜੀ,
ਉਹਦੇ ਬਾਰੇ ਵੀ ਗੱਲ ਕਰਨੀ ਆ।
ਉਹਦੀ ਗੱਲ ਅਮਨਦੀਪ, ਡਰੈਸ ਤੇ ਕਰਦੇ ਨਹੀਂ ਆ ਵੀ ਤੁਸੀਂ ਡਰੈਸ ਤੋਂ ਕਿਸੇ ਵਿਅਕਤੀ ਨੂੰ ਜੱਜ ਨਹੀਂ ਕਰ ਸਕਦੇ ਕਿੱਦਾਂ ਦੀ ਪਰਸਨੈਲਿਟੀ ਆ। ਜਿੱਦਾਂ ਦੀ ਕੱਲ ਕਨਵਰਸੇਸ਼ਨ ਸਾਡੇ ਨਾਲ ਗੋਰੇ ਨਾਲ ਹੋਈ ਆ, ਤੁਹਾਡੀ ਔਰ ਮੇਰੀ, ਉਹਦੇ ਤੋਂ ਲੱਗਦਾ ਨਹੀਂ ਸੀ ਗੋਰਾ ਇੱਦਾਂ ਹੋਊਗਾ ਨਾ।
ਮੈਂ ਹੁਣੇ ਦੱਸ ਦਿੰਦਾ ਕਰ ਦੋ ਹੁਣ ਗੱਲ ਮੇਲੇ ਦੀ ਵੀ ਚੱਲੀ ਆ ਵੀ ਚਲੋ ਕੈਨਬਰਾ ਜਿਹੜਾ ਮੇਲਾ ਹੋ ਰਿਹਾ ਜ਼ਰੂਰ ਪਹੁੰਚੋ ਕੈਨਬਰਾ ਵਾਲੇ ਯੈਸ ਤੋਂ ਯੈਸ ਤੋਂ ਵੀ ਆਪਣੇ ਮਿੱਤਰ ਸੁਣਦੇ ਹੁੰਦੇ ਆ।
ਅੱਛਾ ਜੀ,
ਤੇ ਆਲੇ ਦੁਆਲੇ ਜਿੰਨੇ ਵੀ ਬਿਜ਼ਨਸ ਵਾਲਿਆਂ ਨੇ ਉਹਨਾਂ ਨੇ ਵੀ ਅੱਜ ਦਾ ਰੇਟ ਭੇਜ ਦਿੱਤਾ 57 ਰੁਪਏ 50 ਪੈਸੇ ਹਾਂਜੀ ਰੁਪਈਏ ਦਾ, ਜੇ ਤੁਸੀਂ ਭੇਜਣਾ ਇਹਨਾਂ ਦੀ ਐਪ ਦੇ ਰਾਹੀਂ ਜਾਂ ਇਹਨਾਂ ਦੇ ਰਾਹੀਂ। ਖੈਰ ਕੱਲ੍ਹ ਮੈਂ ਅਤੇ ਭਾਅ ਜੀ ਪਹਿਲਾਂ ਪਰਿਵਾਰ ਇਹਨਾਂ ਦਾ ਸਾਰਾ ਆਇਆ ਹੋਇਆ ਅਤੇ ਅਸੀਂ ਸਾਰੇ ਸੋਚਿਆ ਵੀ ਅਸੀਂ ਚਲੀਏ ਦੇਖੀਏ ਦਿਖਾਲਦੇ ਹਾਂ ਇਹਨਾਂ ਨੂੰ ਕਫ ਸਾਰਬਰ ਬੁਲਗੁਲਗਾ। ਅਤੇ ਫਿਰ ਅਸੀਂ ਸਲਾਹ ਬਣਾਈ, ਬੱਚੇ ਸੀ ਨਾਲ ਅਤੇ ਉਹ ਕਹਿੰਦੇ ਅਸੀਂ ਤਾਂ ਪਾਰਕ ਜਾਣਾ, ਉੱਥੇ 2-3 ਘੰਟੇ ਲੱਗ ਜਾਣੇ ਬਿੱਗ ਬਣਾਉਣਾ, ਅਤੇ ਅਸੀਂ ਸ਼ੋਪਸ 'ਚ ਵੀ ਜਾਣਾ, ਅਸੀਂ ਉੱਥੇ ਵੀ ਜਾਣਾ, ਜੈਟੀ ਵੀ ਜਾਣਾ। ਅਤੇ ਅਸੀਂ ਦੋਨਾਂ ਨੇ ਕਿਹਾ ਸੀ ਇਹ ਤਾਂ ਅਸੀਂ ਸਾਰਾ ਕੁਝ ਦੇਖਿਆ ਸੀ, ਐਵੇਂ ਥੱਕ ਜਾਣਾ। ਅਤੇ ਅਸੀਂ ਬੰਕ ਮਾਰ ਲਿਆ ਜਿੱਦਾਂ ਸਕੂਲ ਤੋਂ ਭੱਜਦੇ ਨਾ ਨਿਆਣੇ,
ਉਹਨੂੰ
ਬੰਕ ਮਾਰਨਾ ਕਹਿੰਦੇ, ਫੜ ਲਓ
ਜਿੱਦਾਂ ਆਪਣੇ ਮੈਕਸੀਕੋ ਬਾਰਡਰ ਟੱਪ ਦੇ
ਉਹਨੂੰ ਡੰਕ ਮਾਰਨਾ ਪਹਿਲੀ ਵਾਰ ਪਤਾ ਲੱਗਾ ਹਾਂ ਤੇ ਉਹ ਅਸੀਂ ਬੰਕ ਮਾਰਿਆ
ਤੇ
ਅਸੀਂ ਕਿਹਾ ਚਲੋ ਅਸੀਂ ਹੋਰ ਕਿਤੇ ਘੁੰਮ ਕੇ ਆਉਂਦੇ। ਅਸੀਂ ਇੱਥੋਂ ਸਾਊਥ ਨੂੰ ਚਲੇ ਗਏ ਜਬਰੰਗਾ, ਇੱਥੋਂ 25 ਕਿਲੋਮੀਟਰ ਸਾਊਥ 'ਤੇ ਆ, ਇੱਕ ਛੋਟਾ ਜਿਹਾ ਕਸਬਾ, ਪਹਿਲਾਂ ਹਾਈਵੇ ਉਹਦੇ ਵਿੱਚੋਂ ਲੰਘਦਾ ਹੁੰਦਾ ਸੀ ਪਰ ਹੁਣ ਬਾਈਪਾਸ ਹੋ ਗਿਆ। ਅਤੇ ਉੱਥੇ ਅਸੀਂ ਪਹੁੰਚੇ ਤਾਂ ਬੜਾ ਰਸ਼, ਉੱਥੇ ਪਾਰਕਿੰਗ ਵੀ ਨਾ ਮਿਲੇ ਬੀਚ ਦੇ ਕੰਢੇ, ਅਤੇ 20-30 ਦੁਕਾਨਾਂ, ਬਹੁਤ ਵਧੀਆ ਹੋਟਲ ਅਤੇ ਪਾਰਕਾਂ, ਬੀਚ, ਕਿਆ ਬਾਤ, ਨੰਬਰ 1 ਹੈ। ਅਤੇ ਅਸੀਂ ਗੇੜਾ ਗੂੜਾ ਕੱਢਿਆ, ਭਾਜੀ ਦੀ ਇੱਕ ਤਸਵੀਰ ਆ, ਅਸੀਂ ਰਿਲੀਜ਼ ਨਹੀਂ ਕਰਨੀ, ਮੈਂ ਤਸਵੀਰ ਖਿੱਚੀ। ਉੱਥੇ ਹੋਇਆ ਕਿ ਅਸੀਂ ਜਾ ਰਹੇ ਸੀ, ਪਛ ਕਹਿੰਦਾ ਰੁਕ 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 ਕੀ ਹੋਇਆ, ਉਹ ਖੱਬੇ ਦੇਖ ਕੀ ਆ, ਖੱਬੇ ਦੇਖ, ਮੈਂ ਗੱਡੀ ਰੋਕੀ ਤੇ ਸ਼ੀਸ਼ੇ ਚੋਂ ਦੇਖਿਆ ਤੇ ਨਾਲ ਐਨ ਮਤਲਬ ਸਮੁੰਦਰ
ਪਾਣੀ ਦੀ ਸਤਹ
ਬਿਨਾਂ ਛੱਲਾਂ ਤੋਂ ਸਮੁੰਦਰ ਐਨ ਤਲ ਦੇ ਉੱਤੇ ਸੜਕ ਦੇ ਨਾਲ ਨਾਲ ਐਵੇਂ 2 ਮੀਟਰ ਤੇ, ਤੇ ਉੱਥੇ ਨਾ ਇੱਕ ਗੋਰੀ ਉਹ ਪਾਣੀ ਦੇ ਵਿੱਚ ਤੇ ਇੱਕ ਵੱਡਾ ਸਾਰਾ ਸਰਫ ਬੋਰਡ, ਬੋਡੀ ਬੋਰਡ ਜਿਹਨੂੰ ਕਹਿੰਦੇ, ਸਰਫ ਬੋਰਡ ਹੋਰ ਹੁੰਦਾ, ਬੋਡੀ ਬੋਰਡ ਹੋਰ ਹੁੰਦਾ, ਉਹ ਬੋਡੀ ਬੋਰਡ ਦੇ ਉੱਤੇ 3 ਕੁੱਤੇ ਉਹਨੇ ਚੜਾਇਓ।
ਹਾਂਜੀ।
ਕਹਿੰਦਾ ਰੁਕ ਰੁਕ ਰਾਹ ਦੇਖ ਕੀ, ਮੈਂ ਅੱਗੇ ਲੰਘ ਗਿਆ, ਮੈਂ ਕਿਹਾ ਕੀ, ਮੈਂ ਮਾੜਾ ਝਾਤੀ ਮਾਰੀ, ਮੈਂ ਕਿਹਾ ਭਾਅ ਜੀ ਕੁੱਤੇ ਤਾਂ ਇਹ ਆਏ ਹੋ ਆਸਟ੍ਰੇਲੀਆ ਦੀ, ਤਾਂ ਐਵੇਂ ਘੁੰਮੀ ਜਾਂਦੇ ਸੜਕਾਂ ਦੇ। ਸੋ ਅਸੀਂ ਵਾਪਸ ਗਏ, ਮੈਂ ਭਾਅ ਜੀ ਦੀ ਫੋਟੋ ਖਿੱਚੀ, ਤੇ ਜਦ ਨੂੰ ਉਹ ਕੀ ਹੋਇਆ ਕਿ ਉਹ ਗੋਰੀ ਜਿਹੜੀ ਸੀ ਮਟਿਆਰ, ਉਹ ਬੋਰਡ ਤੇ ਆਪ ਵੀ ਚੜ ਚੁੱਕੀ ਸੀ ਤੇ ਉਹ ਚੱਪੂ ਚਲਾ ਰਹੀ ਸੀ, ਤੇ ਕੁੱਤੇ 3 ਖੜੇ ਮੋਰ ਨੂੰ ਏਦਾਂ ਖੜੇ ਸੀ ਜਿੱਦਾਂ ਕਿਤੇ ਮਤਲਬ ਕਮਾਂਡਰ ਹੋਣ,
ਮੋਦੀ ਬਣੇ,
ਮੋਦੀ ਫੀਲਿੰਗ ਲੈ ਰਹੇ ਸੀ, ਹੈ ਨਾ। ਤੇ ਮੈਂ ਕਿਹਾ ਦੇਖੋ ਬਈ ਕਿਆ ਜ਼ਮਾਨਾ ਆ ਗਿਆ, ਹੈ ਨਾ, ਤੇ ਕੁੱਤੇ ਕਰਨ ਸਲਾਹ, ਬੰਦਾ ਉਹਨਾਂ ਦਾ ਮਲਾਹ। ਫਿਰ ਭਾਜੀ ਕਹਿੰਦੇ ਇਹਦੇ ਬਾਰੇ, ਕਹਿੰਦੇ ਇੱਕ ਹੋਰ ਕਵਿਤਾ ਵੀ ਸੀਗੀ ਬੜੀ ਮਸ਼ਹੂਰ, ਹੈ ਬੁੱਲੇ ਸ਼ਾਹ ਦੀ।
ਹਾਂਜੀ।
ਫਿਰ ਸਾਡੇ ਅਸੀਂ ਦੋਨੇ ਹੱਸਣ ਲੱਗ ਪਏ, ਸਾਨੂੰ ਪਤਾ ਲੱਗ ਗਿਆ ਉਹ ਬਾਜੀ ਲੈ ਗਏ ਕੁੱਤੇ ਵਾਲੀ
ਕਵਿਤਾ।
ਸੋ ਉੱਥੇ ਕੀ ਹੋਇਆ, ਅਸੀਂ ਫਿਰ ਚਿਪਸ ਲਏ, ਤੇ ਚਿਪਸ ਲੈ ਕੇ ਉਹ ਦੁਕਾਨ ਵਾਲੀ ਨੇ ਅਸੀਂ ਗੱਲਾਂ ਕੀਤੀਆਂ, ਫੀਡਬੈਕ ਲਈ ਸਾਰੇ ਟਾਊਨ ਦੀ, ਉਹ ਆਪਾਂ ਫਿਰ ਕਿਤੇ ਕਰਾਂਗੇ, ਇੱਕ ਹੋਰ ਮਸਲੇ ਆ ਜਿਹੜੇ ਆਪਾਂ ਕਰਦੇ ਹੁੰਦੇ। ਅਸੀਂ ਚਿਪਸ ਲੈ ਕੇ ਆ ਗਏ, ਤਾਂ ਜਦੋਂ ਪਾਰਕ ਦੇ ਵਿੱਚ ਆਏ, ਬੀਚ ਦੇ ਕੰਢੇ, ਬਹੁਤ ਵੱਡਾ ਲੰਬਾ ਚੌੜਾ ਪਾਰਕ ਤੇ ਸੰਘਣੇ ਦਰਖਤ ਲੱਗੇ ਹੋਏ ਉੱਥੇ, ਤੇ ਉੱਥੇ ਘੱਟੋ ਘੱਟ 100-150 ਨੇਪਾਲੀ ਭਾਈਚਾਰੇ ਦੇ ਬੰਦੇ ਪਾਰਟੀ ਕਰ ਰਹੇ ਸੀਗੇ। ਹਾਂ, ਅਸੀਂ ਉਹਨਾਂ ਨੂੰ ਜਾਣਦੇ ਸੀ, ਉਹ ਸਾਡੇ ਫਾਰਮਾਂ 'ਤੇ ਹੀ ਕੰਮ ਕਰਦੇ ਨੇ। ਅਤੇ ਅਸੀਂ ਕੀ ਕੀਤਾ ਵੀ, ਅਸੀਂ ਕਿਹਾ ਹੁਣ ਇਹਨਾਂ ਦੇ ਵਿੱਚ ਤਾਂ ਕੀ ਬਹਿਣਾ, ਅਸੀਂ ਸਾਈਡ 'ਤੇ ਨਾ ਇੱਕ ਸਾਨੂੰ ਤਖ਼ਤ ਪੋਸ਼ ਮਿਲਿਆ।
ਹਾਂਜੀ।
ਇੱਕ ਤਾਂ ਬੈਂਚ ਲੱਗੇ ਹੁੰਦੇ ਨਾ, ਸੀਟਾਂ ਹੁੰਦੀਆਂ, ਹੈ ਨਾ, ਅਸੀਂ ਸੀਟ ਉੱਥੇ ਇੱਕ ਤਖ਼ਤ ਪੋਸ਼ ਲੱਗਾ ਹੋਇਆ ਪੂਰਾ ਬੋਰਡ ਦੇ ਦਰਖਤ ਦੇ ਹੇਠਾਂ, ਤਾਂ ਅਸੀਂ ਕਿਹਾ ਲੈ ਵੀ ਆਹ ਤਾਂ ਪੰਜਾਬ ਵਾਲੀ ਫੀਲਿੰਗ ਆ ਗਈ।
ਹਾਂਜੀ।
ਅਸੀਂ ਨਾ ਉੱਧਰ ਨੂੰ ਤੁਰ ਕੇ ਉੱਥੇ ਸਾਫ਼ ਸੂਫ ਕਰਕੇ ਬਹਿ ਕੇ ਚਿਪਸ ਖਾਣ ਲੱਗੇ, ਅਤੇ ਉਹ ਤੋਂ ਬਾਅਦ ਅਸੀਂ ਖਾ ਰਹੇ ਤਾਂ ਇੱਕ ਨਾ ਟੁੱਟਿਆ ਜਿਹਾ ਗੋਰਾ ਕਹਿ ਲਓ, ਸਾਨੂੰ ਏਦਾਂ ਲੱਗਿਆ ਵੀ, ਮੈਨੂੰ ਤਾਂ ਇਹ ਲੱਗਿਆ ਵੀ ਇਹ ਭੰਗੀ ਹੋਏਗਾ,
ਭੰਗੀ ਆ, ਨਸ਼ਈ ਆ, ਐਵੇਂ ਸਾਡੇ ਕੋਲ ਆ ਕੇ ਬਹਿ ਗਿਆ ਤੇ ਪੈਸੇ ਵਗੈਰਾ ਮੰਗੂਗਾ ਜਾਂ ਪਤਾ ਨਹੀਂ ਹੋਰ ਕੋਈ ਗੱਲ ਕਰੂਗਾ।
ਸਾਡਾ ਇੰਪ੍ਰੈਸ਼ਨ ਗਲਤ,
ਸਾਡਾ ਇੰਪ੍ਰੈਸ਼ਨ ਗਲਤ ਸੀਗਾ, ਬਿਲਕੁਲ ਗਲਤ ਸੀ।
ਫਿਰ ਹੁਣ ਕੀ ਕੀਤਾ ਭਾਜੀ, ਇਹ ਹੁਣ ਤੁਸੀਂ ਦੱਸੋ।
ਫਿਰ ਉਹਨੇ ਵਾਰਤਾਲਾਪ ਸ਼ੁਰੂ ਕਰ ਦਿੱਤੀ ਇੰਡੀਅਨ ਤੇ, ਜਿਹੜੇ ਇੰਡੀਅਨ ਕਿੱਦਾਂ ਦੇ ਬੰਦੇ ਆ, ਖਾਸ ਤੌਰ ਤੇ ਕ੍ਰਿਕਟ ਤੇ।
ਨਹੀਂ ਨਹੀਂ, ਪਹਿਲਾਂ ਉਹਨੂੰ ਹਾਲ ਚਾਲ ਪੁੱਛਿਆ,
ਕਿੰਨਾ
ਟਾਈਮ ਹੋ ਗਿਆ ਰਹਿੰਦੇ ਨੂੰ,
ਕਿੰਨਾ ਟਾਈਮ।
ਫਿਰ ਉਹਨੇ ਇਹ ਕਿਹਾ ਵੀ ਐਤਕੀ ਸਮਰ 'ਚ ਤਾਂ ਫਿਰ ਪੜਾਕੇ ਪੈਣ,
ਪੜਾਕੇ ਪਊਗੇ। ਐਤਕੀ ਸਮਰ ਦੇ ਵਿੱਚ ਇੰਡੀਅਨ ਕ੍ਰਿਕਟ ਟੀਮ ਆਸਟ੍ਰੇਲੀਆ ਦਾ ਦੌਰਾ ਕਰ ਰਹੀ ਆ ਔਰ 5 ਟੈਸਟ ਮੈਚ ਖੇਡ ਰਹੀ ਆ। ਮਨਦੀਪ, ਤੁਹਾਨੂੰ ਪਤਾ ਹੋਏਗਾ ਕਿ ਕਿਸੇ ਵੀ ਕੰਟਰੀ ਦੇ ਖਿਲਾਫ਼ ਇੰਗਲੈਂਡ ਨੂੰ ਛੱਡ ਕੇ, ਐਸ਼ ਸੀਰੀ ਨੂੰ ਛੱਡ ਕੇ, ਕੋਈ ਵੀ ਸੀਰੀਜ਼ ਦੇ ਵਿੱਚ ਅੱਜ ਕੱਲ੍ਹ 5 ਟੈਸਟ ਮੈਚ ਦੀ ਸੀਰੀ ਨਹੀਂ ਹੁੰਦੀ। ਉਹਦਾ ਰੀਜ਼ਨ ਇਹ ਆ ਕਿ ਟੈਸਟ ਮੈਚ ਜਿਹੜੀ ਅਹਿਮੀਅਤ ਆ ਉਹ ਘੱਟਦੀ ਜਾ ਰਹੀ ਆ ਦੂਜੇ ਦੇਸ਼ਾਂ ਦੇ ਵਿੱਚ। ਲੇਕਿਨ ਆਸਟ੍ਰੇਲੀਆ ਦੇ ਵਿੱਚ ਜਦੋਂ ਇੰਡੀਅਨ ਸੀਰੀਜ਼ ਹੁੰਦੀ ਆ ਕ੍ਰਿਕਟ ਦੀ, ਅਤੇ ਪਹਿਲੀ ਵਾਰ ਹੋ ਰਿਹਾ ਕਿ 5 ਟੈਸਟ ਮੈਚ ਖੇਡੇ ਜਾਣਗੇ ਐਸ਼ਜ਼ ਤੋਂ ਬਾਅਦ। ਐਸ਼ਜ਼ ਦੇ ਵਿੱਚ 5 ਟੈਸਟ ਖੇਡੇ ਜਾਂਦੇ ਇੰਗਲੈਂਡ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਵੀ। ਹੁਣ ਇੰਡੀਅਨ ਟੀਮ ਨੂੰ ਇੰਨੀ ਇੰਪੋਰਟੈਂਸ ਦਿੱਤੀ ਗਈ ਆ, ਮਹੱਤਤਾ ਦਿੱਤੀ ਗਈ ਕਿ 5 ਟੈਸਟ ਰੱਖੇ ਗਏ ਆ। ਔਰ ਇਹ ਵੀ ਪੇਸ਼ਨਗੋਈ ਅਮਨਦੀਪ ਹੋ ਰਹੀ ਆ ਕਿ ਜਿੰਨੇ ਵੀ ਟੈਸਟ ਸੈਂਟਰ ਆ ਆਸਟ੍ਰੇਲੀਆ ਦੇ ਵਿੱਚ, ਉਹਨਾਂ ਸਾਰੇ ਟੈਸਟ ਸੈਂਟਰ ਦੇ ਵਿੱਚ 100% ਅਟੈਂਡੈਂਸ ਹੋਊਗੀ ਅਤੇ ਇੰਡੀਅਨ ਜਿਹੜੇ ਦਰਸ਼ਕ ਹੋਣਗੇ ਉਹਨਾਂ ਦੀ ਅਟੈਂਡੈਂਸ ਔਜ਼ੀ
ਨਾਲੋਂ
ਜ਼ਿਆਦਾ ਹੋਊਗੀ।
ਇਹਦਾ ਕਾਰਨ ਇਹ ਹੈ, ਇਹ ਤਾਂ ਮਿੰਤਾਂ ਕਰਦੇ ਨੇ, ਕੋਈ ਵੀ ਕੰਟਰੀ ਹੈ ਨਾ, ਸਾਊਥ ਅਫਰੀਕਾ ਲੈ ਲਓ, ਇੰਗਲੈਂਡ ਲੈ ਲਓ, ਸ਼ਾਰਜਾ ਲੈ ਲਓ ਜਿਹੜਾ UAE ਹੈ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਉਂਕਿ ਇੰਡੀਅਨ ਕ੍ਰਿਕਟ ਟੀਮ ਜਿਹੜੀ ਆ ਸਾਰਿਆਂ ਨਾਲ ਵੱਧ ਪੈਸਾ ਇੰਡੀਅਨ ਕ੍ਰਿਕਟ ਟੀਮ ਜਨਰੇਟ ਕਰਦੀ ਆ। ਕਿਉਂਕਿ ਵੈਸਟ ਦੇਖੋ, ਮਤਲਬ ਵੈਸਟ ਇੰਡੀਅਨ ਟੀਮ ਆ ਗਈ ਇੱਥੇ, ਵੈਸਟ ਇੰਡੀਅਨ ਇੱਥੇ ਰਹਿੰਦੇ ਨਹੀਂ ਇੰਨੇ, ਹੁਣ ਪਾਕਿਸਤਾਨੀ ਭਾਈਚਾਰਾ ਆ ਉਹ ਬਹੁਤਾ ਨਹੀਂ ਹੈਗਾ, ਹਰੇਕ ਕੰਟਰੀ ਦੇ ਵਿੱਚ ਇੰਡੀਅਨ ਡਾਇਸਪੋਰਾ ਜਿਹੜਾ ਆ ਉਹ ਬਹੁਤ ਜ਼ਿਆਦਾ ਆ। ਤੇ ਇੱਕ ਟਾਈਮ ਇਹ ਸੀ, ਸ਼ਾਇਦ ਤੁਸੀਂ ਵੀ ਮੈਲਬਨ ਦੇਖਣ ਗਏ ਸੀ ਮੈਚ, ਜਿੱਥੇ 70 ਹਜ਼ਾਰ ਦੇ ਵਿੱਚੋਂ ਮੇਰੇ ਖਿਆਲ 68 ਹਜ਼ਾਰ
ਇੱਕ ਉਹ ਹੋਇਆ ਸੀ ਮੈਚ ਟੀ ਟਵੈਂਟੀ ਵਰਲਡ ਕੱਪ ਦੇ ਵਿੱਚ ਪਾਕਿਸਤਾਨ ਅਤੇ ਇੰਡੀਆ ਦਾ, ਉਹਦੇ ਵਿੱਚ 1,10,000 ਬੰਦਾ ਸੀਗਾ, ਉਹਦੇ ਵਿੱਚੋਂ ਮੈਨੂੰ 80,000 ਜਾਂ 85,000 ਬੰਦਾ ਇੰਡੀਅਨ ਹੀ ਸੀਗਾ, ਇੰਡੀਅਨ ਪਾਕਿਸਤਾਨੀ ਹੋਊਗਾ, ਅਤੇ ਉਹ ਨਹੀਂ ਉਹ ਗੋਰੇ ਬਹੁਤ ਘੱਟ ਸੀ, ਮੇਰੇ ਖਿਆਲ 'ਚ 90,000 ਤੋਂ ਜ਼ਿਆਦਾ ਹੀ ਹੋਊਗਾ ਇੰਡੀਅਨ ਅਤੇ ਪਾਕਿਸਤਾਨੀ ਦੋਏ ਰਲ ਕੇ। ਉਹ ਸਾਰਾ ਇੱਦਾਂ ਲੱਗਦਾ ਸੀ ਜਿੱਦਾਂ ਅਸੀਂ ਬੰਗਲੌਰ ਚੈਪਿਕ ਸਟੇਡੀਅਮ ਵਿੱਚ ਬੈਠੇ ਹਾਂ, ਇੱਦਾਂ ਇੱਦਾਂ ਉੱਥੇ ਲੱਗ ਰਿਹਾ ਸੀ, ਗ੍ਰੀਨ ਪਾਰਕ ਕਾਨਪੁਰ ਹੋਵੇ ਜਾਂ ਦਿੱਲੀ ਦਾ ਕੋਟਲਾ ਹੋਵੇ, ਇੱਦਾਂ ਲੱਗ ਰਿਹਾ ਸੀ। ਅਤੇ ਉਹ ਤੋਂ ਪਹਿਲਾਂ ਅਮਦੀਪ ਜਿਹੜੇ ਵਿੱਚ ਜਾ ਰਹੇ ਸੀ ਨਾ, ਉਹਦੀ ਅਸਲੀ ਮੈਂ ਤੁਹਾਨੂੰ ਕਹਾਣੀ ਸੁਣਾਵਾਂ। ਜਿਲ੍ਹੇ ਅਸੀਂ ਆਪਣੇ ਹੋਟਲ ਤੋਂ ਗਰਾਊਂਡ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ ਨੂੰ ਜਾ ਰਹੇ ਸੀ ਤਾਂ ਟ੍ਰੇਨ ਵਿੱਚ ਜਾਣਾ ਪੈਂਦਾ, ਉਹ ਸ਼ਟਲ ਟ੍ਰੇਨ 'ਚ ਬਣੀ ਹੁੰਦੀ ਆ, ਅਤੇ ਉਹਦੇ ਵਿੱਚ ਹਾਸਾ ਮਖੌਲ ਚੱਲ ਰਿਹਾ ਸੀ, ਅਤੇ ਉਹਦੇ ਵਿੱਚ ਮੈਂ ਪੇਸ਼ਨਗੋਈ ਕਰ ਦਿੱਤੀ ਵੀ ਜਿਹੜਾ ਅੱਜ ਹਾਰੂਗਾ ਨਾ, ਵੀ ਇਹ ਜਿਹੜਾ ਮੈਚ ਹੋ ਰਿਹਾ ਇੰਡੀਆ ਅਤੇ ਪਾਕਿਸਤਾਨ ਦਾ, ਅੱਜ ਜਿਹੜਾ ਮੈਚ ਹਾਰੂਗਾ ਉਹ ਵਰਲਡ ਕੱਪ ਦੇ, ਉਹਨੂੰ ਵਰਲਡ ਕੱਪ ਜਿੱਤੂਗਾ।
ਅੱਛਾ,
ਵਰਲਡ ਕੱਪ ਤਾਂ ਨਹੀਂ ਜਿੱਤਿਆ ਲੇਕਿਨ ਪਾਕਿਸਤਾਨ ਵਰਲਡ ਕੱਪ ਦੇ ਫਾਈਨਲ 'ਚ ਜ਼ਰੂਰ ਆ ਗਿਆ ਸੀ।
ਸੋ ਤੁਸੀਂ ਦੋਨੇ ਪਾਸੇ ਲੱਡੂ ਖਾ ਲਏ,
ਦੋਨੇ ਪਾਸੇ ਲੱਡੂ ਖਾ ਲਏ, ਉਹ ਜਿਹੜੇ ਆਪਣੇ ਪਾਕਿਸਤਾਨੀ ਵੀਰ ਸੀ ਉਹ ਬੜੇ ਖੁਸ਼ ਹੋ ਗਏ
ਵੀ ਅੱਜ ਹਾਰ ਜਾਈਏ।
ਹਾਂ ਬਈ, ਇਹ ਤਾਂ ਬੰਦਾ ਬਹੁਤ ਚੰਗਾ ਆ ਨਾ, ਵੀ ਉੱਥੇ ਜੁੜੇ ਹੱਸਣ ਵੀ ਲਾ ਪਿਆ ਇੰਡੀਅਨ, ਉਹ ਮੈਂ ਕਿਹਾ ਤਾਂ ਸ਼ੁਕਰ ਵਾਲੀ ਗੱਲ ਹੈ ਵੀ ਸ਼ੁਕਰ ਚਾਕਰ ਹੁੰਦੇ ਰਹਿੰਦੇ, ਹੋਰ ਵੀ ਬਹੁਤ ਸ਼ੁਕਰ ਕਰ ਰਹੇ ਸੀ ਲੋਕ, ਇੱਕ ਭਾਈਚਾਰਕ ਸਾਂਝ ਜਿਹੀ ਬਣੀ ਹੋਈ ਸੀ, ਉਹ ਐਡੀ ਕੋਈ ਖਾਸ ਟੈਨਸ਼ਨ ਨਹੀਂ ਸੀ।
ਹੁਣ ਆਪਾਂ ਆਉਂਦੇ ਹਾਂ ਗੋਰੇ 'ਤੇ,
ਗੋਰੇ 'ਤੇ ਬਾਪ,
ਉਹ ਗੋਰੇ ਨੇ ਜੀ ਗੱਲਬਾਤ ਸ਼ੁਰੂ ਕਰ ਲਈ।
ਹਾਂਜੀ,
ਅਤੇ ਉਹ ਨਿੱਕਰ ਪਾਈ, ਉਹ ਜਿੱਦਾਂ ਘਰ ਵਾਲੀ ਟੀ ਸ਼ਰਟ ਪਾਈ, ਕੁੱਤਾ ਘੁਮਾਉਣ ਲੈ ਕੇ ਆਇਆ।
ਹਾਂਜੀ,
ਅਤੇ ਅਸੀਂ ਕਿਹਾ ਵੀ ਸਾਡੇ ਕੋਲ ਬਹਿ ਗਿਆ, ਹੁਣ ਇਹ ਸਾਨੂੰ ਤੰਗ ਕਰਨਾ, ਇਹ ਤਾਂ ਸਾਡੇ ਚਿਪਸ ਵੀ ਖਾਊਗਾ, ਆਹੋ ਅਸੀਂ ਤਾਂ ਪਹਿਲਾਂ ਹੀ ਉਨੇ ਕੁ ਲਏ ਆ,
ਹੈ ਨਾ।
ਅਤੇ ਪਰ ਉਹਨੇ ਜਿਹੜੀ ਗੱਲਬਾਤ ਕੀਤੀ, ਉਹਨੂੰ ਇਕੱਲੇ ਇਕੱਲੇ ਪਲੇਅਰ ਦਾ ਨਾਮ ਯਾਦ ਸੀ, ਇੰਡੀਆ ਦਿਆਂ ਦਾ, ਇੱਥੇ ਦਾ, ਬੜੀ ਵੱਡੀ ਕਨਵਰਸੇਸ਼ਨ ਅਸੀਂ ਬੈਠ ਕੇ ਬੋਰਡ ਹੇਠਾਂ ਕੀਤੀ, ਅਤੇ ਸਾਨੂੰ ਨਾ ਫੀਲਿੰਗ ਆਈ ਵੀ ਵਾਕਿਆ ਹੀ ਜਿਹੜੀ ਨਾ ਸੱਥਾਂ ਦੇ ਵਿੱਚ ਬਹਿਣਾ, ਬਾਹਰ ਲੋਕਾਂ ਨਾਲ ਵਿਚਰਨਾ, ਗੱਲਾਂ ਬਾਤਾਂ ਕਰਨੀਆਂ, ਇਹਦੀ ਬਹੁਤ ਅਹਿਮੀਅਤ ਹੈ, ਬਹੁਤ ਅਹਿਮੀਅਤ। ਅਸੀਂ ਗਲਤ ਪ੍ਰਭਾਵ ਲੈ ਗਏ ਉਹਦੀ ਦਿੱਖ ਤੋਂ।
ਅਮਦੀਪ, ਮੈਨੂੰ ਤਾਂ ਪਿਛਲੇ 50 ਸਾਲ ਤੋਂ, ਅਸੀਂ 50-55 ਸਾਲ ਤੋਂ ਕ੍ਰਿਕਟ ਦੇਖ ਰਹੇ ਹਾਂ, ਸੁਣ ਰਹੇ ਹਾਂ, ਉਹ ਸਾਰੇ ਪਲੇਅਰਾਂ ਦੇ ਨਾਂ ਵੀ ਜਿਹੜੇ ਆਪਣੇ ਜ਼ਮਾਨੇ ਦੇ ਹੁੰਦੇ ਸੀ, 1970-78 ਦੇ ਵਿੱਚ ਜਿਹੜੇ ਆਸਟ੍ਰੇਲੀਅਨ ਪਲੇਅਰ ਸੀ ਜਾਂ ਇੰਡੀਅਨ ਪਲੇਅਰ ਸੀ, ਉਹਦੇ ਨਾਲ ਉਹ ਵੀ ਮੈਂ ਡਿਸਕਸ ਕੀਤੇ। ਮੈਂ ਕਹਿੰਦਾ ਰਿਕ ਡਾਰਲਿੰਗ ਨੂੰ ਜਾਣਦਾ, ਕਹਿੰਦਾ ਬਿਲਕੁਲ ਜਾਣਦਾ, ਅਤੇ ਗ੍ਰਹਿਮ ਜੈਲਪ ਨੂੰ ਜਾਣਦਾ, ਕਹਿੰਦਾ ਉਹ ਤਾਂ ਮੇਰਾ ਪੱਕਾ ਜਾਣੀ ਬਹੁਤ ਫੇਵਰੇਟ ਪਲੇਅਰ ਰਿਹਾ ਆ। ਮੈਂ ਕਿਹਾ ਤੂੰ ਬਰੂਸ ਜਾਰਡਲੀ ਪਤਾ, ਕਹਿੰਦਾ ਬਿਲਕੁਲ, ਉਹ ਸਪਿਨਰ ਸੀ। ਮੈਂ ਕਿਹਾ ਤੂੰ ਰਿਕ ਆਪਣੇ ਟੋਨੀ ਮੈਨ ਨੂੰ ਜਾਣਦਾ, ਕਹਿੰਦਾ ਵਿਕਟ ਕੀਪਰ ਸੀ ਜਿਹਨੇ ਨਾਈਟਸ ਬੈਟਸਮੈਨ ਦੇ ਆ ਕੇ ਸੈਂਚਰੀ ਮਾਰ ਦਿੱਤੀ ਸੀ। ਹੋਰ ਵੀ ਕਈ ਪਲੇਅਰਾਂ ਦੇ ਨਾਂ ਲਏ, ਉਹ ਤਾਂ ਬਿਲਕੁਲ ਹੀ ਜਿੱਦਾਂ ਕ੍ਰਿਕਟ ਦਾ ਇੱਕ ਮਾਹਰ ਹੋਇਆ ਜਿੱਦਾਂ ਲੱਗ ਰਿਹਾ ਸੀ।
ਉਹ ਤੋਂ ਬਾਅਦ ਸੋਨੇ ਅਤੇ ਸੁਹਾਗਾ ਇਹ ਹੋ ਗਿਆ, ਸਾਡੇ ਤਵਾ ਇੱਕ ਹੋਰ ਵੱਡਾ ਇਹ ਲੱਗ ਗਿਆ ਕਿ ਅਸੀਂ ਤਾਂ ਐਵੇਂ ਕੁੱਤਾ ਘੁਮਾਉਣ ਆਇਆ ਆ, ਦੇਸੀ ਜਿਹਾ ਬੰਦਾ ਹੋਣਾ,
ਦੇਸੀ ਜਿਹਾ।
ਉਹ ਜਦ ਅਸੀਂ ਤੁਰਨ ਲੱਗੇ ਤਾਂ ਉਹਦੀ ਵਾਈਫ ਤੁਰੀ ਆਵੇ ਸ਼ੋਪਿੰਗ ਕਰਕੇ, ਸਮਾਨ ਲੈ ਕੇ, ਚੰਗਾ ਚੋਸਾ।
ਹਾਂਜੀ,
ਅਸੀਂ ਕਿਹਾ ਲੈ ਵੇ, ਅਸੀਂ ਤਾਂ ਇਹਨੂੰ ਭੰਗੀ ਜਿਹਾ ਸਮਝੀ ਜਾਂਦੇ ਸੀ,
ਵਾਈਫ ਵਾਲਾ।
ਹਾਂ, ਇਹ ਤਾਂ ਵਾਈਫ ਵਾਲਾ ਆ, ਇਹ ਆਪਣੇ ਆਪ 'ਚ ਇੱਕ ਵੱਡੀ ਉਪਲਬਧੀ ਆਸਟ੍ਰੇਲੀਆ ਦੇ ਵਿੱਚ।
ਅਮਦੀਪ, ਤੁਸੀਂ ਕਹਿੰਦੇ ਹੋਣੇ ਨਾ, ਕੱਲ੍ਹ ਇੱਥੇ ਅਸੀਂ ਜਿਹੜੇ ਅਖਬਾਰ ਰਿਕਾਰਡ ਕਰ ਰਹੇ ਸੀ, ਤੁਸੀਂ ਕਹਿੰਦੇ ਹਸਬੈਂਡ ਵਾਈਫ ਦੇ ਵਿੱਚ ਇੱਕ ਮੂਰਖ ਜ਼ਰੂਰ ਹੁੰਦਾ।
ਨਹੀਂ, ਉਹ
ਨਹੀਂ ਨਹੀਂ, ਉਹ ਮੂਰਖ ਨਹੀਂ ਹੁੰਦਾ, ਹਸਬੈਂਡ ਵਾਈਫ ਦੇ ਵਿੱਚ ਇੱਕ ਘੱਟ ਅਕਲ ਵਾਲਾ ਹੁੰਦਾ, ਇੱਕ ਜ਼ਿਆਦਾ ਅਕਲ ਵਾਲਾ ਹੁੰਦਾ।
ਹੁਣ ਡਿਪਲੋਮੈਟਿਕਲੀ ਤੁਸੀਂ ਇੱਦਾਂ ਕਹਿ ਸਕਦੇ ਹਾਂ।
ਹਾਂਜੀ,
ਪਰ ਕੱਲ੍ਹ ਅਸੀਂ ਵਿਚਾਰ ਰਿਕਾਰਡ ਕਰ ਰਹੇ ਸੀ ਅਤੇ ਇੱਕ ਵਿਚਾਰ ਸਾਡੇ ਸਾਹਮਣੇ ਆਇਆ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ, ਇੱਕ ਵਿਚਾਰ ਦੇ ਵਿੱਚ ਅਸੀਂ ਰਿਕਾਰਡ ਵੀ ਕੀਤਾ ਕਿ ਵਿਆਹੇ ਹੋਏ ਜੋੜੇ ਦੇ ਵਿੱਚੋਂ ਇੱਕ ਜ਼ਰੂਰ ਮੂਰਖ ਹੁੰਦਾ ਹੈ। ਭਾਜੀ ਕਹਿੰਦੇ ਜੇ ਇਹ ਏਦਾਂ ਕਿੱਦਾਂ, ਜੇ ਦੋਨੋਂ ਹੀ ਸਿਆਣੇ ਹੋਣ, ਮੈਂ ਕਿਹਾ ਫਿਰ ਡਿਵੋਰਸ ਹੋ ਜਾਂਦਾ। ਜੇ ਦੋਨੋਂ ਹੀ ਸਿਆਣੇ ਆ ਫਿਰ ਤਾਂ ਡਿਵੋਰਸ ਹੈ, ਜੇ ਇੱਕ ਜਿਹੜਾ ਮੂਰਖ ਹੈ ਤਾਂ ਹੀ ਸਿਰੇ ਚੜੀ ਜਾਂਦੀ ਗੱਲ। ਪਰ ਅਸੀਂ ਵਾਰੀਆਂ ਪਾਈਆਂ ਮੂਰਖਤਾ ਦੀਆਂ, ਕਦੇ ਮੈਂ ਬਣ ਜਾਂਦਾ, ਕਦੇ ਮੇਰੀ ਭਾਈ।
ਇਹ ਵੀ ਅੱਛੀ ਸਟ੍ਰੈਟਜੀ।
ਹਾਂ, ਜ਼ਿਆਦਾਤਰ ਮੈਂ ਹੀ ਹੁੰਦਾ।
ਅੱਛਾ, ਜ਼ਿਆਦਾ ਤੁਸੀਂ, ਚਲੋ ਮੰਨ ਲੈਂਦੇ ਹਾਂ, ਪਰ ਇਹ ਤਾਂ ਲੱਗਦਾ ਨਹੀਂ।
ਠੀਕ ਹੈ ਜੀ, ਪਹਿਲਾਂ ਬਹਿਸ ਕੀ ਹਾਲ ਚਾਲ ਹੈ ਪਿਆਰਿਓ, ਇਹ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਹਾਂਜੀ, ਗੁਰਮਿੰਦਰ ਸਿੰਘ, ਹਾਂਜੀ, ਰਿਮਿਟੈਂਸ ਵਾਲੇ, ਉਹਨਾਂ ਨੇ ਭੇਜਿਆ ਹੈ ਇਨਫੋਰਮੇਸ਼ਨ, ਉਹ ਵੀ ਸ਼ੇਅਰ ਕਰਤੀ। ਪਹਿਲਾਂ ਬਹਿਸ ਜੀ, ਆਪਾਂ ਇਹ ਗੱਲ ਕਰਾਂਗੇ ਜਿਹੜੀਆਂ ਹੁਣ ਨਿਊਜ਼ ਤੁਸੀਂ ਭੇਜੀਆਂ, ਆਪਾਂ ਹੁਣੇ ਸ਼ੇਅਰ ਕਰਨੀਆਂ, ਸ਼ੁਰੂ ਕਰਨੀਆਂ, ਪਰ ਉਸ ਤੋਂ ਪਹਿਲਾਂ ਆਪਾਂ ਸੁਨੇਹੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ। ਧੰਨ ਰਾਏ ਜੀ, ਧੰਨ ਧੰਨ ਸਿਡਨੀ ਵਾਲੇ,
ਇਹ ਕੀ ਕਹਿੰਦੇ ਆ,
ਇਹ ਫਤਿਹ ਬੁਲਾ ਰਹੇ ਨੇ ਸਾਰੇ?
ਅੱਛਾ, ਫਤਿਹ ਬੁਲਾ ਰਹੇ ਆ।
ਹਾਂਜੀ, ਅਤੇ ਕਹਿੰਦੇ ਨੇ ਕਿ ਮੈਂ ਤਾਂ ਕਹਿੰਦੇ ਮਾਈ ਆਲ ਮਾਈ ਫੈਮਿਲੀ ਵਾਜ਼ ਲੁੱਕ ਕੇ, ਕਹਿੰਦੇ ਮੈਂ ਦੂਜਾ ਮੂਨ ਲੱਭ ਰਿਹਾ ਸੀ ਰਾਤੀ।
ਅੱਛਾ,
ਉਹ ਜਿਹੜਾ ਮੈਂ ਕੱਲ੍ਹ ਚੰਦ ਚੜਾਇਆ ਸੀ, ਕੱਲ੍ਹ ਇੱਕ ਚੰਦ ਚੜਾਇਆ ਸੀ ਨਾ, ਨਵਾਂ ਸੱਪ ਕੱਢਿਆ ਸੀ, ਕਹਿੰਦੇ ਮੈਂ ਲੱਭਿਆ ਨਹੀਂ। ਲਵ ਯੂਰ ਪ੍ਰੋਗਰਾਮ। ਧੰਨਰਾਜ ਜੀ, ਮੈਂ ਕੋਸ਼ਿਸ਼ ਕਰਦਾ ਲੱਭ ਕੇ ਇਹ ਖਬਰ ਜਿਹੜੀ ਆ, ਮੈਂ ਆਪ ਹੁਣ ਅੱਜ ਸ਼ਾਮ ਨੂੰ ਅੱਜ ਲੱਭਣਾ ਆਪਾਂ, ਲੱਭ ਕੇ ਨਾ ਆਪਾਂ ਚਾੜਨਾ ਆ, ਚੰਦ ਚਾੜਨਾ।
ਠੀਕ,
ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਅਤੇ ਸਾਡੇ ਨਾਲ ਵਿਪੀ ਹੰਸਰਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਮਰੀਕ ਸਿੰਘ ਜੀ, ਸਵਾਲ ਇਹ ਹੈ ਕਿ ਤੁਸੀਂ ਇਜ਼ਰਾਈਲ ਅਤੇ ਇਰਾਨ ਦੀ ਲੜਾਈ ਬਾਰੇ ਆਪਣੇ ਵਿਚਾਰ ਸਾਂਝੇ ਕਰੋ।
ਅੱਛਾ,
ਇਹ ਜੰਗ ਕਦੋਂ ਰੁਕੇਗੀ ਅਤੇ ਇਸਦਾ ਅੰਤ ਕੀ ਹੋਵੇਗਾ? ਤੁਹਾਡਾ ਕੀ ਵਿਚਾਰ ਹੈ ਆਸਟ੍ਰੇਲੀਆ ਵਿੱਚ ਹੋ ਰਹੇ ਪ੍ਰੋ ਪੈਲਸਤੀਨ ਪ੍ਰਦਰਸ਼ਨ ਬਾਰੇ? ਕੀ ਸੋਚਦੇ ਹੋ, ਅਮਰੀਕਾ ਦੋਵਾਂ ਜੰਗਾਂ ਯੂਕਰੇਨ ਅਤੇ ਇਜ਼ਰਾਈਲ ਵਿੱਚੋਂ ਕੋਈ ਭੂਮਿਕਾ ਨਿਭਾ ਰਿਹਾ?
ਅਮਨਦੀਪ, ਅਮੈਰੀਕਾ ਹਮੇਸ਼ਾ ਭੂਮਿਕਾ ਨਿਭਾਉਂਦਾ ਹੈ, ਜਿੱਦਾਂ ਅਸੀਂ ਗੱਲ ਕਰਦੇ ਹਾਂ, ਜੇ ਤੁਸੀਂ ਸਕੇ ਭਰਾਵਾਂ ਦੇ ਵਿੱਚ ਜਾਂ ਕੱਟੜ ਸ਼ਰੀਕਾਂ ਦੇ ਵਿੱਚ ਵਿਤਕਰਾ ਪਾਓਗੇ ਤਾਂ ਫਿਰ ਲੜਾਈ ਤਾਂ ਹੋਣੀ ਆ। ਹੁਣ ਯੂਕਰੇਨ ਅਤੇ ਜਿਹੜੀ ਰਸ਼ੀਆ ਦੇ ਵਿੱਚ ਲੜਾਈ ਹੋ ਰਹੀ ਆ, ਇਹਦਾ ਕੀ ਕਾਰਨ ਆ? ਹਰੇਕ ਬੰਦਾ ਇੱਥੇ,
ਉਹਦਾ ਕਾਰਨ ਅਮਰੀਕਾ ਹੈ,
ਉਹਦਾ
ਕਾਰਨ ਅਮਰੀਕਾ ਹੈ।
ਤੁਸੀਂ ਹਮੇਸ਼ਾ ਇਹੀ ਕੋਸ਼ਿਸ਼ ਦੇਖਣ ਨੂੰ ਇਹ ਲੱਗਦਾ ਆ ਕਿ ਜਿਹੜਾ ਰਸ਼ੀਆ ਇਜ਼ ਅ ਨੋਟੀ ਕੰਟਰੀ, ਬਟ ਆਸਟ੍ਰੇਲੀਆ ਜਿਹੜਾ ਰਸ਼ੀਆ ਨੋਟੀ ਕੰਟਰੀ ਨਹੀਂ ਹੈ। ਜਦੋਂ ਤੁਹਾਡੇ ਭਰਾਵਾਂ ਦੇ ਵਿੱਚ ਕੋਈ ਫਿੱਕ ਪਾਉਣ ਦੀ ਕੋਸ਼ਿਸ਼ ਕਰੂਗਾ, ਫਿਰ ਤੁਸੀਂ ਉਹਨੂੰ ਬਹੁਤ ਸਧਾਰਨ ਤੌਰ 'ਤੇ ਨਹੀਂ ਲੈਂਦੇ, ਫਿਰ ਰਿਐਕਟ ਵੀ ਕਰਦੇ ਆ। ਇਹੀ ਕੁਛ ਜਿੱਦਾਂ ਤੁਸੀਂ ਕਈ ਵਾਰੀ ਅੱਗੇ ਵੀ ਦੱਸਿਆ ਕਿ ਉਹਨਾਂ ਦੋਨਾਂ ਦੇਸ਼ਾਂ ਦਾ ਕਲਚਰ ਇੱਕ ਆ, ਸੱਭਿਅਤਾ ਇੱਕ ਆ,
ਬੋਲੀ
ਇੱਕ ਆ, ਉਹਨਾਂ ਦੀਆਂ ਰਿਸ਼ਤੇ,
ਜਿੱਦਾਂ ਇੰਡੀਆ ਪਾਕਿਸਤਾਨ ਦਾ ਕਲੇਸ਼ ਕਿਨ ਪਾਇਆ, ਉਹ ਬ੍ਰਿਟੇਨ ਨੇ ਪਾਇਆ ਨਾ।
ਹਾਂਜੀ ਹਾਂਜੀ,
ਹੈ ਨਾ, ਉਹਦੇ ਕਰਕੇ ਲੜਾਈਆਂ ਹੁੰਦੀਆਂ ਰਹੀਆਂ। ਅਤੇ ਇਸ ਕਰਕੇ ਉਹ ਹਥਿਆਰ ਕਿਹਨਾਂ ਨੂੰ ਦਿੰਦੇ ਰਹੇ? ਉਹ ਪਾਕਿਸਤਾਨ ਨੂੰ ਹਥਿਆਰ ਦਿੰਦੇ ਰਹੇ ਸਾਰੀ ਉਮਰ।
ਹਾਂਜੀ,
ਠੀਕ ਹੈ, ਨੁਕਸਾਨ ਦੋਨਾਂ ਦੇਸ਼ਾਂ ਦਾ ਹੁੰਦਾ ਰਿਹਾ।
ਨਹੀਂ, ਤੇਰੇ ਮੁੰਡ, ਜਿੱਦਾਂ ਯੂਕਰੇਨ ਨੂੰ ਪੁੱਛੇ ਵੀ ਤੇਰੇ ਮੁੰਡ ਤੇਰਾ ਸਕਾ ਭਰਾ ਬੈਠਾ ਹੈ, ਤੂੰ ਦੂਜੇ ਬੰਦਿਆਂ ਨੂੰ ਜਾ ਕੇ ਸੰਧੀ ਕਰਦਾ, ਮੈਂ ਤੁਹਾਡਾ ਮੈਂਬਰ ਬਣਨਾ, ਉਹਨਾਂ ਹੀ ਰਲ ਜਾ ਤਾਂ ਆਲੇ ਦੁਆਲੇ ਹੋਰ ਏਸ਼ੀਅਨ ਫੈਡਰੇਸ਼ਨ ਦੇ
ਬੜੇ ਵਧੀਆ ਫਾਇਦੇ ਉਠਾ ਰਹੇ ਨੇ।
ਪਰ ਉਹਦਾ ਕਾਰਨ ਤਾਂ ਇਹੀ ਆ ਵੀ ਉਸ ਵੇਲੇ ਜਿਹੜਾ ਫਿਰ ਬੜਾ ਭਰਾ ਹੁੰਦਾ, ਤਕੜਾ ਹੁੰਦਾ, ਚੁੱਪ ਕਰਕੇ ਨਹੀਂ ਬਹਿੰਦਾ, ਉਹਨੂੰ ਆਪਣੀ ਹੋਂਦ ਵੀ ਦਿਖਾਲਣੀ ਹੁੰਦੀ ਆ। ਉਹ ਠੀਕ ਹੀ ਹੋ ਰਿਹਾ, ਉਹ ਜਿਹੜੀ ਜੰਗ ਹੋ ਰਹੀ ਹੈ
ਉਹਦੇ ਵਿੱਚ ਕੀ ਹੋ ਰਿਹਾ ਨਾ, ਪਿਛਲੇ 30-40 ਸਾਲ ਦੇ ਵਿੱਚ, ਪੋਸਟ 1945,
ਹਾਂਜੀ,
ਦੂਜੀ ਸੰਸਾਰ ਜੰਗ ਤੋਂ ਉਪਰੰਤ ਬਾਅਦ ਦੇ ਵਿੱਚ ਨਾ, ਅਮਰੀਕਾ ਅਤੇ ਵੈਸਟ ਨੇ ਜ਼ਿਆਦਾਤਰ,
ਹਾਂਜੀ,
ਇੱਥੋਂ ਤੱਕ ਕਿ ਰਸ਼ੀਆ ਨੇ ਵੀ, ਈਸਟ ਜਰਮਨੀ ਦੇ ਵਿੱਚ ਜਿਹੜੀਆਂ ਫੈਸ਼ਿਸਟ ਤਾਕਤਾਂ ਸਨ,
ਹਾਂਜੀ,
ਜਾਂ ਜਿਨ੍ਹਾਂ ਦੇ ਕਾਰਨ ਵਰਲਡ ਵਾਰ ਲੱਗੀ ਸੀ ਜਾਂ ਉਹ ਤਾਕਤਾਂ ਹਾਰ ਗਈਆਂ ਸੀ,
ਹਾਂਜੀ,
ਉਹਨਾਂ ਨੂੰ ਦਬਾਇਆ,
ਹਾਂਜੀ,
ਉਹਨਾਂ ਨੂੰ ਦਬਾ ਕੇ ਰੱਖਿਆ ਬਹੁਤ ਜ਼ਿਆਦਾ, ਅਤੇ ਉਹ ਦੁਬਾਰਾ ਫਿਰ ਉਭਾਰ ਦੇ ਵਿੱਚ ਸਨ।
ਹਾਂਜੀ,
ਉਹ ਜਿਹੜਾ ਉਭਾਰ ਹੈ, ਮੈਨੂੰ ਕਈ ਵਾਰੀ ਇਉਂ ਲੱਗਦਾ ਕਿ ਹੋ ਸਕਦਾ ਫਰੈਂਡਲੀ ਗੇਮ ਵੀ ਹੋਵੇ, ਕਿ ਉਹ ਜਿਹੜੇ ਲੋਕ ਨੇ ਫੈਸ਼ਿਸਟ ਵਿਚਾਰਧਾਰਾ ਰੱਖਣ ਵਾਲੇ, ਉਹ ਜ਼ਿਆਦਾ ਲੜ ਰਹੇ ਨੇ ਯੂਕਰੇਨ ਵੱਲ, ਯੂਕਰੇਨ ਦੇ ਹੱਕ 'ਚ। ਯੂਰਪ ਤੋਂ ਯੂਰਪ ਦੇ ਵਿੱਚੋਂ ਵੀ ਉਹ ਲੋਕ ਉਹਨਾਂ ਦੇ ਨਾਲ ਖੜ੍ਹਦੇ ਨੇ ਜਿਹੜੇ ਉਹਨਾਂ ਦੀ ਬਹੁਤ ਜ਼ਿਆਦਾ ਸੱਜੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨੇ, ਅਤੇ ਉੱਥੇ ਉਹ ਮਰ ਰਹੇ ਨੇ। ਇਹ ਮੈਨੂੰ ਲੱਗਦਾ ਕਿ ਸਫਾਇਆ ਜਿਹੜਾ ਹੋ ਰਿਹਾ ਆ, ਇਹ ਵੀ ਇੱਕ ਸਫਾਈ ਮੁਹਿੰਮ ਵੀ ਹੋ ਸਕਦੀ ਆ। ਪਰ ਇਹਦਾ ਐਂਡ ਕੀ ਹੋਏਗਾ? ਰਸ਼ੀਆ ਜਿਹੜਾ ਆ, ਜਦੋਂ ਇੱਕ ਵਾਰੀ, ਪਹਿਲੀ ਗੱਲ ਤਾਂ ਲੜਾਈ ਛੇੜਦਾ ਨਹੀਂ, ਜਿੱਥੇ ਤੱਕ ਮੈਨੂੰ ਪਤਾ ਹੈ ਕਿ ਰਸ਼ੀਆ ਨੇ ਅੱਜ ਤੱਕ ਕਿਸੇ 'ਤੇ ਹਮਲਾ ਨਹੀਂ ਕੀਤਾ, ਜਿੱਦਾਂ ਅਫਗਾਨਿਸਤਾਨ ਦਾ, ਉਹ ਵੀ ਬਦਨਾਮ ਕਰ ਰਿਹਾ ਅਫਗਾਨਿਸਤਾਨ ਦੇ ਵਿੱਚ, ਅਫਗਾਨਿਸਤਾਨ ਗੌਰਮੈਂਟ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀ, ਇੱਦਾਂ ਹੀ ਜਿਹੜਾ ਸੀਰੀਆ ਦੇ ਵਿੱਚ, ਸੀਰੀਆ ਦੀ ਗੌਰਮੈਂਟ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀ, ਉੱਥੇ ਜਾ ਕੇ ਇਹਨਾਂ ਨੇ ਲੜਾਈ ਰੋਕਤੀ ਸੀ, ਅਤੇ ਜਿਹੜਾ ਅੱਜ ਤੱਕ ਮੇਰਾ ਖਿਆਲ, ਜੇ ਮੈਂ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਡਾਇਰੈਕਟ ਹਮਲਾ ਕਿਤੇ ਨਹੀਂ ਕੀਤਾ, ਓਕੂਪੇਸ਼ਨ ਨਹੀਂ ਕੀਤਾ ਕਿਤੇ ਵੀ ਜਾ ਕੇ,
ਇਨਵੇਜਨ ਨਹੀਂ ਕੀਤਾ,
ਇਨਵੇਜਨ ਕਰਕੇ ਓਕੂਪਾਈ
ਨਹੀਂ ਕੀਤਾ,
ਇੱਥੋਂ ਤੱਕ ਕਿ 1991 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਟੁੱਟਿਆ, ਤਾਂ ਉਹਨਾਂ ਨੇ ਮਤਲਬ ਇਲਾਕੇ ਉੱਦਾਂ ਹੀ ਛੱਡਦੇ, ਕੰਟਰੀ ਆ ਤੁਸੀਂ ਵੀ, ਚਲੋ ਠੀਕ ਆ, ਅਸੀਂ ਆਪਣਾ
ਟੁੱਟਿਆ ਨਹੀਂ ਕਹਿ ਸਕਦੇ ਫੈਡਰੇਸ਼ਨ ਨੂੰ, ਉਹ ਅਲੱਗ ਹੋ
ਗਿਆ, ਅਲੱਗ ਹੋ ਗਿਆ
ਵੋਲੰਟੈਰਲੀ, ਉਹਨਾਂ
ਨੇ ਵੋਲੰਟੈਰਲੀ ਉਹਨਾਂ ਨੇ ਉਹ ਬੰਦ ਕਰ ਦਿੱਤੀ, ਵਾਰਸਾ ਪੈਕਟ ਜਿਹੜਾ ਸੀ ਉਹ ਬੰਦ ਕਰ ਦਿੱਤਾ,
ਰਹਿਣਾ ਰਹੋ, ਨਹੀਂ ਤੁਸੀਂ ਆਪਣੇ ਆਪਣੇ ਅਲੱਗ ਅਲੱਗ ਸੰਭੋ,
ਮਤਲਬ ਉਹਨਾਂ ਨੇ ਕੋਈ ਇਦਾਂ ਨਹੀਂ ਵੀ ਜੱਫਾ ਮਾਰ ਕੇ ਰੱਖਿਆ ਹਨਾ। ਤੇ ਹੁਣ ਉਹ ਤੋਂ ਬਾਅਦ ਜੇ ਆਪਾਂ ਹਿਸਟਰੀ ਦੇਖੀਏ ਰਸ਼ੀਆ ਦੀ, ਤੇ ਰਸ਼ੀਆ ਦੇ ਉੱਤੇ ਵੈਸਟ ਨੇ ਪਿਛਲੇ 500-600 ਸਾਲ ਦੇ ਵਿੱਚ ਬਹੁਤ ਵਾਰੀ ਹਮਲੇ ਕੀਤੇ ਨੇ, ਜਿਨ੍ਹਾਂ ਦੇ ਵਿੱਚ ਪ੍ਰਸਿੱਧ ਜਿਹੜਾ ਨੈਪੋਲੀਅਨ ਨੇ ਵੀ ਹਮਲਾ ਕੀਤਾ,
ਹਾਂਜੀ
ਹਿਟਲਰ ਨੇ ਵੀ ਹਮਲਾ ਕੀਤਾ,
ਹਾਂਜੀ।
ਸੋ ਜਿਹੜਾ ਡਰ ਹੈ ਰਸ਼ੀਆ ਨੂੰ ਵੈਸਟ ਤੋਂ ਡਰ ਹੋਣਾ ਚਾਹੀਦਾ ਕਿ ਇਹ ਹਮਲਾ ਕਰਦੇ ਨੇ ਆਲਵੇਜ਼ ਸਾਡੇ 'ਤੇ। ਅਤੇ ਇਹ ਵੀ ਜਿਹੜਾ ਯੂਕਰੇਨ ਦੀ ਲੜਾਈ ਹੈ, ਇਹ ਵੀ ਇੱਕ ਤਰ੍ਹਾਂ ਨਾਲ ਪ੍ਰੋਕਸੀ ਵਾਰ ਹੈ, ਇਹ ਵੀ ਇੱਕ ਹਮਲਾ ਆ।
ਇੱਕ ਗੱਲ ਮਨਦੀਪ ਹੋਰ ਵੀ ਹੈ, ਜਿੱਦਾਂ ਹੁਣ ਤੁਸੀਂ ਅਗਲੇ ਸਾਲ ਤੁਹਾਡੇ ਰੇਡੀਓ ਨੂੰ 20 ਸਾਲ ਹੋ ਜਾਣੇ ਆ, ਅਤੇ ਤੁਸੀਂ ਇੱਕ ਰੀਸਰਚ ਕਰ ਰਹੇ ਹੋ ਆਸਟ੍ਰੇਲੀਅਨ ਹਿਸਟਰੀ 'ਤੇ, 122 ਸਾਲ ਦੀ ਜਿਹੜੀ ਹਿਸਟਰੀ ਆਸਟ੍ਰੇਲੀਅਨ ਦੀ 1900 ਤੋਂ ਲੈ ਕੇ 2022 ਤੱਕ ਦੀ ਹਿਸਟਰੀ ਹੈ, 2010 ਤੱਕ ਦੀ ਹਿਸਟਰੀ, ਉਹਦੇ 'ਤੇ ਤੁਸੀਂ ਰੀਸਰਚ ਕਰ ਰਹੇ ਹੋ, ਤੁਸੀਂ ਇੱਕ ਬੁੱਕ ਵੀ ਉਦੋਂ ਰਿਲੀਜ਼ ਕਰੋਗੇ। ਇਹ ਜਿਹੜੀਆਂ ਤੁਸੀਂ ਗੱਲਾਂ ਸਾਰੀਆਂ ਦੱਸੀਆਂ ਨਾ, ਉਸ ਬੁੱਕ ਦੇ ਵਿੱਚ ਹੋਣਗੀਆਂ ਕਿ ਸੈਕੰਡ ਵਰਲਡ ਵਾਰ ਕਿਉਂ ਲੜੀ ਗਈ, ਫਸਟ ਵਰਲਡ ਵਾਰ ਕਿਉਂ ਲੜੀ ਗਈ, ਆਸਟ੍ਰੇਲੀਆ ਦਾ ਕੀ ਰੋਲ ਰਿਹਾ, ਯੂਰਪ ਦਾ ਕੀ ਰੋਲ ਰਿਹਾ, ਇਹ ਸਾਰੀਆਂ ਗੱਲਾਂ ਉਸ ਬੁੱਕ ਦੇ ਵਿੱਚ ਹੋਣਗੀਆਂ। ਤਾਂ ਮੈਂ ਤਾਂ ਆਪਣੇ ਸਰੋਤਿਆਂ ਕਹੂੰਗਾ ਵੀ ਅਗਲੇ ਸਾਲ ਦਾ ਇੰਤਜ਼ਾਰ ਕਰੋ ਕਿ ਇਹਨਾਂ ਦੀ
ਇੱਕ ਬੁੱਕ ਹੋਰ ਆ ਰਹੀ ਹੈ ਜੀ,
ਇੱਕ ਬੁੱਕ ਹੋਰ ਆ ਰਹੀ ਹੈ।
ਅੱਛਾ, ਹੁਣ ਆਪਾਂ ਇਹਨਾਂ ਨੇ ਵਿਪੀ ਹੁਣਾਂ ਨੇ ਇਜ਼ਰਾਈਲ ਅਤੇ ਇਰਾਨ ਦੀ ਲੜਾਈ ਬਾਰੇ ਵੀ ਕੀਤਾ, ਸੇਮ ਪ੍ਰੋਬਲਮ ਜੋ ਯੂਕਰੇਨ ਦੀ ਪ੍ਰੋਬਲਮ ਹੈ ਕਿ ਉਹ ਇੰਸਟੀਗੇਟ ਕਰ ਰਿਹਾ ਹੈ, ਅਮਰੀਕਾ ਉਹਨੂੰ ਸਪਲਾਈ ਕਰ ਰਿਹਾ, ਵੈਸਟ ਹਥਿਆਰ ਦੇ ਰਿਹਾ, ਇਜ਼ਰਾਈਲ ਦੀ ਕੋਈ ਇੰਨੀ ਹਿੰਮਤ ਨਹੀਂ ਹੈਗੀ ਹੈ ਨਾ, ਨਾ ਉਹਨਾਂ ਕੋਲ ਰਿਸੋਰਸਿਸ ਆ, ਨਾ ਉਹਨਾਂ ਕੋਲ ਮੈਨ ਪਾਵਰ ਹੈ। ਅਤੇ ਹੋਇਆ ਇਹ ਹੈ ਕਿ ਇਹ ਲੜਾਈ ਜਿਹੜੀ ਹੈ ਸ਼ੁਰੂਆਤ ਹੋ ਗਈ, ਹੋਣੀ ਨਹੀਂ ਸੀਗੀ, ਇਹ ਯੂਕਰੇਨ ਦੀ ਲੜਾਈ ਨੂੰ ਸਾਈਡ ਟਰੈਕ ਕਰਨ ਦੇ ਲਈ ਹੋਈ ਸ਼ੁਰੂ, ਅਤੇ ਉਹਦੇ ਵਿੱਚ ਕੀ ਆ, ਇਜ਼ਰਾਈਲ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ। ਬਾਕੀ ਤਾਂ ਸਾਰੇ ਨੁਕਸਾਨ 'ਚ ਹੀ ਆ, ਇਜ਼ਰਾਈਲ ਇੱਕ ਬਹੁਤ ਵੱਡੀ ਵਧੀਆ ਇਕੋਨਮੀ ਦੇ ਰੂਪ ਦੇ ਵਿੱਚ ਆ ਰਿਹਾ ਸੀਗਾ, ਉਹ ਸਾਰਾ ਬੰਦ ਹੋ ਗਿਆ। ਮਤਲਬ ਇਹਦੇ ਜਿਹੜੇ ਹਿਡਨ ਵਿਪੀ ਜੀ ਸਾਈਡ ਇਫੈਕਟ ਨੇ, ਉਹ ਇਹ ਨੇ ਕਿ ਇਜ਼ਰਾਈਲ ਦੇ ਵਿੱਚ ਹੁਣ ਕੋਈ ਵੀ ਕੰਪਨੀ ਇਨਵੈਸਟ ਕਰਕੇ ਰਾਜ਼ੀ ਨਹੀਂ ਹੈਗੀ। ਉਹਨਾਂ ਨੇ ਇੰਟਲ ਨੇ ਇਨਵੈਸਟ ਕਰਨਾ ਸੀ ਸ਼ਾਇਦ 500 ਮਿਲੀਅਨ, ਉਹਨਾਂ ਨੇ ਵੀ ਵਾਪਸ ਲੈ ਲਿਆ। ਸੋ 600 ਕੰਪਨੀਜ਼ ਨੇ ਆਪਣੀਆਂ ਇਨਵੈਸਟਮੈਂਟਸ ਵਾਪਸ ਲਈਆਂ ਨੇ, ਕਿਉਂਕਿ ਕੋਈ ਵੀ ਇਨਵੈਸਟਰ ਹੈ ਉਹ ਉੱਥੇ ਇਨਵੈਸਟ ਕਰਦਾ ਜਿੱਥੇ ਸਟੇਬਿਲਿਟੀ ਹੋਵੇ। ਜਦੋਂ ਤੁਸੀਂ ਉਹ ਕੋਈ ਵੀ ਘਰ ਹੈ, ਕੋਈ ਵੀ ਪਰਿਵਾਰ ਹੈ, ਉੱਥੇ ਲੜਾਈ ਛੇੜੀ ਰੱਖਣੀ ਆ, ਉੱਥੇ ਕੀ ਤਰੱਕੀ ਹੋਣੀ ਆ। ਸੋ ਇਸ ਕਰਕੇ ਉਹ ਵੀ ਕੰਟਰੀ ਢਾ ਲਓ, ਉੱਥੇ ਵੀ ਬੰਬ ਸੁੱਟ ਦਿਓ, ਉਹਨਾਂ 'ਤੇ ਵੀ ਬੰਬ ਸੁੱਟ ਦਿਓ, ਉਹਦੇ ਵੀ ਉਹਨਾਂ ਦਾ ਵੀ ਲੀਡਰ ਮਾਰ ਦਿਓ, ਉਹਨਾਂ ਦਾ ਵੀ ਲੀਡਰ ਮਾਰ ਦਿਓ, ਹੈ ਨਾ। ਅਤੇ ਇਹਦੇ ਕਰਕੇ ਸਟੇਬਿਲਿਟੀ ਜਿਹੜੀ ਖਤਮ ਹੋ ਜਾਂਦੀ ਹੈ, ਔਰ ਇਜ਼ਰਾਈਲ ਨੂੰ ਫਾਈਨੈਂਸ਼ੀਅਲ ਇਕਨੋਮਿਕ ਪੁਆਇੰਟ ਆਫ ਵਿਊ 'ਤੇ ਬਹੁਤ ਵੱਡਾ ਲੌਸ ਹੋ ਚੁੱਕਾ ਔਰ ਹੋਵੇਗਾ। ਭਾਅ ਜੀ ਸਾਰਿਆਂ ਨਾਲ ਵੱਡੀ ਗੱਲ ਇਹ ਆ ਕਿ ਇਰਾਨ ਨੇ ਦੂਜੀ ਵਾਰੀ ਸਿਰਫ ਹਮਲਾ ਕੀਤਾ, ਪਹਿਲਾਂ ਕੁਛ ਮਹੀਨੇ ਪਹਿਲਾਂ ਕੀਤਾ ਸੀ।
ਹਾਂਜੀ,
ਇੱਕ ਇਜ਼ਰਾਈਲ ਨੇ ਇਹ ਔਰਾ ਬਣਾਇਆ ਹੋਇਆ ਸੀਗਾ ਆਪਣਾ, ਇੱਕ ਹਵਾ ਬਣਾਈ ਹੋਈ ਸੀ ਵੀ ਸਾਡੇ 'ਤੇ ਬਾਹਰੋਂ ਕੋਈ ਮਿਜ਼ਾਈਲ ਅਤੇ ਰੋਕਟ ਡਿੱਗੇ ਨਹੀਂ ਸਕਦਾ,
ਡਿੱਗੇ ਨਹੀਂ ਸਕਦਾ,
ਠੀਕ ਹੈ। ਪਰ ਆਹ ਜਿਹੜਾ ਟੈਲਵੀਫ 'ਤੇ ਰਾਜਧਾਨੀ 'ਤੇ ਹਮਲਾ ਕੀਤਾ, ਉੱਥੇ 3 ਬੇਸ ਜਿਹੜੇ ਤਬਾਹ ਕੀਤੇ ਇਰਾਨ ਨੇ,
ਹਾਂਜੀ,
ਇਹ ਤੋਂ ਇਹ ਸਾਬਤ ਕਰ ਦਿੱਤਾ ਕਿ ਰਾਜਧਾਨੀ ਵੀ ਸੇਫ ਨਹੀਂ ਹੈਗੀ।
ਹਾਂਜੀ,
ਇਹਦੇ ਨਾਲ ਇਜ਼ਰਾਈਲ ਦੇ ਲੋਕ ਵੀ ਚਿੰਤਾ ਕਰ ਰਹੇ ਨੇ,
ਹਾਂਜੀ,
ਉਹਨਾਂ ਦੇ ਆਪਸੀ ਚਿੰਤਨ ਹੋ ਰਿਹਾ ਵੀ ਜਿਹੜੇ ਸਾਨੂੰ ਖੁਸ਼ੀ ਹੁੰਦੀ ਸੀ ਲੈ ਵੀ ਲਬਨਾਨ ਦਾ ਸ਼ਹਿਰ ਤਬਾਹ ਕਰਤਾ,
ਹਾਂਜੀ,
ਗਾਜ਼ਾ ਢਹਿ ਢੇਰੀ ਕਰਤਾ,
ਹਾਂਜੀ,
ਉਹ ਸੀਨ ਜਿਹੜੇ ਵੀਡੀਓ 'ਤੇ ਦੇਖਦੇ ਹੁੰਦੇ ਸੀ, ਬੰਬ ਡਿੱਗਦੇ, ਬਿਲਡਿੰਗਾਂ ਉੱਡਦੀਆਂ, ਹੈ ਨਾ, ਉਹਨਾਂ ਨੂੰ ਹੁਣ ਇਉਂ ਲੱਗਿਆ ਇਹ ਤਾਂ ਸਾਡੇ ਵੀ ਇੱਦਾਂ ਹੋਣ ਲੱਗ ਪਈ,
ਉਹਨਾਂ 'ਤੇ ਭਾਰੀ ਪੈਣ ਲੱਗ ਪਿਆ
ਵੀ ਇਹ ਤਾਂ ਉਹੀ ਸਿਮਿਲਰ ਵੀਡੀਓ ਸਿਮਿਲਰ ਫੋਟੋਆਂ ਤਾਂ ਸਾਡੇ ਸ਼ਹਿਰਾਂ ਦੀਆਂ ਵੀ ਇੱਦਾਂ ਹੋਣ ਲੱਗ ਗਈਆਂ। ਹੁਣ ਜਦੋਂ ਕਹਿੰਦੇ ਆ ਗੋਰੇ, ਪਤਾ ਕੀ ਕਹਿੰਦੇ ਆ, ਵਾਰ ਹੈਜ਼ ਕਮ ਹੋਮ,
ਵਾਰ ਹੈਜ਼ ਕਮ ਹੋਮ,
ਵੀ ਲੜਾਈ ਹੁਣ ਆਪਣੇ ਘਰੇ
ਆ ਗਈ ਹੈ,
ਹੈ ਨਾ।
ਉਸ ਵੇਲੇ ਮੁਸੀਬਤ
ਖੜੀ, ਉਸ ਵੇਲੇ ਹੁਣ ਮਤਲਬ ਹੁਣ ਅਸਲ ਦੇ ਵਿੱਚ ਅਮਰੀਕਾ ਅਤੇ ਇਜ਼ਰਾਈਲ ਨੂੰ ਸੋਚਣਾ ਪੈਣਾ ਆ, ਔਰ ਸੋਚ ਰਹੇ ਨੇ ਕਿ ਹੁਣ ਤਾਂ ਸਾਡੇ ਘਰੇ ਸਾਡੀ ਹੁਣ ਰਾਜਧਾਨੀ ਢਹਿਣੀ ਆ,
ਹਾਂਜੀ,
ਹਜੇ ਤਾਂ 200 ਮਿਜ਼ਾਈਲ ਛੱਡੀ ਆ, ਉਹਨਾਂ ਕੋਲ ਤਾਂ 20-25 ਹਜ਼ਾਰ ਮਿਜ਼ਾਈਲਾਂ ਆ,
ਹਾਂਜੀ,
ਠੀਕ ਹੈ। ਹੁਣ ਗੱਲ ਅਮਰੀਕਾ ਦੀ ਹੈ, ਅਮਰੀਕਾ ਦੇ 2 ਜੰਗੀ ਬੇੜੇ ਖੜੇ ਨੇ,
ਹਾਂਜੀ,
ਜੇ ਉਹਨਾਂ ਦੇ ਉੱਤੇ ਨਾ ਕਹਿੰਦੇ ਅਨਾਲਿਸਿਸ ਪੜੇ ਸੀ ਵੀ ਜੇ 40-40 ਮਿਜ਼ਾਈਲਾਂ ਵੀ ਇੱਕ 'ਤੇ ਸਿੱਟ ਦੇਣ,
ਹਾਂਜੀ,
ਉਹਨਾਂ ਦੇ ਵਿੱਚੋਂ ਮਸੀ 4-5 ਰੁਕਣੀਆਂ ਨੇ,
ਠੀਕ ਹੈ,
ਉਹ ਉਹਨਾਂ ਜਿਹੜੇ ਸਮੁੰਦਰੀ ਬੇੜੇ ਆ, ਉਹ ਦੋ ਬੇੜੇ ਜਿਹੜੇ ਆ ਉਹ 10 ਮਿੰਟਾਂ ਦਾ ਕੰਮ ਹੈ ਡੋਬਣਾ, ਔਰ ਉਹਦੇ ਵਿੱਚ ਇਕੱਲੇ 'ਚ 4-4 ਹਜ਼ਾਰ ਅਮਰੀਕੀ ਸੇਲਰ ਨੇ। ਸੋ ਉਹ 10 ਮਿੰਟਾਂ ਦੇ ਵਿੱਚ 8 ਹਜ਼ਾਰ ਅਮਰੀਕੀ ਫੌਜੀ ਮਾਰ ਦੇਣਗੇ।
ਜਿੱਦਾਂ ਤੁਸੀਂ ਹੁਣ ਗੱਲ ਕੀਤੀ ਆ, ਹੁਣ ਇਹ ਸਾਡੇ ਸਰੋਤਿਆਂ ਤੋਂ ਪੁੱਛੀ ਨਹੀਂ ਹੈ, ਮੈਂ ਤੁਹਾਡੇ ਤੋਂ ਪੁੱਛ ਲਿਆ, ਤੁਸੀਂ ਵੀ ਗਹਿਰੀ ਨਿਗਾਹ ਰੱਖਦੇ ਆ, ਪਾਰਖੂ ਨਿਗਾਹ
ਲੱਗ ਗਿਆ,
ਹਾਂਜੀ, ਆ ਪਾਰਖੂ ਨਿਗਾਹ ਰੱਖਦੇ ਆ ਆਪਣੇ ਮਾਮਲਿਆਂ 'ਤੇ, ਚਾਹੇ ਉਹ ਇਤਿਹਾਸਿਕ ਮਾਮਲੇ ਹੋਣ, ਚਾਹੇ ਉਹ ਇਕਨੋਮਿਕ ਇਸ਼ੂਜ਼ ਹੋਣ, ਚਾਹੇ ਉਹ ਪੋਲੀਟੀਕਲ ਅਨੈਲਿਸਿਸ ਹੋਵੇ, ਚੰਗੀ ਕਰਦੇ ਹਾਂ, ਇਹਨਾਂ ਸਾਰੀਆਂ ਪ੍ਰਸਥਿਤੀਆਂ ਦੇ ਵਿੱਚ ਭਾਰਤ ਦਾ ਕੀ ਰੋਲ ਆ?
ਭਾਰਤ ਦਾ ਰੋਲ ਬਿੱਲੀ ਵਾਲਾ ਬਾਂਦਰਾਂ ਦੀ ਲੜਾਈ ਚ
ਇਹਨੂੰ ਕਹਿੰਦੇ ਆ ਜਿੱਦਾਂ ਨਾ ਕਹਿੰਦੇ ਹੁੰਦੇ ਆ ਸੌ ਹੱਥ ਰੱਸਾ
ਸਿਰੇ ਤੇ ਗੰਢ ਐਂਡ ਵਾਲੀ ਗੱਲ ਕਰਦੇ
ਐਂਡ ਵਾਲੀ ਗੱਲ
ਕਰਦੇ ਉਹ ਇੱਧਰ ਪਰਮਜੀਤ ਧਾਲੀਵਾਲ ਵੀ ਕਹਿੰਦੇ ਨੇ ਕਹਿੰਦੇ ਅਮਰੀਕਾ ਦਾ ਵੀ ਇਹੀ ਰੋਲ ਹੈ ਦੋ ਬਿੱਲੀਆਂ ਦੀ ਲੜਾਈ ਚ ਬਾਂਦਰ ਆ ਕਹਿੰਦੇ ਉਹ ਵੀ
ਨਜ਼ਾਰੇ ਲੈ ਰਹੇ
ਅੱਛਾ ਦੋ ਬਿੱਲੀਆਂ ਦੀ ਚ ਕਹਿੰਦੇ ਮੈਂ ਕਹਿੰਦਾ ਦੋ ਬਾਂਦਰਾਂ ਦੀ ਲੜਾਈ ਚ ਬਿੱਲੀ
ਚਲੋ ਠੀਕ
ਹਾਂਜੀ ਧਾਲੀਵਾਲ ਸਾਹਿਬ ਨੇ ਵੀ ਇਹੀ ਕਿਹਾ
ਅੱਛਾ
ਇਹ ਇੱਦਾਂ ਹੀ ਬਣਦਾ ਤੇ ਚਲੋ ਅੱਗੇ ਚੱਲਦੇ ਹਾਂ ਤੇ ਸਾਡੇ ਨਾਲ ਕੈਨਬਰਾ ਦੀ ਫੋਟੋ ਭੇਜ ਰਹੇ ਨੇ ਪਾਰਲੀਮੈਂਟ ਹਾਊਸ ਦੇ ਸਪੀਕਰ ਦੀ ਕੁਰਸੀ ਤੇ ਗਿਆਨੀ ਜੀ ਬੈਠੇ ਆ ਤੇ ਆਪਾਂ ਕਿਸੇ ਦਿਨ ਸ਼ੇਅਰ ਕਰਾਂਗੇ
ਸਪੀਕਰ ਦੀ ਕੁਰਸੀ ਤੇ ਬੈਠੇ ਆ ਗਿਆਨੀ ਜੀ ਉੱਥੇ ਬਹਿ ਗਏ
ਹਾਂ ਇਹਨਾਂ ਦਾ ਕੋਈ ਪਤਾ ਨਹੀਂ ਇਹ ਤਾਂ ਚੱਕਰ ਵਰਤੀ ਆ
ਖਾਲਸਾ ਚੰਡਾ ਗੜਤਾ
ਤੇ ਜਗਿੰਦਰ ਸਿੰਘ ਸੋਈ ਭਾਜੀ ਸਤਿ ਸ੍ਰੀ ਅਕਾਲ ਜਗਰਾਉਂ ਵਾਲੇ ਬੁਲਾ ਰਹੇ ਨੇ
ਅੱਛਾ
ਕਹਿੰਦੇ ਜਸਟਰਡੇ ਵਾਜ਼ ਵੈਰੀ ਹੌਟ ਨਾਓ ਰੇਨਿੰਗ ਇਨ ਜਗਰਾਉਂ ਇਹ ਇੰਡੀਆ ਗਏ ਹੋਏ ਨੇ
ਜਗਰਾਉਂ
ਮੀਂਹ ਪੈ ਰਿਹਾ ਤੇ ਕਹਿੰਦੇ ਠੰਡਾ ਯੂਅਰ ਵੋਇਸ ਕੈਨ ਹੀਅਰ ਵੈਰੀ ਕਲੀਅਰ
ਅੱਛਾ ਜੀ
ਹਾਂ ਨਜ਼ਾਰੇ ਵਾਲੀ ਕਹਿੰਦੇ ਆਵਾਜ਼
ਅੱਜ ਨਜ਼ਾਰੇ ਵਾਲੀ ਆਵਾਜ਼
ਆਈ ਵੋਕ ਅਪ ਆਸਟ੍ਰੇਲੀਆ ਟਾਈਮ ਮਾਈ ਬੋਡੀ ਗੈਟ ਯੂਜ਼ ਟੂ ਇੰਡੀਆ ਟਾਈਮ ਸੂਨ ਗੁੱਡ ਟੂ ਲਿਸਨ ਯੂ ਵਾਈਲ ਆਈ ਕੈਨੋਟ ਸਲੀਪ ਹੁਣ ਨਹੀਂ ਨੀਂਦ ਆਣੀ ਜੀ ਤੁਹਾਨੂੰ ਸਾਡੇ ਪ੍ਰੋਗਰਾਮ
ਸੁਣੀ ਜਾਓ ਹਲੇ ਹੋਰ ਸੁਣਾਣੀਆਂ
ਹਾਂਜੀ ਤੇ ਇੱਧਰ ਆਪਣੇ ਮੈਸੇਜ ਅੱਗੇ ਤੋਰਦੇ ਹਾਂ ਪਲਵਿੰਦਰ ਕੌਰ ਜੀ ਸਾਡੇ ਨਾਲ ਜੁੜੇ ਨੇ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਆਇਆਂ ਨੂੰ ਜੀ ਪਲਵਿੰਦਰ ਜੀ ਦੇਵ ਸਿੱਧੂ ਅੰਕਲ ਸਾਡੇ ਬੁਲਬੁਲਗੇ ਵਾਲੇ ਬ੍ਰਿਸਬਨ ਤੋਂ ਜੀ ਜੁੜੇ ਨੇ ਕਹਿੰਦੇ ਬਹੁਤ ਵਧੀਆ ਵਿਚਾਰ ਜੀ ਸਤਵੀਰ ਸਿੰਘ ਮਿਨਹਾਸ ਕੀ ਹਾਲ ਚਾਲ ਹੈ ਮਿਨਹਾਸ ਸਾਹਿਬ ਸਤਿ ਸ੍ਰੀ ਅਕਾਲ ਅਮਨ ਅਤੇ ਅਮਰੀਕ ਭਾਅ ਜੀ ਸਤਿ ਸ੍ਰੀ ਅਕਾਲ ਜੀ ਭਾਅ ਜੀ ਕੀ ਹਾਲ ਚਾਲ ਅਤੇ ਗੁਰਪ੍ਰੀਤ ਸਿੰਘ ਗਿੱਲ ਭੰਗੀ ਸੀ ਕਿ ਭੰਗੀ ਮਿਸਲ ਵਿੱਚੋਂ ਸੀ ਉਹ ਗੋਰੇ ਦੀ ਗੱਲ ਕਰਦੇ
ਅੱਛਾ ਗੋਰੇ ਦੀ ਗੱਲ
ਦੇਖੋ ਗਿੱਲ ਸਾਹਿਬ ਨਾ ਉਹ ਭੰਗੀ ਸੀ ਤੇ ਨਾ ਉਹ ਭੰਗੀ ਮਿਸਲ ਵਿੱਚੋਂ
ਸੀ
ਇਹ ਸਾਡੇ ਭੁਲੇਖੇ ਸੀਗੇ ਸਾਨੂੰ ਲੱਗਦਾ ਸੀ
ਪਰ ਸੀਗਾ ਨੀ
ਉਹ ਸੀਗਾ ਨੀ
ਉਹਦੀ ਜਿਹੜੀ ਯੂਨੀਫਾਰਮ ਸੀ ਉਹ ਬੜੀ ਸਧਾਰਨ ਸੀ ਅਤੇ ਉਹਦਾ ਜਿਹੜਾ ਕਰੈਕਟਰ ਸੀ ਜਦੋਂ ਮੈਂ ਗੱਲਾਂ ਕੀਤੀਆਂ ਫਿਰ ਪਤਾ ਲੱਗਦਾ ਵਿੱਚ ਗਹਿਰਾਈ ਹੈ
ਭੰਗੀ ਮਿਸਲ 'ਚੋਂ ਤਾਂ ਮਿੰਟੂ ਬਰਾੜ ਭਾਜੀ ਆ
ਕਿੱਦਾਂ
ਉਹ ਕਹਿੰਦੇ ਆ ਭੰਗੀ ਮਿਸਲ 'ਚ ਉਹਨਾਂ ਦੇ ਬਜ਼ੁਰਗ ਭੰਗੀ ਮਿਸਲ 'ਚ ਜਰਨੈਲ ਰਹੇ ਨੇ
ਭੰਗੀ ਮਿਸਲ ਦਾ ਮਤਲਬ ਭੰਗ ਪੀਂਦੇ ਹੁੰਦੇ ਸੀ ਉਹ ਜਿਹੜੀ ਮਿਸਲ ਦੇ ਜਿਹੜੇ ਸਰਦਾਰ ਸੀ ਜਾਂ
ਉਹ ਫਿਰ 9 ਵਜੇ
ਦਾ ਮੈਂ ਪੜ੍ਹਿਆ ਉਹਦਾ ਥੋੜ੍ਹਾ ਜਿਹਾ
ਹਾਂ ਉਹ
ਕਿ ਉਹ ਨਸ਼ਾ ਕਰਦੇ ਸੀ ਭੰਗ ਦਾ
ਨਹੀਂ
ਹਾਂ
ਹਾਂ ਨਹੀਂ ਵੀ ਹਾਂ ਵੀ ਮੈਂ ਉਹ ਕਹਿ
ਡਿਪਲੋਮੈਸੀ ਹੋਈ
ਮੈਂ ਕਹਿ ਨਹੀਂ
ਮੋਦੀ ਤੋਂ ਵੀ ਉੱਪਰ ਚੱਲ ਗਏ
ਨਹੀਂ 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 ਹਾਂ ਫਿਰ ਡਿਪਲੋਮੈਟਿਕ ਤਾਂ ਰਹਿਣਾ ਹੀ ਪੈਣਾ ਨਾ ਉਹ ਅਸਲ ਦੇ ਵਿੱਚ ਕੀ ਹੁੰਦਾ ਹੈ ਨਾ ਬਈ ਉਹ ਆਪਾਂ ਨਹੀਂ ਛੇੜ ਪਾ ਲਈ ਯਾਰ ਉਹ ਤਾਂ ਅਮਲੀ ਜਿਹਾ ਬੰਦਾ ਉਹ ਤਾਂ ਭੰਗੀਆਂ ਦੇ ਆ ਬੰਦੇ ਆ ਭੰਗੀ ਜਿਹੇ ਬੰਦੇ
ਇੱਕ ਮਦਾਰੀ ਆਇਆ ਮਨਦੀਪ ਸਾਡੇ ਨਾ ਤਾਂ ਉਹ ਹੁਣ ਇੱਥੇ ਦਵੈਲ ਗੈਸ ਚ ਸੁਣਾਉਣ ਵਾਲੀ ਨਹੀਂ ਹੈ ਮੈਂ ਤੁਹਾਨੂੰ ਪ੍ਰਾਈਵੇਟ
ਚਲੋ ਪ੍ਰਾਈਵੇਟ
ਵੇਲੇ ਤੇ ਉਹ ਉਹਦੇ ਮੁੰਡੇ ਦਾ ਨਾਂ ਹੀ ਪੈ ਗਿਆ ਉੱਤੋਂ ਮਦਾਰੀ ਨੇ ਇੱਕ ਖੇਲ ਖੇਲਿਆ ਉਹ ਮੁੰਡੇ ਦਾ ਨਾਂ ਹੀ ਪੈ ਗਿਆ ਕੀ ਨਾਂ ਪਿਆ ਸੀ ਫਿਰ ਤੁਸੀਂ ਕਿਸ ਵੇਲੇ ਬਾਤ ਸੁਣਾਵਾਂਗੇ ਤੁਹਾਨੂੰ ਤੇ ਉਹ ਰੇਡੀਓ ਦੇ ਚਲੋ
ਅੱਲ ਪੈ ਜਾਂਦੀ
ਅੱਲ ਪੈ ਗਈ ਉਹਦੀ ਅੱਲ ਪੈ ਗਈ
ਉਹ ਇੱਕ ਅੱਧਾ ਹੋਣਾ ਸਾਰੇ ਮਿਸਲ ਦਾ
ਨਹੀਂ ਉਹਨੇ ਜਿਸ ਵੇਲੇ ਮਦਾਰੀ ਨੇ ਕੁਛ ਕੀਤਾ ਤਾਂ ਉਹ ਨਿਆਣੇ ਤਾਂ ਉਸੇ ਵੇਲੇ ਗੱਲ ਚੱਕ ਲਈ ਪੂਰੀ ਐਨ ਉਹਦਾ ਮਤਲਬ ਹਾਲੇ ਹੁਣ ਸਾਡੀ ਉਮਰ ਦਾ ਹੋਣਾ 70-80 ਸਾਲ ਦਾ ਤੇ ਉਹ ਹਲੇ ਵੀ ਅੱਲ ਉਹੀ ਆ
ਤੇ ਜਤਿੰਦਰਪਾਲ ਸਿੰਘ ਜੀ ਸਾਡੇ ਨਾਲ ਜੁੜੇ ਨੇ ਧਾਲੀਵਾਲ ਜਤਿੰਦਰਪਾਲ ਸਿੰਘ ਧਾਲੀਵਾਲ ਫਤਿਹ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਕਰਨਵੀਰ ਸਿੰਘ ਇਹ ਵੀ ਪ੍ਰੋਗਰਾਮ 'ਚ ਜੁੜਦੇ ਨੇ ਛਾਪਟਨ ਤੋਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਪੈਰੋ ਛਾਪਟਨ ਸਭ ਤੰਦਰੁਸਤ ਵਧੀਆ ਅਤੇ ਜਗਿੰਦਰ ਸੋਈ ਭਾਅ ਜੀ ਵੀ ਪਰੌਂਠਿਆਂ ਦੀ ਫੋਟੋ ਭੇਜ ਰਹੇ ਨੇ
ਅੱਛਾ
ਦਹੀਂ ਦੇ ਨਾਲ ਇੰਡੀਆ ਦਾ ਖਾਣਾ ਖਾ ਰਹੇ ਨੇ ਸਾਨੂੰ ਤਰਸਾ ਰਹੇ ਨੇ
ਤੜਕੇ ਪਰੌਂਠੇ ਬਣਾ ਲਏ
ਨਹੀਂ ਇਹ ਫਿਰ ਕੱਲ੍ਹ ਦੀ ਹੋਣੀ ਹੈ ਨਾ
ਕੱਲ੍ਹ ਦੇ ਹੋਣੀ
ਜਾਂ ਰਾਤ ਦੀ ਨਹੀਂ ਸਵੇਰ ਦਾ ਖਾਣਾ ਲੱਗਦਾ ਨਾਲ ਅਦਰਕ ਦਾ ਅਚਾਰ ਰੱਖਿਆ ਹੋਇਆ
ਅੱਛਾ ਜੀ
ਦੱਸੋ ਵੀ ਬੰਦਾ ਇਹ ਤਾਂ ਚੰਗਾ ਲੱਗਦਾ
ਨਹੀਂ ਏਦਾਂ ਇੰਨਾ
ਤਰਸਾ ਜ਼ੁਲਮ ਜਿਹੜਾ
ਇਹ ਜ਼ੁਲਮ ਨਹੀਂ ਕਰਦਾ
ਜਾਇਜ਼ ਇਹ ਇਹਦੇ ਨਾਲ ਇਹ ਇਜ਼ਰਾਈਲ ਦੀ ਜੰਗ ਵਾਲਾ ਹੀ ਕੰਮ ਹੈ
ਨਹੀਂ ਉਹ ਤੁਹਾਡੇ ਕਸੂਰ ਹੈ ਮਨਦੀਪ ਤੁਸੀਂ ਕੱਲ ਖਾਣ ਪੀਣ ਬਾਰੇ ਦੱਸ ਰਹੇ ਵੀ ਚੰਗੀਆਂ ਚੰਗੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ
ਲਾਪੇ ਖਾਣ
ਚਾਹੀਦਾ ਲਾਪੇ ਖਾਣ ਨਾ ਉਹਨੇ ਪਰੌਂਠਿਆਂ ਨਾਲ ਅਦਰਕ ਰੱਖ ਲਿਆ ਉਹ ਦਹੀਂ ਨਹੀਂ ਰੱਖਿਆ ਦਹੀਂ ਕਈ ਵਾਰ ਡਿਸਟੋਰਸ਼ਨ ਕਰਦਾ ਪੇਟ ਦੇ ਵਿੱਚ ਤੇ ਉਹ ਤੁਹਾਡਾ ਕਸੂਰ ਹੈ ਉਹਨਾਂ ਦਾ ਨਹੀਂ ਹੈ ਉਹਨਾਂ ਨੇ ਤੁਹਾਡਾ ਕਹਿਣਾ ਮੰਨ ਕੇ ਜਿਹੜਾ ਇੱਕ ਚੰਗਾ ਸੰਤੁਲਨ ਜਿਹੜਾ ਭੋਜਨ ਖਾਣ ਲੱਗੇ ਆ ਵਧੀਆ ਆ
ਠੀਕ ਭਾਅ ਜੀ ਕੁਛ ਜਾਣਕਾਰੀਆਂ ਅਸੀਂ ਸਾਂਝੀਆਂ ਕਰ ਲਈਏ
ਹਾਂਜੀ
ਇੱਕ ਜਾਣਕਾਰੀ ਇਹ ਹੈ ਕਿ ASA ਜਿਹੜੇ ਕਿ ਗਲੈਨਵੁੱਡ ਗੁਰੂ ਘਰ ਇੱਕ ਨਾ ਸਪੋਰਟਸ ਕਾਰਨੀਵਲ ਕਰਾ ਰਿਹਾ 20 ਅਕਤੂਬਰ ਨੂੰ
ਅੱਛਾ ਜੀ
ਸਿਡਨੀ ਦੇ ਵਿੱਚ ਤੇ ਇਹ ਗਲੈਨਵੁੱਡ ਦੇ ਵਿੱਚ ਹੀ ਹੋਏਗਾ ਜਿਹੜਾ ਪਾਰਕ ਹੈ।
ਹਾਂਜੀ,
ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ।
ਹਾਂਜੀ,
ਇਹਦੇ ਵਿੱਚ ਦੌੜਾਂ, ਵਾਲੀਬਾਲ ਸਭ ਜਿਹੜੀਆਂ ਗੇਮਸ ਹੋਣਗੀਆਂ, ਅਤੇ ਇਹਦੀ ਜਾਣਕਾਰੀ ਮੈਂ ਸਕਰੀਨ ਦੇ ਉੱਤੇ ਸ਼ੇਅਰ ਕਰ ਦਿੱਤੀ। ਸੋ ਅਸੀਂ ਫਿਰ ਵੀ ਆਪਾਂ ਅਨਾਊਂਸਮੈਂਟਸ ਕਰੀ ਜਾਵਾਂਗੇ। ਸੋ ਇਹ ਜਾਣਕਾਰੀਆਂ ਸਾਨੂੰ ਚਾਹਲ ਸਾਹਿਬ ਨੇ ਭੇਜੀਆਂ ਸੀ। ਅਤੇ ਉਸ ਤੋਂ ਬਾਅਦ ਮੇਲਾ ਵੀ ਅੱਜ ਕੈਨਬਰਾ ਦੇ ਵਿੱਚ, ਇਹਦਾ ਵੀ ਖਿਆਲ ਰੱਖਿਓ। ਅਤੇ ਇੱਕ ਖੇਡ ਮੇਲਾ ਹੋ ਰਿਹਾ ਆ 3 ਨਵੰਬਰ ਨੂੰ ਸਿਡਨੀ ਦੇ ਵਿੱਚ, ਬਲੈਕਟਾਊਨ ਸ਼ੋ ਗਰਾਊਂਡ 'ਚ।
ਓਕੇ,
ਹਾਂਜੀ, ਇਹ ਇਹਦੇ ਵਿੱਚ ਕਬੱਡੀ, ਵਾਲੀਬਾਲ, ਅਥਲੈਟਿਕ ਅਤੇ ਸੋਕਰ,
ਠੀਕ ਹੈ,
ਫੁੱਟਬਾਲ ਦੇ ਮੈਚ ਹੋਣਗੇ।
ਇਹ ਬਲੈਕਟਾਊਨ ਸ਼ੋ ਗਰਾਊਂਡ,
ਬਲੈਕਟਾਊਨ ਸ਼ੋ ਗਰਾਊਂਡ ਵਿੱਚ ਹੋ ਰਿਹਾ ਹੈ। ਅਤੇ ਇਹ ਜਾਣਕਾਰੀ ਸਾਡੇ ਕੋਲ ਪਹੁੰਚੀ ਆ। ਫਿਲਮ ਸ਼ਾਹਕੋਟ ਚੱਲ ਰਹੀ ਆ ਬੜੀ ਸਕਸੈਸਫੁਲੀ।
ਇਹ ਫਿਲਮ, ਇਹ ਤਾਂ ਫਿਲਮ ਦਾ ਨਾਂ ਆ,
ਫਿਲਮ ਦਾ ਨਾਂ ਸ਼ਾਹਕੋਟ।
ਮੈਂ ਇੱਕ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਸ਼ਹਿਰ ਵੀ ਹੈ
ਸ਼ਾਹਕੋਟ, ਸ਼ਹਿਰ ਵੀ ਸ਼ਾਹਕੋਟ,
ਉਹਦੇ ਤੇ ਆਧਾਰਿਤ ਹੋ ਗਈ ਜਾਂ
ਪਤਾ ਨਹੀਂ, ਹੁਣ ਫਿਲਮ ਦੇਖ ਕੇ ਪਤਾ
ਲੱਗੂਗਾ।
ਇਹ ਤਾਂ ਫਿਲਮ ਦੇਖ,
ਬਿੱਟਾ ਜੀ ਕੱਲ ਇਹੀ ਫਿਲਮ ਦੇਖਣ ਗਏ ਹੋ ਸੀ,
ਪਤਾ ਨਹੀਂ ਹੁਣ ਕੱਲ ਫਿਲਮ ਵੀਕਐਂਡ ਤੇ ਚੱਲਦੀ, ਬਹੁਤ ਚੱਲ ਰਹੀ ਹੈ ਇਹ ਫਿਲਮ। ਤੇ ਇੱਕ ਸ਼ੁਕਰਾਨਾ ਫਿਲਮ,
ਅੱਛਾ ਜੀ,
ਇਹ ਵੀ ਕਾਫੀ ਚੱਲ ਰਹੀ ਹੈ।
ਨਾ ਤਾਂ ਬਿੱਟਾ ਜੀ ਨੂੰ ਅੱਜ ਫੋਨ ਦੇਖੀ ਆਉਂਦੇ ਆ,
ਕਿਹਨੂੰ?
ਬਿੱਟਾ ਜੀ ਨੂੰ।
ਬਿੱਟਾ ਜੀ ਹੁਣ ਪਤਾ ਨਹੀਂ ਕਿਹੜੀ ਫਿਲਮ ਦੇਖਣ ਗਏ। ਬਿੱਟਾ ਜੀ ਸੁਣਦੇ ਹੋ ਤਾਂ ਦੱਸਿਓ ਕਿਹੜੀ ਫਿਲਮ ਦੇਖਣ ਗਏ ਸੀ,
ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ।
ਹਾਂਜੀ, ਤੇ ਅੱਛਾ ਹੁਣ ਜਿਹੜਾ ਇੱਕ ਮੁੱਦਾ ਆ, ਮੁੱਦਾ ਆਪਾਂ ਸਾਰੇ ਅੰਕੜੇ ਸਾਂਝੇ ਕਰ ਲਈਏ। ਆਸਟ੍ਰੇਲੀਆ ਦੇ ਵਿੱਚ ਸੈਂਸਸ ਹੋ ਕੇ ਹਟਿਆ ਆ, ਮਰਦਮਸ਼ੁਮਾਰੀ ਜਿਹਨੂੰ ਕਹਿੰਦੇ,
5 ਸਾਲ
ਬਾਅਦ ਹੁੰਦੀ ਹੈ। ਅਤੇ ਉਹਦੇ ਵਿੱਚ ਇੱਕ ਜਾਣਕਾਰੀ ਚਾਲ ਸਾਹਿਬ ਨੇ ਸਾਨੂੰ ਇਹ ਭੇਜੀ ਹੈ ਵੀ ਜਿਹੜੀ ਫਿਗਰਸ ਨੇ ਖੇਤੀਬਾੜੀ ਵਾਲੇ, ਤਿੰਨਾਂ ਦੇ ਵਿੱਚੋਂ ਜਾਣੀ ਕਿ 10 ਦੇ ਵਿੱਚੋਂ ਜਿਹੜੇ 3 ਬਿਜ਼ਨਸ ਓਨਰ ਹੈ,
ਹਾਂਜੀ,
ਜਿੱਦਾਂ ਆਪਾਂ ਹਰੇਕ ਇੰਡਸਟਰੀ ਦੇ ਆਪਾਂ ਬਿਜ਼ਨਸ ਓਨਰ ਲੈ ਲਈਏ,
ਹਾਂਜੀ,
ਕਿ ਟੈਕਸੀ ਇੰਡਸਟਰੀ ਰੱਖ ਲਓ ਜਾਂ ਐਗਰੀਕਲਚਰ ਇੰਡਸਟਰੀ ਰੱਖ ਲਓ,
ਹਾਂਜੀ,
ਹੈ ਨਾ, ਅਤੇ ਸਰਵਿਸ ਇੰਡਸਟਰੀ। ਉਹ ਕਹਿੰਦੇ ਵੀ ਐਗਰੀਕਲਚਰ ਦੇ ਵਿੱਚ ਜਿਹੜੇ ਬਿਜ਼ਨਸ ਓਨਰ ਹੈ,
ਹਾਂਜੀ,
ਉਹਨਾਂ ਦੇ ਵਿੱਚ 10 'ਚੋਂ 3 ਜਿਹੜੇ ਨੇ ਉਹ ਆਪ ਕੰਮ ਕਰਦੇ ਨੇ,
10 ਵਿੱਚੋਂ 3 ਆ
ਵਰਕਰ ਦਾ ਕੰਮ ਕਰਦੇ
ਵਿੱਚ ਆਪ ਕੰਮ ਕਰਦੇ ਆ। ਅਮਨਦੀਪ, ਇਹਦਾ ਕਾਰਨ ਇਹ ਹੋ ਸਕਦਾ, ਹੁਣ ਮੈਂ ਉਸੇ ਵੇਲੇ ਕਾਰਨ ਦੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਖੇਤੀ ਹੈ ਨਾ, ਖਸਮਾਂ ਛੇਤੀ ਕਹਿੰਦੇ ਇਹਨੂੰ, ਜੇ ਤੁਸੀਂ ਇਹਦੇ 'ਚ ਆਪ ਕੰਮ ਨਹੀਂ ਕਰਦੇ ਫਿਰ ਤੁਹਾਨੂੰ ਬਹੁਤਾ ਪੈਸਾ ਬਚਦਾ ਨਹੀਂ ਹੈ। ਜਿੰਨੀ ਤੁਸੀਂ ਇਨਪੁੱਟ ਆਪ ਦਊਂਗੇ ਉਨਾ ਹੀ ਆਊਟਪੁੱਟ,
ਐਫੀਸ਼ੀਐਂਸੀ ਜ਼ਿਆਦਾ ਰੱਖਣੀ ਪੈਂਦੀ,
ਐਫੀਸ਼ੀਐਂਸੀ ਜ਼ਿਆਦਾ ਹੋਊਗੀ। ਬੇਸ਼ੱਕ ਤੁਸੀਂ ਸੁਪਰਵੀਜ਼ਨ ਹੀ ਕਰਦੇ ਹਾਂ, ਜੇ ਤੁਸੀਂ ਔਨ ਦਾ ਸਪੋਟ ਪ੍ਰੈਜੈਂਟ ਆ ਬਿਜ਼ਨਸ ਦੇ ਵਿੱਚ, ਈਵਨ ਐਗਰੀਕਲਚਰ ਦੇ ਵਿੱਚ, ਤਾਂ ਤੁਹਾਡੇ ਜਿਹੜੇ ਵਰਕਰ ਆ ਉਹ ਵੀ ਚੰਗਾ ਕੰਮ ਕਰੂਗੇ, ਉਹ ਬਿਜ਼ਨਸ ਦੀ ਰਿਸਪੈਕਟ ਕਰੂਗੇ। ਬਿਜ਼ਨਸ ਦੀ ਰਿਸਪੈਕਟ ਕਰਨ ਦਾ ਮਤਲਬ ਆ ਕਿ ਆਪਣੀ ਜਿਹੜੀ ਐਕਟੀਵਿਟੀਜ਼ ਆ, ਬਿਜ਼ਨਸ ਦੇ ਜਿਹੜੇ ਓਪਰੇਸ਼ਨਸ ਆ ਉਹਨੂੰ ਚੰਗੀ ਤਰ੍ਹਾਂ ਕਰੂਗੇ। ਬਿਲਕੁਲ ਗੱਲ ਠੀਕ ਆ ਕਿ 10 ਦੇ ਵਿੱਚ 3 ਕਰ ਰਹੇ ਆ।
ਹਾਂਜੀ, 10 ਓਨਰਸ ਦੇ ਵਿੱਚੋਂ, ਮਤਲਬ ਜੇ 10 ਆਪਾਂ ਫਾਰਮ ਲੈ ਲਈਏ,
ਹਾਂਜੀ,
ਉਹਨਾਂ ਜਿਹੜੀ ਓਨਰਸ਼ਿਪ ਲੈ ਲਈਏ,
ਹਾਂਜੀ,
ਉਹਨਾਂ ਦੇ ਵਿੱਚੋਂ 3 ਜਿਹੜੇ ਨੇ ਉਹ ਆਪ ਕੰਮ ਕਰਦੇ ਨੇ ਫਾਰਮ ਦੇ ਉੱਤੇ, ਉਹ ਵਰਕਰ ਦਾ ਕੰਮ, ਨਾਟ ਐਜ਼ ਅ ਓਨਰ ਮੈਨੇਜਰ,
ਹਾਂਜੀ ਹਾਂਜੀ,
ਪਰ ਉਹ ਵਰਕਰ ਦਾ ਕੰਮ
ਗ੍ਰਾਸ ਰੂਟ ਤੇ ਕਰਦੇ ਆ।
ਹਾਂ, ਗ੍ਰਾਸ ਰੂਟ ਤੇ 3.2,
ਠੀਕ ਹੈ,
ਠੀਕ ਹੈ। ਉਸ ਤੋਂ ਦੂਜੇ ਨੰਬਰ ਤੇ ਆ ਜਾਂਦੀ ਹੈ ਜੀ ਕੰਸਟਰਕਸ਼ਨ ਇੰਡਸਟਰੀ,
ਅੱਛਾ,
ਉਹ ਵੀ ਸਿਮਿਲਰ ਹੀ ਹੈ,
ਉਹ ਵੀ ਸਿਮਿਲਰ।
ਜੇ ਹੁਣ ਤੁਸੀਂ ਬਿਲਡਰ ਹੋ, ਹੈ ਨਾ, ਜਾਂ ਕੋਈ, ਜੇ ਤੁਸੀਂ ਵਿੱਚ ਆਪ ਨਹੀਂ ਕੰਮ ਕਰਦੇ, ਤੁਹਾਨੂੰ ਆਪ ਉਹਦੀ ਨੌਲੇਜ ਨਹੀਂ, ਤੁਸੀਂ ਇਲੈਕਟ੍ਰੀਸ਼ਨ ਨਹੀਂ ਹੈਗੇ ਜਾਂ ਕਾਰਪੈਂਟਰ ਨਹੀਂ ਹੈਗੇ, ਉਹ ਤੁਹਾਨੂੰ ਤਾਂ ਵੇਚ ਕੇ ਖਾ ਜਾਂਦੇ ਨੇ।
ਬਿਲਕੁਲ, ਇਹ ਗੱਲ ਤਾਂ ਇੱਕ ਸਮਝਣ ਵਾਲੀ ਆ। ਜੇ ਕੋਈ ਵੀ, ਜੇ ਤੁਸੀਂ ਬਿਜ਼ਨਸ ਕਰਦੇ ਆ, ਕੋਈ ਵੀ ਇਨੀਸ਼ੀਏਟਿਵ ਤੁਸੀਂ ਲੈਂਦੇ ਆ, ਜੇ ਤੁਹਾਨੂੰ ਉਹਦਾ ਨੌਲੇਜ ਨਹੀਂ ਹੈ, ਉਹ ਤੁਸੀਂ ਉਹਨੂੰ ਆਉਂਦਾ ਨਹੀਂ ਹੈ, ਯੂ ਵਿਲ ਨੈਵਰ ਬੀ ਸਕਸੈਸਫੁਲ।
ਇਹ ਜਿਹੜੇ ਅੰਕੜੇ ਨੇ ਓਨਰ ਮੈਨੇਜਰ ਦੇ ਨੇ,
ਹਾਂਜੀ,
ਵੀ ਉਹ ਕੰਮ ਕਰਦੇ ਨੇ, ਸਾਰਾ ਮੈਨੇਜ ਆਪ ਕਰਦੇ ਨੇ ਉਹ, ਮਤਲਬ ਇੱਦਾਂ ਨਹੀਂ ਹੈਗਾ ਵੀ ਮੈਂ ਜੀ ਉਹ ਹੁਣ ਚਾਈਲਡ ਕੇਅਰ ਸੈਂਟਰ ਲੈ ਲਿਆ,
ਹਾਂਜੀ,
ਹੈ ਨਾ, ਉਹਨੂੰ ਮੈਨੇਜ ਕੋਈ ਹੋਰ ਕਰ ਰਿਹਾ,
ਹਾਂਜੀ,
ਮੈਂ ਉਹ ਘਰ ਲੈ ਲਿਆ, ਮੈਂ ਉਹ ਲੈ ਲਿਆ, ਮੈਂ ਇੱਥੇ ਬੈਠਾ, ਉਹ ਆਪ ਵਿੱਚ ਕੰਮ ਕਰਦੇ ਨੇ। ਇਹ ਅੰਕੜੇ ਜਿਹੜੇ ਆ ਰਹੇ ਨੇ ਇਹ ਕਾਫੀ ਹਾਈ ਨੇ, ਪਰ ਜ਼ਿਆਦਾ ਆਪਟੀਮਮ ਇਹ ਹੋਣੇ ਚਾਹੀਦੇ ਆ। ਜਿਹੜੀ ਸਰਕਾਰ ਹੈ ਨਾ ਉਹ ਇਹ ਦੇਖਦੀ ਆ, ਜਾਂ ਜਿਹੜੀ ਇਕੋਨਮੀ ਨੂੰ ਇਹ ਦੇਖਣਾ ਚਾਹੀਦਾ ਕਿ ਓਨਰਸ਼ਿਪ ਵੱਧ ਹੋਣੀ ਚਾਹੀਦੀ ਆ ਵਰਕਰਾਂ ਦੀ।
ਹਾਂਜੀ,
ਜਿਸ ਇੰਡਸਟਰੀ ਦੇ ਵਿੱਚ, ਜਿਸ ਸੈਕਟਰ ਦੇ ਵਿੱਚ ਪ੍ਰਾਈਵੇਟ ਓਨਰ ਜਿਹੜੇ ਨੇ ਉਹ ਆਪ ਕੰਮ ਕਰਦੇ ਹੋਣ, ਉੱਥੇ ਐਫੀਸ਼ੀਐਂਸੀ ਵੀ ਜ਼ਿਆਦਾ ਹੁੰਦੀ ਆ, ਉਹਦੀ ਪ੍ਰੋਡਕਟੀਵਿਟੀ ਵੀ ਜ਼ਿਆਦਾ ਹੁੰਦੀ ਆ।
ਇਹਨੂੰ ਤੁਸੀਂ ਦੂਜੇ ਸ਼ਬਦਾਂ ਵਿੱਚ ਕਹਿ ਸਕਦੇ, ਜਿਹੜਾ ਓਨਰਸ਼ਿਪ ਪਾਰਟੀਸਪੇਸ਼ਨ ਜ਼ਿਆਦਾ ਹੋਣੀ ਚਾਹੀਦੀ,
ਜਿਹੜੇ ਜਿਹੜੇ ਸਰਮਾਏਦਾਰ,
ਹਾਂਜੀ,
ਜਿਹਨਾਂ ਨੂੰ ਓਨ ਕਰਦੇ ਆ, ਕੰਮ ਕੋਈ ਹੋਰ ਕਰਦਾ ਆ,
ਹਾਂਜੀ,
ਉੱਥੇ ਲੁੱਟ ਖਸੁੱਟ ਜ਼ਿਆਦਾ ਹੁੰਦੀ ਆ।
ਬਿਲਕੁਲ ਬਿਲਕੁਲ,
ਮਤਲਬ ਜਾਂ ਮਾਲਕ ਦੀ ਵੀ ਲੁੱਟ ਖਸੁੱਟ ਹੁੰਦੀ ਆ, ਉੱਥੇ ਕੰਜ਼ੂਮਰ ਦੀ ਵੀ ਹੁੰਦੀ ਆ,
ਕੰਜ਼ੂਮਰ ਦੀ ਵੀ ਨਹੀਂ, ਵਰਕਰਸ ਦੀ ਵੀ,
ਵਰਕਰਸ ਦੀ ਵੀ ਹੁੰਦੀ ਆ। ਇਸ ਕਰਕੇ ਜਿਹੜਾ ਓਨਰ ਆਪ ਮੈਨੇਜ ਕਰਦਾ ਆਪਣਾ ਬਿਜ਼ਨਸ,
ਹਾਂਜੀ,
ਉਹ ਜ਼ਿਆਦਾ ਵਧੀਆ ਹੁੰਦਾ। ਇਹ ਗਵਰਨਮੈਂਟ ਦੀ ਪਾਲਿਸੀ ਹੋਣੀ ਚਾਹੀਦੀ ਆ। ਜਿੱਦਾਂ ਹੁਣ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਟੈਕਸੀ ਇੰਡਸਟਰੀ ਸਾਰੇ ਜਾਣਦੇ ਆ, ਹਰ ਬੰਦਾ ਨੇ ਟੈਕਸੀ ਚਲਾਈ ਹੈ ਤਕਰੀਬਨ।
ਹਾਂਜੀ,
ਇੱਕ ਟਾਈਮ ਇਹ ਆ ਗਿਆ ਸੀ ਇੱਕ ਬੰਦੇ ਕੋਲ 100-100, 200-200, 300-300 ਟੈਕਸੀ ਹੋ ਗਈ ਸੀ।
ਹਾਂਜੀ,
ਠੀਕ ਆ, ਇੱਕ ਮਾਲਕ ਸੀ।
ਹਾਂਜੀ,
ਉਹਨੇ 300 ਟੈਕਸੀ ਪਾ ਕੇ ਕਿਸੇ ਕੰਪਨੀ ਨੂੰ ਵੇਚਤੀ, ਉਹ ਬੰਦੇ ਬੈਠੇ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਇਨਵੈਸਟ ਕਰਤਾ ਜੀ ਅਸੀਂ 300 ਟੈਕਸੀ ਕਰੇ, ਉਹਨਾਂ ਨੇ ਮੈਨੇਜਰ ਰੱਖ ਲਿਆ।
ਹਾਂਜੀ,
ਬਾਕੀ ਜਿੰਨੇ ਵੀ ਡਰਾਈਵਰ ਸੀਗੇ 300 ਡਰਾਈਵਰ ਸੀ, ਉਹ ਤਾਂ ਸਿਰਫ ਵਰਕਰ ਸੀਗੇ।
ਹਾਂਜੀ,
ਇਹਨਾਂ ਨੇ ਉਹ ਟੈਕਸੀ ਇੰਡਸਟਰੀ ਦੇ ਵਿੱਚ ਖੜੋਤ ਆ ਗਈ, ਰਿਫੋਰਮ ਨਹੀਂ ਹੋਈ, ਉਹਨਾਂ ਨੇ ਆਪਣੇ ਆਪ ਨੂੰ ਇੰਪਰੂਵ ਨਹੀਂ ਕੀਤਾ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਲੋੜ ਨਹੀਂ ਸੀ ਮਾਲਕਾਂ ਨੂੰ,
ਉਹ ਤਾਂ ਕੰਮ ਕਰਕੇ ਚਲੇ ਗਏ,
ਨਹੀਂ ਮਾਲਕਾਂ ਨੂੰ ਲੋੜ ਨਹੀਂ ਸੀ, ਉਹ ਵਿੱਚ ਕੰਮ ਨਹੀਂ ਸੀ ਨਾ ਕਰਦੇ।
ਹਾਂਜੀ ਹਾਂਜੀ,
ਅਤੇ ਉਹ ਜੇ ਮੈਨੇਜਰ ਉਹਨਾਂ ਨੂੰ ਦੱਸਦੇ ਵੀ ਸੀਗੇ ਅਤੇ ਭਾਈ ਟੈਕਸੀ ਇੰਡਸਟਰੀ 'ਚ ਆਹ ਆਪਾਂ ਨਵੀਂ ਚੀਜ਼ ਕਰਨੀ, ਉਹਨਾਂ ਨੇ ਇਹਦੇ ਪੈਸੇ ਲੱਗਣੇ ਛੱਡੋ ਪਰੇ, ਚੱਲੀ ਜਾਣ ਦੇ, ਕਿਉਂਕਿ ਉਹਨਾਂ ਨੂੰ ਪੈਸੇ ਆਈ ਜਾਂਦੇ ਸੀ।
ਠੀਕ,
ਸੋ ਜਿਹੜੀ ਊਬਰ ਇੰਡਸਟਰੀ ਦਾ ਆਉਣਾ, ਊਬਰ ਕੰਪਨੀਆਂ ਦਾ ਆਉਣਾ, ਇਹਨਾਂ ਦਾ ਰਾਈਡ ਸ਼ੇਅਰ ਦਾ, ਉਹਦਾ ਕਾਰਨ ਇਹੀ ਸੀਗਾ ਕਿ ਓਨਰ ਬਹੁਤ ਘੱਟ ਸੀ।
ਹਾਂਜੀ,
ਹੁਣ ਊਬਰ ਦੇ ਵਿੱਚ
everybody
is owner of their own vehicles,
ਹਾਂਜੀ,
ਹੈਂ, limited rules ਹੈ।
ਹਾਂਜੀ,
ਪਰ ਜਿਹੜੀ ਉਹਨਾਂ ਦੀ ਮੈਨੇਜਮੈਂਟ ਆ ਉਹ ਊਬਰ ਕਰ ਰਹੀ ਆ।
ਹਾਂਜੀ,
ਉਹ ਗਾਹਕ ਫੜਦੀ ਆ, ਪੇਮੈਂਟਾਂ ਲੈਂਦੀ, ਸਾਰਾ ਕੁਝ ਲੈਂਦੀ ਆ, ਦੈਟਸ ਫਾਈਨ।
ਹਾਂਜੀ,
ਟੈਕਸੀ ਇੰਡਸਟਰੀ 'ਚ ਪਹਿਲਾਂ ਵੀ ਇੱਦਾਂ ਹੀ ਹੁੰਦਾ ਸੀ।
ਹੁਣ ਉਹਦੇ ਵਿੱਚ ਊਬਰ ਇੰਡਸਟਰੀ 'ਚ ਸਫਲਤਾ ਤਾਂ ਹੀ ਉਹਨਾਂ ਨੂੰ ਮਿਲੀ ਆ ਕਿ ਹਰ ਵਹੀਕਲ ਦਾ ਜਿਹੜਾ ਓਨਰ ਆ ਉਹਨੂੰ ਉਹ ਚਲਾ ਰਿਹਾ ਆ, ਅਤੇ ਉਹਨੂੰ ਜੇ ਉਹ ਸਰਵਿਸ ਚੰਗੀ ਦਊਗਾ। ਹੁਣ ਊਬਰ ਇੰਡਸਟਰੀ ਦੇ ਵਿੱਚ ਤਾਂ ਇਹ ਵੀ ਹੈ, ਜਿਸ ਵੇਲੇ ਤੁਸੀਂ ਟੈਕਸੀ 'ਚ ਬਹਿੰਦੇ, ਊਬਰ ਅਸੀਂ ਵੀ ਥੋੜ੍ਹੀ ਜਿਹੀ ਚਲਾਈ ਆ, ਅਤੇ ਤੁਹਾਨੂੰ ਪਾਣੀ ਵੀ ਕੋਲ ਰੱਖਣਾ ਪੈਂਦਾ, ਬੋਟਲ ਜਿਹੜੀ ਪਾਣੀ ਦੀ ਬੋਤਲ ਉਹ ਵੀ ਨਾਲ ਰੱਖਣੀ ਪੈਂਦੀ ਆ, ਅਤੇ ਟਿਸ਼ੂ ਵੀ ਰੱਖਣੇ ਪੈਂਦੇ ਆ, ਤਾਂ ਕਿ ਜਿਹੜਾ ਕਸਟਮਰ ਸ਼ਹਿਰ ਨੂੰ ਤੁਸੀਂ ਹਾਈਲੀ ਪ੍ਰੀਫੀਸ਼ੀਐਂਟ ਸਰਵਿਸ ਦਿਓ, ਤਾਂ ਵਾਰ ਵਾਰ ਉਹ ਜਿਹੜੀ ਤੁਹਾਡੀ ਇੰਡਸਟਰੀ ਦਾ ਨਾਂ ਨਾ ਬਦਨਾਮ ਹੋਵੇ। ਇਹ ਪਹਿਲਾਂ ਜਿਹੜੀਆਂ ਹੁੰਦੀਆਂ ਸੀ ਆਮ ਤੌਰ 'ਤੇ ਟੈਕਸੀਆਂ ਸੀ, ਇਹਨਾਂ ਵਿੱਚ ਇਹ ਸਰਵਿਸ ਨਹੀਂ ਹੁੰਦੀ ਸੀ, ਕਿਉਂਕਿ ਸ਼ੋਰਟੇਜ ਹੁੰਦੀ ਸੀ ਟੈਕਸੀ ਦੀ, ਅਤੇ ਉਹਦੇ ਐਕਸਪਲੋਇਟੇਸ਼ਨ ਵੀ ਹੁੰਦੀ ਸੀ। ਜਿੱਦਾਂ ਤੁਸੀਂ ਕਹਿੰਦੇ ਹਾਂ ਜਿਹੜਾ ਓਨਰ ਹੁੰਦਾ ਹੈ ਪਤਾ ਨਹੀਂ ਕਿੱਥੇ ਬੈਠਾ, ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਸੀ, ਨਾ ਉਹਦੀ ਸਫਾਈ ਹੁੰਦੀ ਸੀ, ਨਾ ਗੱਲਬਾਤ ਇੱਦਾਂ ਹੁੰਦੀ ਸੀ।
ਭਾਜੀ, ਅਗਲਾ ਮੁੱਦਾ, ਹੁਣ ਤੁਸੀਂ ਖੰਘੇ ਦਿੱਤਾ।
ਹਾਂਜੀ, ਦੱਸੋ।
ਤੁਹਾਡਾ ਮਿੱਤਰ ਕਹਿੰਦੇ ਬਿਮਾਰ ਹੋ ਕੇ ਹਸਪਤਾਲ 'ਚੋਂ ਘਰ ਚਲੇ ਗਿਆ, ਇਨਕਲਾਬ।
ਅੱਛਾ, ਇਨਕਲਾਬ, ਉਹਦਾ ਵੀ ਚੰਗਾ ਰੌਲਾ ਪਿਆ ਮਨਦੀਪ। ਉਹ ਇਨਕਲਾਬ ਤਾਂ ਕਹਿੰਦੇ ਜਿੱਦਾਂ ਹੁਣ ਸੱਚੀ ਇਨਕਲਾਬ ਹੀ ਆ, ਉਹਨੇ ਤਾਂ ਇਨਕਲਾਬ ਹੀ ਲਿਆ ਤਾ। ਉਹ ਕਹਿੰਦੇ ਮਿੱਤਰ ਸਾਡਾ ਕਹਿੰਦੇ ਵੀ ਉਹ ਤਾਂ ਬਿਮਾਰੀ ਨਹੀਂ ਹੋਇਆ, ਤੁਸੀਂ ਕਹਿੰਦੇ ਆ ਉਹ ਤਾਂ ਬਿਮਾਰੀ
ਨਹੀਂ। ਮੈਂ ਕਾਹਨੂੰ ਕਹਿੰਦਾ, ਸਾਰਾ ਮੀਡੀਆ ਕਹਿ ਰਿਹਾ ਕਹਿੰਦੇ ਉਹ ਤਾਂ ਬਿਮਾਰੀ ਨਹੀਂ ਹੋਇਆ,
ਉਹ ਤਾਂ ਬਿਮਾਰੀ ਨਹੀਂ,
ਉਹ ਤਾਂ ਤਖਤ ਪਲਟਾ ਹੋਣ ਲੱਗਾ ਸੀ, ਰਾਜ ਪਲਟਾ ਹੋਣ ਲੱਗਾ ਸੀ, ਉਹ ਵੀ ਇੱਕ ਪੋਲਿਟਿਕਸ ਸੀ, ਡਰਾਮਾ ਸੀ
ਉਹਨੇ ਤਾਂ ਆਪਣੇ ਅਮਨਦੀਪ ਸਿਮਥੀ ਇੱਦਾਂ ਲੈ ਲਈ, ਉਹਦੇ ਕੋਰ ਵਿਰੋਧੀ ਸੁਖਪਾਲ ਖਹਿਲਾ ਬਿਕਰਮ ਮਜੀਠੀ ਹੱਥ ਜੋੜ ਕੇ ਖੜੇ ਹੋ ਗਏ।
ਉਹ ਨਹੀਂ, ਹੱਥ ਜੋੜ ਕੇ ਨਹੀਂ ਖੜੇ, ਉਹ ਕਟਾਕਸ਼ ਕੱਸ ਰਹੇ ਨੇ।
ਉਹ ਕਟਾਕਸ਼,
ਹਾਂ ਉਹ ਕਟਾਕਸ਼ ਕੱਸ ਰਹੇ ਨੇ, ਇਹ ਸਮਝਣ ਵਾਲੀ ਗੱਲ ਹੈ।
ਅੱਛਾ,
ਉਹ ਤਾਂ ਸਮਝ ਗਏ, ਅੱਲਾ ਚੇਰੀ ਦੇ ਰਹੇ ਨੇ
ਤੇ ਹੋਰ ਹੋਵੇ
ਨਹੀਂ, ਉਹ ਵਿਰੋਧੀਆਂ ਨੂੰ ਕਰ ਰਹੇ ਨੇ, ਹੋਰ ਚੜਾ ਰਹੇ ਨੇ, ਉਹ ਤਾਂ ਸਾਹਮਣੇ ਦੇਖ।
8 ਤਰੀਕ ਨੂੰ ਕਹਿੰਦੇ ਹਰਿਆਣੇ ਦੇ ਰਿਜ਼ਲਟ ਆ ਰਿਹਾ, ਇਲੈਕਸ਼ਨ ਕੱਲ ਉੱਥੇ ਹੋਈ ਆ, ਕਹਿੰਦੇ ਉੱਥੇ ਆਪ ਦੀ ਚੜ੍ਹਾਈ ਬਹੁਤ ਆ।
ਅੱਛਾ, ਕਾਹਦੇ 'ਤੇ?
ਕਹਿੰਦੇ ਉਹ ਤਾਂ ਸੀਟਾਂ ਹੀ ਕਹਿੰਦੇ ਬਹੁਤ ਜਿੱਜਣੀ, ਸਰਕਾਰੀ ਜਿੱਦਾਂ ਬਣਾ ਲੈਣੀ ਆ
ਆਮ ਆਦਮੀ ਪਾਰਟੀ ਨੇ ਹਰਿਆਣੇ 'ਚ,
ਇੱਦਾਂ ਕਹਿੰਦੇ ਆ।
ਹੋ ਸਕਦਾ ਵੀ
ਹੈ,
ਪਰ ਆਈ ਡੋਂਟ ਥਿੰਕ ਸੋ, ਜਿੱਦਾਂ ਦਾ ਰਿਕਾਰਡ ਪੰਜਾਬ ਦੇ ਵਿੱਚ, ਮੈਨੂੰ ਨਹੀਂ ਲੱਗਦਾ, ਮੈਨੂੰ ਜਿੱਦਾਂ ਦਾ ਹੁਣ ਦਿੱਲੀ ਦੇ ਵਿੱਚ ਹਾਲਾਤ ਹੋਏ ਨੇ ਵੀ ਜਮਾਨਤਾਂ ਵੀ ਨਹੀਂ ਹੁੰਦੀਆਂ।
ਇੱਕ ਸੱਜਣ ਕਹਿੰਦੇ ਆ ਵੀ ਅਤੇ ਉਹਨੇ ਉਹਦਾ ਰਿਕਾਰਡ ਬਣਾ ਲੈਣਾ, ਕਹਿੰਦੇ ਆਮ ਆਦਮੀ ਪਾਰਟੀ ਨੇ, ਕਹਿੰਦੇ ਉਹਨਾਂ ਦੀਆਂ ਜਿਹੜੀ 90 ਜਮਾਨਤਾਂ ਹੀ ਜ਼ਬਤ ਹੋ ਜਾਣੀਆਂ, ਇਹ ਵੀ ਖਬਰ ਆ ਰਹੀ,
ਇਹ ਵੀ ਖਬਰ ਆ ਰਹੀ। ਚੱਲ ਪਤਾ ਲੱਗ ਜਾਣਾ ਅਗਲੇ ਹਫ਼ਤੇ,
ਕੱਲ੍ਹ ਨੂੰ ਪਤਾ ਲੱਗ ਜਾਣਾ,
ਦੋ ਹਫ਼ਤੇ,
ਮੰਗਲਵਾਰ ਨੂੰ, ਦੋ ਹਫ਼ਤੇ ਕਿੱਥੇ, ਮੰਗਲਵਾਰ ਨੂੰ ਰਿਜ਼ਲਟ ਆ ਰਿਹਾ, 8 ਤਰੀਕ ਨੂੰ,
8 ਨੂੰ ਆ ਰਿਹਾ,
ਹੋਰ
ਚਲੋ
ਇਲੈਕਸ਼ਨ ਕੱਲ੍ਹ ਹੋਈ ਆ,
ਚਲੋ ਅਗਲੇ ਹਫ਼ਤੇ ਫਿਰ,
ਅਗਲੇ ਹਫ਼ਤੇ ਕਰਾਂਗੇ,
ਸਮੀਖਿਆ
ਕਰਾਂਗੇ ਹੋਰ।
ਅਤੇ ਵੈਸੇ ਨਾ, ਚਲੋ ਆਪਾਂ ਨੂੰ ਖੁਸ਼ ਨਹੀਂ ਹੋਣਾ ਚਾਹੀਦਾ ਇੱਦਾਂ ਕਿਸੇ ਦੀ ਸਿਹਤ 'ਤੇ ਜਾਂ ਕਿੱਦਾਂ,
ਹਾਂਜੀ,
ਪਰ ਉਹ ਕਹਿੰਦੇ ਵੀ ਜਿਹੜੀ ਅੰਦਰਲੀ ਗੱਲ ਇਹ ਆ ਵੀ ਤਖਤਾ ਪਲਟ ਹੋਣ ਲੱਗਾ ਸੀ, ਵਿਦਰੋਹ ਹੋ ਰਿਹਾ ਸੀਗਾ।
ਹਾਂਜੀ,
ਔਰ ਇਹ ਮੈਨੂੰ ਪਹਿਲਾਂ ਵੀ ਖਬਰਾਂ ਮਿਲੀਆਂ ਸੀ, ਪਹਿਲਾਂ ਵੀ ਇੱਕ ਦੋ ਵਾਰੀ ਇੱਦਾਂ ਹੋਇਆ ਸੀਗਾ।
ਅੱਛਾ ਜੀ,
ਹਾਂ, ਇਹ ਫਿਰ ਬਚਾਅ ਹੋ ਗਿਆ।
ਹਾਂਜੀ,
ਹਾਂ, ਉਹ ਫਿਰ ਇੱਕ ਵਾਰੀ ਤਾਂ ਇਹ ਹੋਇਆ ਚੇਤਾ ਜਦੋਂ ਭਗਵੰਤ ਮਾਨ ਦਿੱਲੀ ਨੂੰ ਲੈ ਕੇ ਨੱਠ ਗਿਆ ਸੀ ਸਾਰੇ ਆਪਣੇ ਵਿਧਾਇਕ।
ਇੱਕ ਵਾਰੀ ਜਦੋਂ ਖੈਰੇ ਨੂੰ ਓਪੋਜੀਸ਼ਨ ਲੀਡਰ ਤੋਂ ਲਾਇਆ ਸੀ ਤੇ ਭਗਵੰਤ ਮਾਨ ਜੀ ਆਪਣੇ ਉੱਥੇ ਦਾਖਲ ਹੋ ਗਏ ਸੀ, ਕਹਿੰਦੇ ਪੱਥਰੀ ਹੋ ਗਈ, ਇਹ ਵੀ ਹੋਈ ਸੀ ਘਟਨਾ।
ਚਲੋ ਦੇਖੋ, ਇਹ ਪੋਲਿਟਿਕਸ ਆ,
ਚਲੋ
ਪੋਲਿਟਿਕਸ ਦੇ ਵਿੱਚ
ਬਹੁਤਾ ਨਹੀਂ ਡਿਗਾਈ ਜਾਣਾ,
ਹਾਂ ਬਹੁਤਾ ਨਹੀਂ, ਆਪਾਂ ਜਿਹੜੀਆਂ ਆਪਾਂ ਗੱਲਾਂ ਨਾ ਹੋਰ ਵੀ ਹੈਗੀਆਂ ਸਾਡੇ ਕੋਲ ਜਿਹੜੀਆਂ।
ਮੈਨੂੰ ਤਾਂ ਅਮਨਦੀਪ, ਮੈਂ ਇੱਕ ਦਿਨ ਪਾਰਕ 'ਚ ਬੈਠਾ ਅਤੇ ਮੈਨੂੰ ਮੋਹਰੇ ਸਰਦਾਰ ਜੀ ਬੈਠੇ ਸੀ, ਕਹਿੰਦੇ ਵੀ ਮੋਦੀ ਸਾਹਿਬ ਦਾ ਕੀ ਹਾਲ ਆ। ਮੈਂ ਕਿਹਾ ਮੋਦੀ ਸਾਹਿਬ ਤਾਂ ਵੀ ਹੁਣ ਜਿੱਦਾਂ ਮਾੜਾ ਹੀ ਹਾਲ ਆ, ਬਹੁਤਾ ਚੰਗਾ ਨਹੀਂ ਹੈ। ਤੇ ਕਹਿੰਦੇ ਮਾੜਾ ਨਹੀਂ ਬਹੁਤ ਮਾੜਾ ਆ। ਮੈਂ ਕਿਹਾ ਇੰਨਾ ਵੀ ਨਹੀਂ ਹੈ। ਉਹ ਮੈਨੂੰ ਘਰ ਆ ਕੇ ਪਤਾ ਲੱਗਾ ਵੀ
ਤੁਹਾਨੂੰ ਕਾਹਦੇ ਪੁੱਛਦੇ
ਉਹ ਮੈਨੂੰ ਕਾਹਦੇ ਪੁੱਛਦੇ ਮੋਦੀ, ਉਹ ਮੈਨੂੰ ਬਾਅਦ ਚ ਪਤਾ ਲੱਗਾ ਉਸ ਦਾ ਹੀ ਆਪਣੇ ਆਪ ਤੇ ਬਹੁਤ ਬੁਰੀ ਹੋਈ ਹੈ। ਉਹ ਤਾਂ ਮੈਨੂੰ ਹੀ ਕਹਿ ਰਹੇ ਵੀ ਤੇਰਾ ਕੀ ਹਾਲ ਹੈ, ਤੇਰਾ ਮਿੱਤਰ ਆ ਉਹਦਾ ਕੀ ਹਾਲ ਹੈ।
ਉਹ ਰੇਡੀਓ ਤੋਂ ਫਿਰ ਉਹਨਾਂ ਨੂੰ ਇਹ ਇੰਪ੍ਰੈਸ਼ਨ ਪਿਆ ਨਾ ਵੀ ਅਮਰੀਕ ਸਿੰਘ ਫਲੋਰਾ
ਮੋਦੀ ਦੇ ਭਗਤ ਆ,
ਮੋਦੀ ਭਗਤ ਨੇ।
ਹਾਂਜੀ,
ਤੇ ਤਾਂ ਕਰਕੇ ਦੇਖੋ ਫਾਲ ਤਾਂ ਫਿਰ ਪੁੱਛਣਾ ਬਣਦਾ,
ਫਾਲ ਤਾਂ ਪੁੱਛਣਾ ਬਣਦਾ। ਉਹਨਾਂ ਦਾ ਕਸੂਰ ਨਹੀਂ,
ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ।
ਤੁਸੀਂ ਇੱਕ ਹੋਰ ਨਾਲ ਸਰਦਾਰ ਜੀ ਬੈਠੇ ਸੀ, ਉਹਨਾਂ ਨੇ ਇੱਦਾਂ ਦਾ ਕਿਹਾ ਨਹੀਂ, ਉਹ ਕਹਿੰਦੇ ਵੀ 30 ਟਿਕਾਣੇ ਵੱਜ ਗਿਆ, 30 ਟਿਕਾਣੇ ਵੱਜ ਗਿਆ। ਮੈਨੂੰ ਉੱਥੋਂ ਪਤਾ ਲੱਗਾ ਵੀ 30 ਟਿਕਾਣੇ
ਵੱਜ ਗਏ। ਉਹ ਅਸਲ ਚ ਪਤਾ ਕੀ ਕਸੂਰ ਤੁਹਾਡਾ ਨੀ, ਤੁਸੀਂ ਇੱਕ ਟਾਈਮ ਤੇ ਆ ਕੇ ਇੰਨੀਆਂ ਸਿਫਤਾਂ ਕੀਤੀਆਂ ਚੇਤਾ, ਇੱਕ ਵਾਰੀ ਤਾਂ ਮੈਨੂੰ ਕਹਿਣਾ ਹੀ ਪਿਆ ਸੀਗਾ ਵੀ ਤੁਸੀਂ ਹੁਣ ਗੋਹੇ ਦੀ ਟਰਾਲੀ ਆਪਣੇ ਘਰ ਮੂਹਰੇ ਸਟਾ
ਲੈਣੀ,
ਹੋਇਆ ਵੀ ਇੱਦਾਂ, ਤੁਹਾਨੂੰ ਡਰ ਵੀ ਲੱਗਿਆ। ਉਹ ਤੋਂ ਬਾਅਦ ਤੁਹਾਡਾ ਥੋੜਾ ਚੇਂਜ ਹੋਇਆ। ਖੈਰ ਉਦੋਂ ਉਹਨਾਂ ਦਾ ਹਨੀਮੂਨ ਪੀਰੀਅਡ ਸੀਗਾ, ਉਹ ਫਿਰ ਇੰਨਾ ਕੁ ਤਾਂ ਹੁਣ ਬਣਦੇ ਦਾ ਸੀ। ਭਗਵੰਤ ਮਾਨ ਨੂੰ ਵੀ 2-3 ਸਾਲ ਬੜਾ ਚੱਕਿਆ, ਚਾਂਸ ਬੜਾ ਵਧੀਆ ਹੋਇਆ, ਪਰ ਹੁਣ ਜਿਹੜੀਆਂ ਉਹਦੀਆਂ ਪਾਲਿਸੀਆਂ ਆ ਉਹ ਰੁਕ ਗਈਆਂ, ਸਟੈਗਨੈਂਟ ਹੋ ਗਈਆਂ ਤੇ ਗਲਤ ਵੀ ਹੋ ਗਈਆਂ।
ਪਾਵਰ ਅਮਨਜੀਤ, ਜਿਸ ਵੇਲੇ ਪਾਵਰ ਤੁਹਾਡੇ ਕੋਲ ਨਹੀਂ ਹੁੰਦੀ, ਫੁੱਲ ਪਾਵਰ ਨਹੀਂ ਹੁੰਦੀ, ਫਿਰ ਉਹਦੇ ਜਿੱਦਾਂ ਕਹਿੰਦੇ ਹੁੰਦੇ ਧੌਣ 'ਚ ਸਰੀ ਆਇਆ, ਉਹ ਤਾਂ ਫਿਰ ਇੱਦਾਂ ਨੀਵੇਂ ਧੌਣ ਨੀਵੀਂ ਹੋ ਜਾਂਦੀ ਆ। ਹੁਣ ਜਿਸ ਵੇਲੇ ਫੁੱਲ ਮੈਜੋਰਟੀ ਹੁੰਦੀ ਤੁਹਾਡੇ ਕੋਲ, ਤੁਸੀਂ ਜੋ ਮਰਜ਼ੀ ਕਰ ਸਕਦੇ ਆ।
ਹੁਣ ਮੋਦੀ ਸਾਹਿਬ ਕੋਲ ਵੀ ਫੁੱਲ
ਮੈਜੋਰਟੀ ਹੈ ਨਹੀਂ
ਤੇ ਹੁਣ ਵੈਸੇ ਥੋੜੀ ਹਵਾ ਨਹੀਂ ਨਿਕਲੀ, ਮਨ ਕੀ ਬਾਤ ਥੋੜੀ ਠੰਡੀ ਨਹੀਂ ਹੋਈ
ਲੱਗਦਾ। ਉਹੀ ਤਾਂ ਗੱਲ ਕਰ ਰਹੇ ਆ, ਤਦੀ ਤਾਂ ਮੈਨੂੰ ਸਵਾਲ ਕਰ ਰਹੇ ਲੋਕ।
ਫੋਨ ਲਾਓ ਮੋਦੀ ਸਾਹਿਬ ਦਾ, ਮੋਦੀ ਸਾਹਿਬ ਜਾ ਤੁਸੀਂ ਮੋਹਰੇ ਆਓ, ਨਹੀਂ ਤਾਂ ਇਹ ਗੱਲ ਚੰਗੀ ਨਹੀਂ ਹੈਗੀ।
ਚੰਗੀ ਨਹੀਂ, ਤੁਹਾਡੀ ਸਿਫਤਾਂ ਬਥੇਰੀਆਂ ਕੀਤੀਆਂ, ਹਲੇ ਵੀ
ਲੋਕ ਸਾਨੂੰ ਟਿੱਚਰਾਂ ਕਰੀ ਜਾਂਦੇ,
ਹਲੇ ਵੀ ਕਰਦੇ ਆ। ਜਿੱਦਾਂ ਮੋਦੀ ਸਾਹਿਬ ਦੀ ਇੰਟਰਨੈਸ਼ਨਲ ਪਾਲਿਸੀ ਆ, ਜਿਹੜੀ ਫੋਰਨ ਪਾਲਿਸੀ ਆ, ਉਹ ਜਿੱਦਾਂ ਤੁਸੀਂ ਕਿਹਾ ਹੈ, ਲੜਾਈ ਦੇ ਵਿੱਚ ਫਾਇਦਾ ਉਠਾਈ ਜਾਂਦੇ ਆ।
ਉਹ ਧਾਲੀਵਾਲ ਸਾਹਿਬ ਕਹਿੰਦੇ ਤੁਸੀਂ ਇਕੱਲੇ ਨਹੀਂ, ਕਹਿੰਦੇ ਪੰਜਾਬ 'ਚ ਸਾਰੇ ਇਸੇ ਕਰਕੇ ਤਾਂ ਲਾਲਾ ਹੋਈ ਪਈ ਆ ਸਾਰੇ ਪੰਜਾਬ 'ਚ।
ਕਾਹਦੀ?
ਆਹ ਜਿਹੜੇ ਹਸਪਤਾਲ ਵਾਲੀ ਗੱਲ ਆਪਾਂ ਕੀਤੀ,
ਲਾਲਾ
ਉਹ ਤਾਂ ਸਾਰੇ ਪੰਜਾਬ ਨੂੰ ਕਹਿੰਦੇ ਪਤਾ, ਤੁਹਾਨੂੰ ਹੁਣ ਪਤਾ ਲੱਗਾ ਲਾਲਾ ਸਾਰੇ ਪੰਜਾਬ 'ਚ ਹੋਈ ਪਈ।
ਸਾਨੂੰ ਲੱਗਦਾ ਵੀ ਤੁਹਾਨੂੰ ਪਹਿਲਾਂ ਪਤਾ ਲੱਗਾ, ਕਮਾਲ ਹੋ ਗਈ ਤਦ ਸਾਨੂੰ ਮੋਦੀ ਕਹੀ ਜਾਂਦੇ ਲੋਕ।
ਮਨਦੀਪ ਮਾਨ ਜੀ, ਕੀ ਹਾਲ ਚਾਲ ਹੈ? ਪੈਰੋ ਠੀਕ ਹੋ? ਅਤੇ ਸਾਡੇ ਨਾਲ ਗੁਰਸ਼ਰਨ ਮੈਲਬਨ ਤੋਂ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ। ਯੂਟਿਊਬ 'ਤੇ ਕਹਿੰਦੇ ਅਸੀਂ ਤੁਹਾਨੂੰ
ਦੇਖ ਰਹੇ ਹਾਂ,
ਸੁਣ ਰਹੇ ਹਾਂ। ਕਹਿੰਦੇ ਯੂਟਿਊਬ ਲਾ ਕੇ ਅਸੀਂ ਜੇਬ 'ਚ ਪਾਈ ਹੋਈ ਆ,
ਅੱਛਾ,
ਅਤੇ ਨਾਲ ਕੰਮ ਕਰ ਰਹੇ ਹਾਂ। ਯੂਟਿਊਬ ਤੇ ਔਨ ਕਰ ਲਿਆ, ਜੇਬ 'ਚ ਪਾ ਲਿਆ ਤੇ ਨਾਲ ਆਪਣੇ ਕੰਮ ਕਰ ਰਹੇ ਨੇ। ਤੇ ਚਲੋ, ਇਹਨਾਂ ਕੋਲ ਬੈਂਡਵਿਡਥ ਵਾਧੂ ਹੋਣੀ ਆ, ਡਾਟਾ, ਕੋਈ ਗੱਲ ਨੀ, ਤੁਸੀਂ ਅਰਮਨ ਰੇਡੀਓ ਦੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਪਿਆਰਿਓ।
ਜੇ ਨਹੀਂ ਦੇਖਣਾ ਹੀ ਆ, ਦੇਖ ਸੁਣਨਾ ਹੀ ਆ, ਫਿਰ ਆਪਣੀ ਐਪ
ਰਾਹੀਂ ਉਹ ਕਈ ਵਾਰੀ ਫਿਰ ਨਹੀਂ ਲਾਉਂਦੇ ਨਾ,
ਪੂਰਾ ਕਰਨਾ ਪੈਂਦਾ।
ਤੁਸੀਂ, ਮੈਂ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਅਗਰ ਡਾਟਾ ਲੱਗਦਾ ਆ ਜਾਂ ਜ਼ਿਆਦਾ ਬੈਂਡਵਿਡਥ ਲੱਗਦੀ ਹੈ ਤਾਂ ਸਾਡੀ ਹਰਮਨ ਰੇਡੀ ਦੀ ਐਪ ਡਾਊਨਲੋਡ ਕਰੋ, ਉਹਦੇ ਵਿੱਚ ਗਾਣੇ ਵੀ ਸੁਣਨਗੇ।
ਅੱਛਾ ਅਮਨਦੀਪ, ਉਹੀ ਰੀਜ਼ਨ ਮੈਨੂੰ ਨਹੀਂ ਪਤਾ ਲੱਗਾ, ਮੇਰੇ 'ਤੇ ਕਾਹਦੇ ਨਹੀਂ ਤੁਹਾਡੀ ਫੋਟੋ ਆਉਂਦੀ ਮੇਰੇ ਵਾਲੇ 'ਤੇ ਜਿਹੜੇ ਮੈਂ ਦੇਖਦਾ ਹਾਂ ਤੁਹਾਡੇ ਪ੍ਰੋਗਰਾਮ, ਉਹ ਮੈਂ ਐਪ ਤੋਂ ਸੁਣਦਾ।
ਹਾਂ, ਫਿਰ ਐਪ 'ਚ ਥੋੜ੍ਹਾ
ਟੈਕਨੋਲੋਜੀ ਨਹੀਂ ਨਾ ਆਉਂਦੀ, ਪ੍ਰੋਬਲਮ ਤਾਂ ਇਹ ਆ।
ਠੀਕ ਹੈ, ਅਤੇ ਉਹ ਕਹਿੰਦੇ ਲਾਲਾ ਇਹ ਨਹੀਂ ਕਹਿੰਦਾ ਸੀ, ਇਹ ਵੀ ਕਹਿੰਦਾ ਲਾਲਾ ਹੋਈ ਪਈ ਆ।
ਹਾਂਜੀ,
ਧਾਲੀਵਾਲ ਸਾਹਿਬ ਕਹਿੰਦੇ ਲਾਲਾ ਇਹ ਵੀ ਹੋਈ ਪਈ ਆ ਜਿਹੜੀ ਭਗਵੰਤ ਮਾਨ ਵਾਲੀ।
ਅੱਛਾ,
ਲਾਲਾ ਕੇਜਰੀਵਾਲ ਵੀ ਹੋਈ,
ਲਾਲਾ ਹੀ ਹੋ ਗਈ ਹੈ। ਉਹ ਤਾਂ ਹਰਿਆਣੇ ਦਾ ਨਾਲੇ ਕੇਜਰੀਵਾਲ,
ਨਹੀਂ ਹਰਿਆਣੇ ਦਾ, ਦਿੱਲੀ ਦਾ
ਨਹੀਂ, ਉਹਦਾ ਜਨਮ ਸਥਾਨ ਹਰਿਆਣੇ ਦਾ
ਆ,
ਉਹ ਹਰਿਆਣੇ ਦਾ ਨਿਵਾਸੀ ਆ, ਉਹਦਾ ਹਰਿਆਣਵੀ ਆ। ਜੇ ਹੁਣ ਹਰਿਆਣੇ 'ਚ ਉਹ ਇਲੈਕਸ਼ਨ ਨਹੀਂ ਜਿੱਤੂਗਾ, ਇਹ ਤਾਂ ਲਾਲਾ ਹੋਣੀ ਆ,
ਜਿੱਦਾਂ ਜੇ ਜਿੱਤ ਗਏ ਤਾਂ ਵੀ
ਲਾਲਾ ਹੋਣੀ ਆ। ਉਹ ਤਾਂ ਲਾਲਾ ਜੀ ਗਏ, ਸਮਝ,
ਲਾਲਾ ਕੇਜਰੀਵਾਲ ਜੀ
ਗਏ।
ਠੀਕ ਹੈ ਜੀ,
ਤੇ ਕੰਮ ਦੀ ਜਿਸ ਵੇਲੇ ਨਾ ਕੋਈ ਵੀ ਚੜ੍ਹਾਈ ਹੁੰਦੀ ਆ, ਜੇ ਤੁਹਾਨੂੰ ਅਚਨਚੇਤ ਮਿਲ ਜਾਵੇ, ਇੱਧਰੋਂ ਉੱਧਰੋਂ ਤੁਸੀਂ ਕੋਸ਼ਿਸ਼ ਨਾ ਕੀਤੀ ਹੋਵੇ, ਫਿਰ ਉਹਨੂੰ ਬਰਕਰਾਰ ਰੱਖਣਾ ਬੜਾ ਮੁਸ਼ਕਿਲ ਹੁੰਦਾ। ਇਹੀ ਹੋਇਆ ਪੰਜਾਬ ਦੇ ਵਿੱਚ ਵੀ, ਦਿੱਲੀ ਦੇ ਵਿੱਚ ਵੀ, ਕਿ ਜਿਹੜੀਆਂ ਦੂਜੀਆਂ ਪਾਰਟੀਆਂ ਸੀ ਉਹਨਾਂ ਨੇ ਅੱਧ ਚੱਕੀ ਹੋਈ ਸੀ, ਅਤੇ ਉਹਨਾਂ ਦਾ ਬਦਲਾਵ, ਉਹਨਾਂ ਦਾ ਗੈਪ ਭਰਨ ਦੇ ਲਈ ਜਿਹੜਾ ਖਲਾਅ ਪੈਦਾ ਹੋ ਗਿਆ ਸੀ, ਇਹ ਆ ਗਿਆ।
ਇਹ ਜਿਹੜੀਆਂ ਆਮ ਆਦਮੀ ਪਾਰਟੀ ਦਾ ਜਿਹੜਾ ਆਉਣਾ ਸੀ ਨਾ, ਇਹ ਲੋਕਾਂ ਦਾ ਵਿਦਰੋਹ ਸੀਗਾ।
ਹਾਂਜੀ, ਲੋਕਾਂ ਦਾ ਵਿਦਰੋਹ
ਸੀਗਾ।
ਹਾਂਜੀ,
ਲੋਕਾਂ ਕੋਲ ਇਹ ਇੱਕ ਲੱਗਦਾ ਸੀਗਾ ਤੀਜਾ ਬਦਲ ਹੈ, ਚੋਇਸ ਹੈ,
ਨੈਸ਼ਨਲ ਲੈਵਲ ਦਾ
ਵੀ ਬਦਲ ਹੈ, ਫਿਰ ਦਿੱਲੀ 'ਚ ਵੀ ਹੋ ਗਿਆ, ਪੰਜਾਬ 'ਚ ਵੀ ਹੋ ਗਿਆ, ਪਰ ਇਹ ਨਾ ਬਾਕੀ ਸਟੇਟਾਂ 'ਚ ਹੋ ਗਿਆ
ਫੇਲ
ਕਿਉਂਕਿ ਪੰਜਾਬ ਦੇ ਵਿੱਚ ਜੇ ਨਾ, ਮਤਲਬ ਮੈਂ ਇਹ ਮੇਰੀ ਆਪਣੀ ਫੀਲਿੰਗ ਹੈ, ਜੇ ਭਗਵੰਤ ਮਾਨ ਦੇ ਤਾਂ ਖਹਿਰਾ ਸਾਹਿਬ
ਹਾਂਜੀ
ਹੁੰਦੇ ਨਾ ਸੀ ਐਮ, ਉਹ ਫਿਰ ਨੈਸ਼ਨਲ ਲੈਵਲ ਤੇ ਪ੍ਰੋਜੈਕਸ਼ਨ ਜਿਹੜੀ ਆਮ ਆਦਮੀ ਪਾਰਟੀ ਦੀ ਬਹੁਤ ਵਧੀਆ ਹੋਣੀ ਸੀ,
ਬਹੁਤ ਵਧੀਆ ਹੋਣੀ,
ਹਾਂ ਬਹੁਤ ਵਧੀਆ ਹੋਣੀ ਸੀ,
ਕਿਉਂਕਿ ਉਹ ਪੜ੍ਹੇ ਲਿਖੇ ਆ ਤੇ ਬੋਲਣ ਦਾ ਸਟਾਈਲ,
ਤੇ ਲੋਕੀ ਨਾ ਜਿਹਦਾ ਲੋਕ, ਮੈਂ ਦੇਖੋ ਟੂ ਬੀ ਓਨੈਸਟ, ਲੋਕੀ ਅੱਕ ਚੁੱਕੇ ਨੇ ਚੁਟਕਲੇਬਾਜ਼ੀਆਂ,
ਹਾਂਜੀ ਚੁਟਕਲੇਬਾਜ਼ੀ,
ਮਤਲਬ ਅੱਕ ਚੁੱਕੇ ਨੇ ਲੋਕੀ, ਕੰਮ ਚਾਹੁੰਦੇ ਨੇ ਹੋਰਡਿੰਗਾਂ ਤੋਂ ਅੱਕ ਚੁੱਕੇ ਨੇ, ਕਰਪਸ਼ਨ ਜਿਹੜੀ ਆ ਅੱਗੇ ਟੈਂਪਰੇਰੀ ਸੀ ਹੁਣ ਪਰਮਾਨੈਂਟ ਹੋ ਗਈ ਆ,
ਹਾਂਜੀ
ਠੀਕ ਹੈ, ਹੁਣ ਤਾਂ ਲੱਗਣੇ ਲੱਗਣੇ ਚਾਹੇ ਕੋਈ ਮਿੱਤਰ ਹੋਵੇ ਜਾਂ ਨਾ,
ਹਾਂਜੀ ਪਟਵਾਰੀ ਜੇ ਤੁਸੀਂ ਜਾਓ ਨਾ ਪੰਜਾਬ ਦੇ ਵਿੱਚ ਤਾਂ ਨਹੀਂ ਕਹਿਣਾ ਚਾਹੀਦਾ, ਜਿੰਨੇ ਵੀ ਅਫੀਸ਼ੀਅਲ ਸਿੱਧੇ ਕਹਿੰਦੇ ਵੀ ਇੰਨੇ ਪੈਸੇ ਲੱਗਣੇ ਤੁਹਾਡਾ ਕੰਮ ਹੋ ਜਾਊਗਾ, ਵੀ ਜੇ ਤੁਸੀਂ ਫੋਨ ਕਰਨਾ ਸਾਡੇ ਤੋਂ ਹੀ ਲੈ ਲਓ ਫੋਨ ਕਰ ਲਓ, ਉਹ ਆਪੇ ਕਹਿੰਦੇ ਕਿ ਸਾਡੇ ਤੋਂ ਹੀ ਲੈ ਲਓ ਕਰ ਲਓ ਫੋਨ, ਕੋਈ ਨਹੀਂ ਕਹਿੰਦਾ ਸੁਣਦਾ ਉਹਨੂੰ।
ਠੀਕ ਹੈ, ਅਤੇ ਸਾਡੇ ਨਾਲ ਜੁੜੇ ਨੇ ਜੀ ਬਰਿੰਦਰ ਮੈਲਬਨ ਤੋਂ, ਉਹਨਾਂ ਨੇ ਇੱਕ ਤਸਵੀਰ ਭੇਜੀ ਆ ਮੈਲਬਨ ਦੀ, ਡਰਾਈਵ ਕਰ ਰਹੇ ਨੇ ਜੀ।
ਅੱਛਾ ਜੀ,
ਹਾਂਜੀ, ਅਤੇ ਮੈਲਬਨ ਦੀ ਤਸਵੀਰ ਆ, ਦੱਸਿਓ ਕਿੱਥੋਂ ਪਿਆ ਰਹੇ ਹੋ, ਅਤੇ ਬਹੁਤ ਵਧੀਆ ਜਾਣਕਾਰੀਆਂ ਵੀ ਸਾਡੇ ਕੋਲ ਆ ਰਹੀਆਂ ਨੇ, ਅਤੇ ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਜੀ। ਭਾਜੀ 9:30 ਹੋ ਗਏ ਆ,
ਹਾਂਜੀ,
ਅਤੇ ਮੁੱਦਾ ਸਾਡਾ ਜਿਹੜਾ ਇੱਕ ਹੋਰ ਅਸੀਂ ਭੇਜਣਾ ਆ ਕਰਨਾ ਆ, ਪਰ ਉਸ ਤੋਂ ਪਹਿਲਾਂ ਨਾ ਇੱਕ ਖਬਰ ਇਹ ਸਾਂਝੀ ਕਰਨੀ ਹੈ ਕਿ ਸਿਡਨੀ ਸ਼ਹਿਰ ਜਿੱਥੋਂ ਤੁਸੀਂ ਆਏ ਆ, ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਬਹੁਤ ਕੁਛ ਹੋ ਗਿਆ
2 ਦਿਨਾਂ 'ਚ ਜੀ।
ਹਾਂਜੀ, ਸਿਡਨੀ ਜਿਹੜਾ ਆ ਵੋਟਡ ਵਰਲਡ ਬੈਸਟ ਸਿਟੀ,
voted one of the best city,
best city back on top, melbourne bar
in the world,
hanji
acha
hanji, aur eh jada b global cities jada survey karaya gaya, ranking karayi gayi hai,
hanji
annual reader choice award 2024 ne karwai si gi,
acha
te survey karwaya gaya ode vich world de 20 shaharan de travelers de ਉਹਨਾਂ ਨੇ ਕਮੈਂਟ ਲਏ, ਸਰਵੇ ਕੀਤਾ,
ਠੀਕ ਹੈ,
ਔਰ ਨਿਊ ਸਾਊਥ ਵੇਲਜ਼ ਦੀ ਕੈਪੀਟਲ ਜਿਹੜੀ ਆ ਉਹ ਪਹਿਲੇ ਨੰਬਰ 'ਤੇ ਆਈ, ਉਹਨਾਂ ਨੇ ਸਕੋਰ ਸੀਗਾ 92.96।
ਅੱਛਾ ਜੀ,
ਅਤੇ ਇਹਦੀ ਲਿਸਟ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ, ਇਹ ਜਿਹੜੀ ਲਿਸਟ ਹੈ ਇਸ ਦੇ ਵਿੱਚ ਕਾਫੀ ਜਿਹੜੇ ਕੰਟਰੀਜ਼ ਹੈ ਉਹ ਆ ਰਹੇ ਨੇ, ਤੁਸੀਂ ਆਪਾਂ ਸਕਰੀਨਾਂ 'ਤੇ ਵੀ ਦਿਖਾ ਦਿੰਦੇ ਹਾਂ ਕਿ ਸਿਟੀ, ਚਲੋ ਇਹ ਆਪਾਂ ਬਾਅਦ 'ਚ ਦਿਖਾਉਂਦੇ ਹਾਂ ਸਕਰੀਨ 'ਤੇ, ਪਰ ਜਿਹੜੇ ਅੰਕੜੇ ਆ ਉਹ ਅੰਕੜੇ ਇਸ ਤਰ੍ਹਾਂ ਆ, 67% ਲੋਕਾਂ ਨੇ ਇਹ ਕਿਹਾ ਵੀ ਸਿਡਨੀ ਐਬਸੋਲੂਟਲੀ
ਗੁੱਡ ਹੈ,
ਗੁੱਡ ਹੈ ਸਿਡਨੀ ਦੇ ਮਾਮਲੇ 'ਚ, ਅਤੇ ਸਿਰਫ 4% ਲੋਕਾਂ ਨੇ ਕਿਹਾ ਵੀ ਸਿਡਨੀ ਨਹੀਂ ਮੈਲਬਨ ਹੋਣਾ ਚਾਹੀਦਾ, ਸਿਰਫ
ਸਿਰਫ 4
ਸਿਡਨੀ ਦੇ ਜਾਣੀ ਕਿ ਸੰਬੰਧ ਦੇ ਵਿੱਚ ਜਿੰਨਾ ਵੀ ਡਾਟਾ ਆਇਆ ਨਾ,
ਹਾਂਜੀ ਹਾਂਜੀ,
ਉਹਦੇ ਵਿੱਚ ਸਿਰਫ 4% ਲੋਕਾਂ ਨੇ ਮੈਲਬਨ ਨੂੰ ਤਰਜੀਹ ਦਿੱਤੀ ਆ,
ਠੀਕ ਹੈ,
ਅਤੇ 4% ਲੰਡਨ ਨੂੰ ਦਿੱਤੀ ਆ, 4% ਟੋਕੀਓ ਅਤੇ ਪੈਰਿਸ ਨੂੰ ਦਿੱਤੀ ਆ,
ਅੱਛਾ,
ਅਤੇ 2% ਰੋਮ ਨੂੰ ਦਿੱਤੀ ਆ,
ਅੱਛਾ,
ਪਰ ਨੰਬਰ 1 ਤੇ ਸਿਡਨੀ ਆ,
ਹਾਂਜੀ,
ਨੰਬਰ 2 ਤੇ ਵਲੈਂਸੀਆ ਸਪੇਨ ਦੇ ਵਿੱਚ,
ਅੱਛਾ ਜੀ,
ਨੰਬਰ 3 'ਚ ਸਿੰਗਾਪੁਰ ਹੈ,
ਹਾਂਜੀ,
ਨੰਬਰ 4 ਹਾਂਗਕਾਂਗ,
ਅੱਛਾ ਸਿੰਗਾਪੁਰ ਤੋਂ ਵੀ ਟੱਪ ਗਏ ਆਪਾਂ ਤਾਂ,
ਹਾਂ ਹਾਂ, ਸਿੰਗਾਪੁਰ 92.47 ਜਾਣੀ 4.7 ਨੰਬਰ ਹੈ, ਹਾਂਗਕਾਂਗ 4 ਨੰਬਰ 'ਤੇ, ਸਟਾਕਹੋਮ ਸਵੀਡਨ ਦੇ ਵਿੱਚ 5 'ਤੇ, ਟੋਕੀਓ 6 ਨੰਬਰ 'ਤੇ ਆ,
ਅੱਛਾ,
ਫਿਰ ਵਿਆਨਾ, ਬਰਲਿਨ, ਮਿਲਾਨ, ਬੁਡਾਪੈਸਟ, ਮੈਡਰਿਡ, ਪੈਰਿਸ,
ਅੱਛਾ,
ਕੇਪ ਟਾਊਨ, ਸ਼ਿਕਾਗੋ, ਇਸਤਨਬੁਲ ਤੁਰਕੀ 'ਚ, ਪਾਲਮਾ ਸਪੇਨ 'ਚ, ਲਾਸ ਵੇਗਸ, ਸਵੇਲ ਸਪੇਨ 'ਚ, ਮਰੱਖਾ ਮੋਰੋਕੋ 'ਚ, ਅਤੇ ਨਿਊਯਾਰਕ 20 ਨੰਬਰ 'ਤੇ ਆ,
20 ਨੰਬਰ 'ਤੇ ਨਿਊਯਾਰਕ,
ਨਿਊਯਾਰਕ, ਮੈਲਬਨ ਤਾਂ ਫਿਰ ਲਾਗੇ ਛਾਗੇ ਵੀ ਹੈ ਨਹੀਂ ਕਿਤੇ,
ਅੱਛਾ,
ਅਤੇ ਇਹਦੇ ਵਿੱਚ ਨਾ ਕਈ ਫੈਕਟਰ ਜਿਹੜੇ ਨੇ ਉਹ ਲਏ ਆ ਉਹਨਾਂ ਨੇ, ਮਤਲਬ ਇੱਕ ਫੈਕਟਰ 'ਤੇ
ਪਰਸਪੈਕਟਿਵ ਤੋਂ ਇਹ ਹੋਈ,
ਅਤੇ ਜੇ ਕਹੋ ਵੀ ਇਹ ਜਿਹੜਾ ਡਾਟਾ ਆ,
ਹਾਂਜੀ,
ਇਹਦੇ 'ਤੇ ਕਈ ਸ਼ੱਕ ਕਰਦੇ ਯਾਰ, ਐਵੇਂ ਆਪਣੇ ਕੋਲ ਬਣਾਉਂਦੇ, ਇਹ ਨਾ ਇੱਕ ਇੰਟਰਨੈਸ਼ਨਲ ਅਕਲੇਮਡ ਕਹਿ ਲਓ ਕਿ ਰੈਕੋਗਨਾਈਜ਼ਡ ਡਾਟਾ ਇਕੱਠਾ ਕਰਦੇ ਨੇ, ਟੂਰਿਜ਼ਮ ਰਿਸਰਚ ਆਸਟ੍ਰੇਲੀਆ,
ਅੱਛਾ,
ਇਹ 3,04,046,000 ਜਿਹੜੇ ਲੋਕ ਨੇ ਉਹ ਸਿਡਨੀ ਦੇ ਵਿੱਚ ਆਏ ਨੇ,
ਅੱਛਾ, ਇੰਨੇ ਲੋਕ ਇੱਥੇ ਆਏ ਆ ਕਿੰਨੇ ਸਾਲ ਦੇ ਵਿੱਚ,
ਇੰਨੇ ਆਏ ਆ, ਇਨ ਇਹ ਜੂਨ ਦਾ ਫਿਗਰ ਹੈ,
ਅੱਛਾ ਜੀ,
ਇਹ ਹਜੇ ਵੀ 2019 ਤੋਂ 16% ਘੱਟ ਹੈ,
4 million
ਵਿਜ਼ਿਟਰ ਜਿਹੜੇ ਸਾਲ ਦੇ ਉਹ ਸਿਡਨੀ 'ਚ ਆਉਂਦੇ ਨੇ।
ਅਮਨਦੀਪ, ਜਦੋਂ ਤੁਹਾਨੂੰ ਵੀ ਮਹਿਸੂਸ ਹੋਇਆ ਹੋਊਗਾ, ਤੁਸੀਂ ਕਈ ਵਾਰੀ ਜਾਂਦੇ ਰਹਿੰਦੇ ਇੰਗਲੈਂਡ, ਇੰਡੀਆ ਜਾਂ ਦੂਜੇ ਦੇਸ਼ਾਂ ਵਿੱਚ ਜਾਂਦੇ ਹਾਂ, ਕੈਨੇਡਾ ਵਗੈਰਾ ਵੀ, ਜਦੋਂ ਤੁਹਾਡਾ ਸਿਆਰਾ ਪ੍ਰਵਾਜ਼ ਕਰਦਾ ਆ, ਪ੍ਰਵਾਜ਼ ਕਰਦਾ ਆ,
ਜਹਾਜ਼
ਉਡਾਨ ਭਰਦਾ ਆ, ਤਾਂ ਤੁਹਾਨੂੰ ਇੱਕ ਚੰਗੀ ਚੰਗਾ ਨਹੀਂ ਮਹਿਸੂਸ ਲੱਗਦਾ ਵੀ ਤੁਸੀਂ ਸਿਡਨੀ ਨੂੰ ਵਾਪਸ ਬਹੁਤ ਚੰਗਾ ਲੱਗਦਾ। ਉਹ ਸਭ ਤੋਂ ਚੰਗਾ ਉਦੋਂ ਲੱਗਦਾ ਜਦੋਂ ਸਵੇਰੇ ਸਵੇਰੇ ਜਹਾਜ਼ ਤੁਹਾਡਾ ਆਸਟ੍ਰੇਲੀਆ ਦੇ ਉੱਪਰ ਉੱਡ ਰਿਹਾ ਹੁੰਦਾ ਅਤੇ ਬਾਹਰ ਜਿਹੜੇ ਸੂਰਜ ਚੜ੍ਹਿਆ ਹੁੰਦਾ ਇੱਦਾਂ ਲੱਗਦੀ ਹੁੰਦੀ ਜਿੱਦਾਂ ਅਸਮਾਨ ਦੇ ਵਿੱਚੋਂ ਇੱਕ ਰੌਸ਼ਨੀ ਜਿਹੀ ਚਮਕਦੀ ਆ ਤੁਸੀਂ ਸਿਡਨੀ ਪਹੁੰਚਣ ਵਾਲੇ ਆ ਨਾ, ਫਿਰ ਅਨਾਊਂਸਮੈਂਟ ਵੀ ਹੁੰਦੀ ਆ ਵੀ ਉੱਥੇ ਆਹ ਚੀਜ਼ ਤੁਸੀਂ ਲੈ ਕੇ ਜਾ ਸਕਦੇ ਆ, ਨਹੀਂ ਲੈ ਸਕਦੇ, ਪ੍ਰਾਊਡ ਮਹਿਸੂਸ ਕਰਦੇ ਆ।
ਨਹੀਂ ਉਹ ਤਾਂ ਮਤਲਬ ਆਪਣੇ ਦੇਖੋ ਸ਼ਹਿਰ ਨੂੰ ਆਉਣਾ ਤਾਂ ਵੱਖਰੀ ਗੱਲ ਹੈ ਨਾ, ਉਹ ਤਾਂ
ਉਹ ਵੀ ਸ਼ਹਿਰ ਜਿਹੜਾ ਦੁਨੀਆ ਦਾ ਨੰਬਰ 1 ਸ਼ਹਿਰ ਹੋਵੇ। ਇੱਕ ਹੋਰ ਗੱਲ
ਦੇਖੋ, ਮਤਲਬ ਜਿਹੜੇ ਵਿਜ਼ਟਰ ਆ, ਮਤਲਬ 3.5 ਮਿਲੀਅਨ
ਹਾਂਜੀ
ਲੋਕ ਜਿਹੜੇ ਨੇ
ਆਉਂਦੇ
ਆ, ਉਹ ਵਿਜ਼ਟਰ ਆਉਂਦੇ ਨੇ
ਹਾਂਜੀ,
ਤੇ ਤੁਸੀਂ ਦੇਖੋ ਵੀ ਜੇ ਉਹ $1,000 ਵੀ
₹3,000 ਰੱਖੋ ਇੱਕ ਬੰਦੇ ਦਾ ਆਮ ਲੱਗ ਜਾਂਦਾ ਆ, ਤੁਸੀਂ ਜਾ ਕੇ ਦੇਖ ਲਓ ਹੋਰ ਕਿਤੇ ਫਿਰ ਕਿੰਨੀ ਆਮਦਨ ਦੇਸ਼ ਨੂੰ ਹੁੰਦੀ ਆ। ਟੂਰਿਜ਼ਮ ਵੀ ਇੱਕ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਆ ਵੀ ਇੱਕ ਬਹੁਤ ਵੱਡਾ ਸੋਰਸ ਆਫ ਇਨਕਮ ਆ।
ਕਈ ਲੋਕ ਕਹਿੰਦੇ ਨੇ, ਮੈਂ ਬਹੁਤ ਵਾਰੀ ਸੁਣਿਆ ਆ ਜੀ ਹਾਰਬਰ ਬ੍ਰਿਜ ਬਣਾਉਣ ਦੀ ਕੀ ਲੋੜ ਸੀ,
ਹਾਂਜੀ
ਇਹ ਓਪਰਾ ਹਾਊਸ ਤੇ ਕਿਉਂ ਇੰਨੇ ਪੈਸੇ ਖਰਚੇ, ਸਿੱਧਾ ਸਿੱਧਾ ਥੀਏਟਰ ਵੀ ਬਣ ਸਕਦਾ ਸੀ
ਹਾਂਜੀ,
ਹਨਾ
ਹਸਪੀਟਲ ਬਣਾ ਲੈਂਦੇ,
ਹਸਪਤਾਲ ਬਣਾਉਂਦੇ, ਲਾਇਬ੍ਰੇਰੀ ਲਾਇਬ੍ਰੇਰੀਆਂ ਵੀ ਹੈਗੀਆਂ, ਆਹ ਲੈਂਡਮਾਰਕ ਬਣਾਉਣ ਦੀ ਕੀ ਲੋੜ ਹੈ
ਹਾਂਜੀ।
ਤੇ ਉਹ ਅਸਲ ਦੇ ਵਿੱਚ ਕੀ ਹੈ ਕਿ ਉਦੋਂ ਤਾਂ ਲੱਗਦੇ ਆ ਪੈਸੇ ਟੈਕਸ ਪੇਅਰ ਦੇ, ਉਦੋਂ ਲੱਗਦਾ ਹੁੰਦਾ, ਪਰ ਲੌਂਗ ਟਰਮ ਦੇ ਵਿੱਚ ਉਹ ਖਿੱਚ ਦਾ ਕੇਂਦਰ ਬਣ ਜਾਂਦੇ ਨੇ, ਉਹ ਦੇਖਣ ਵਾਸਤੇ ਆਉਣ ਵਾਸਤੇ ਉੱਥੇ ਫਿਰ ਬਾਜ਼ਾਰ ਚੱਲਦੇ ਨੇ, ਟ੍ਰਾਂਜੈਕਸ਼ਨਾਂ ਚੱਲਦੀਆਂ ਨੇ, ਉੱਥੇ ਸਰਕਾਰ ਨੂੰ ਆਮਦਨ ਹੁੰਦੀ ਹੈ, ਇਹ ਇੱਕ ਰੀਅਕਰਿੰਗ ਇਨਕਮ ਹੈ, ਐਵਰੀ ਡੇ
ਇਨਕਮ ਜਨਰੇਟਰਸ ਤੁਸੀਂ ਉਹਨੂੰ ਕਹਿ ਸਕਦੇ
ਹਾਂ। ਹਾਂ ਹੁਣ ਮਤਲਬ ਕੋਈ ਵੀ ਇੰਸਟੀਟਿਊਸ਼ਨ ਆਪਾਂ ਗੁਰੂ ਘਰ ਬਣਾਉਂਦੇ ਹਾਂ ਹੈ ਨਾ, ਜਿਹੜੇ ਇਤਿਹਾਸਕ ਗੁਰੂ ਘਰ ਹੈ ਉਹ ਅਸੀਂ ਇੱਦਾਂ ਕਹਿ ਲਈਏ ਕਿ ਗੁਰਬਾਣੀ ਤਾਂ ਸੇਮ ਹੀ ਹੈ, ਉਹ ਤਾਂ ਆਪਾਂ ਘਰੇ ਵੀ ਕਰ ਸਕਦੇ ਹਾਂ, ਫੋਨ 'ਤੇ ਵੀ ਕਰ ਸਕਦੇ ਹਾਂ, ਹੈ ਇੱਕ ਪਿੰਡ ਦੇ ਗੁਰੂ ਘਰ ਦੇ ਵਿੱਚ ਵੀ ਜਾ ਕੇ ਕਰ ਸਕਦੇ, ਪਰ ਜਿਹੜੇ ਇਤਿਹਾਸ ਨਾਲ ਜੁੜੇ ਹੋਏ ਨੇ ਉੱਥੇ ਜ਼ਿਆਦਾਤਰ ਲੋਕ ਉੱਥੇ ਸ਼ਰਧਾ ਵਾਸਤੇ ਦਰਸ਼ਨ ਕਰਨ ਜਾਂਦੇ ਨੇ ਵੀ ਹਾਂ ਵੀ ਅਸੀਂ ਇੱਥੇ ਆਏ ਸੀ, ਇੱਕ ਅਕਨੋਲੇਜਮੈਂਟ ਕਰਨ ਵਾਸਤੇ ਜਾਂਦੇ ਨੇ ਹੈ ਨਾ। ਬਾਣੀ ਤਾਂ ਸੇਮ ਹੈ ਪਰ ਉਹਦੇ ਨਾਲ ਕੀ ਹੈ, ਉੱਥੇ ਉਹਦੀ ਰੱਖ ਰਖਾਵ ਵੀ ਕਰਨੀ ਪੈਂਦੀ ਹੈ, ਫਿਰ ਉਹਦੀ ਇਨਕਮ ਵੀ ਜਨਰੇਟ ਹੁੰਦੀ ਹੈ ਹੈ ਨਾ। ਸੋ ਬੜੇ ਬੜੇ ਫੈਕਟਰ ਨੇ। ਖੈਰ ਗੁਰਮੇਰ ਹੁਣੀ ਸਾਡੇ ਨਾਲ ਫਿਰ ਜੁੜੇ ਨੇ, ਕਹਿੰਦੇ ਸੁਣ ਤਾਂ ਐਪ ਤੇ ਹੀ ਰਹੇ ਹਾਂ ਪਰ ਉੱਤੇ ਕਹਿੰਦੇ ਸਾਨੂੰ ਮੈਸੇਜ ਭੇਜਣਾ ਨਹੀਂ ਆਉਂਦਾ, ਇਸ ਕਰਕੇ ਯੂਟਿਊਬ ਤੋਂ ਲਿਖ ਕੇ ਭੇਜਿਆ।
ਅੱਛਾ
ਤੇ ਇਹ ਨਾ ਉਹਦੇ ਵਿੱਚ ਟੈਲੀਗ੍ਰਾਮ ਦਾ ਮੈਸੇਜ ਆ, ਹੋਰ ਵੀ ਆਪਾਂ ਵਟਸਐਪ 'ਤੇ ਵੀ ਪਾਉਂਦੇ ਹਾਂ, ਅਪਡੇਟ ਆ ਰਹੀ ਹੈ। ਅਤੇ ਸਾਡੇ ਬੜੇ ਸਤਿਕਾਰਿਤ ਗੱਜਣਵਾਲਾ ਬਾਈ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ,
ਸੁਣ ਰਹੇ ਇਸ ਵੇਲੇ, ਉਹਨਾਂ ਦਾ ਵੀ ਇਸ ਪ੍ਰੋਗਰਾਮ ਤੋਂ ਬਾਅਦ ਐਪੀਸੋਡ ਆਉਣਾ ਹੈ,
ਉਹਨਾਂ ਦਾ ਐਪੀਸੋਡ
ਉਹ ਪਿੰਡ ਦੇ ਗਰਭ ਵਿੱਚ ਜਾ ਕੇ ਗੱਲਾਂ ਕਰਦੇ ਹੁੰਦੇ ਆ।
ਹਾਂ ਉਹ ਐਪੀਸੋਡ ਆਉਣਾ ਹੈ ਅਤੇ ਕਹਿੰਦੇ ਕਿ ਬਹੁਤ ਰੌਣਕੀ ਵਰਤਾਂਤ ਸਿਰਜ ਰਹੇ ਹੋ ਪਰ ਦੁਆਬੇ ਵਾਲੇ ਹੋ ਮਾਲਵੇ ਦਾ ਹੀਰੋ ਭਗਵੰਤ ਮਾਨ ਫਿਰ ਵੀ ਕਾਇਮ ਹੈਗਾ। ਦੇਖੋ ਅਸੀਂ ਪੋਲਿਸੀ ਤੇ ਗੱਲ ਕਰ ਰਹੇ ਹਾਂ, ਅਸੀਂ ਉਹਦੀ ਪਰਸਨੈਲਿਟੀ ਦੇ ਨਹੀਂ ਗੱਲ ਕਰ ਰਹੇ। ਅਸੀਂ ਦੇਖੋ ਜਿਹੜਾ ਜਰਨਲਿਜ਼ਮ ਹੁੰਦਾ ਨਾ,
ਹਾਂਜੀ
ਉਹ ਤੁਸੀਂ ਵਿਅਕਤੀ ਵਿਸ਼ੇਸ਼ ਨੂੰ ਭੰਡਣਾ ਨਹੀਂ ਹੁੰਦਾ, ਉਹਦੀ ਵਿਅਕਤੀਗਤ ਉਹਦੇ ਇੰਡੀਵਿਜੁਅਲ ਨੂੰ ਨਹੀਂ ਭੰਡਣਾ ਹੁੰਦਾ, ਉਹਦੇ ਕ੍ਰਿਟੀਕਲ ਨਹੀਂ ਹੋਣੇ ਚਾਹੀਦੇ,
ਹਾਂਜੀ
ਉਹਦੀ ਪਾਲਿਸੀ ਦੇ ਬਾਰੇ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਵੀ ਉਹਦੇ ਕੋਲ ਉਹਦੀ ਕੀ ਪਾਲਿਸੀ ਹੈ,
ਹਾਂਜੀ
ਕਿੱਥੇ ਉਹਦੀ ਗਲਤੀ ਹੈ, ਕਿੱਥੇ ਉਹ ਵਧੀਆ ਕੰਮ ਕਰ ਰਿਹਾ, ਕਿੱਥੇ ਨਹੀਂ ਕਰ ਰਿਹਾ।
ਅਮਨਦੀਪ, ਇੰਟਰਨੈਸ਼ਨਲ ਮੋਨਿਟਰੀ ਫੰਡ ਨੇ 3-4 ਦਿਨ ਪਹਿਲਾਂ ਇੱਕ ਆਸਟ੍ਰੇਲੀਆ 'ਤੇ ਦੀ ਖਬਰ ਦਿੱਤੀ ਆ ਕਿ ਆਸਟ੍ਰੇਲੀਆ ਵਿੱਚ ਜਿਹੜਾ ਇਨਫਲੇਸ਼ਨ ਹੋ ਰਿਹਾ ਹੈ ਨਾ ਉਹਦੇ 2 ਮੁੱਖ ਕਾਰਨ ਆ,
ਹਾਂਜੀ
ਅਤੇ ਇੰਟਰਸਟ ਰੇਟ ਵੀ ਵੱਧ ਰਿਹਾ
ਉਹਦੇ, ਨਹੀਂ ਹੁਣ ਕਹਿੰਦੇ ਘੱਟ ਰਿਹਾ।
ਨਹੀਂ ਨਹੀਂ ਤੁਹਾਨੂੰ ਦੱਸਦਾ ਜਿਹੜਾ ਪਹਿਲਾਂ ਵਧਿਆ ਆ ਉਹਦੇ ਕੀ ਕਾਰਨ ਸੀ,
ਕੀ ਕਾਰਨ ਵਧਿਆ?
ਇੱਕ ਤਾਂ ਟੈਕਸ ਕੱਟ ਜਿਹੜੇ ਦਿੱਤੇ ਪਿੱਛੇ ਜਾਏ,
ਅੱਛਾ
ਟੈਕਸ ਕੱਟ ਜਿਸ ਵੇਲੇ ਤੁਸੀਂ ਦਿੰਦੇ ਆ ਟੈਕਸ ਕੱਟ ਕਰਦੇ ਆ ਤਾਂ ਉਹਦੇ ਨਾਲ ਜਿਹੜੇ ਲੋਕਾਂ ਦੀ ਇਨਕਮ ਜ਼ਿਆਦਾ ਹੋ ਜਾਂਦੀ ਹੈ,
ਅੱਛਾ
ਇਨ ਹੈਂਡ ਤੁਹਾਡੇ ਇਨਕਮ
ਪੈਸੇ ਜ਼ਿਆਦਾ ਹੋ ਜਾਂਦੀ ਆ। ਮਤਲਬ ਜੇ $1,000 ਉਹਨੇ ਕੱਟਿਆ ਤਾਂ $1,000 ਤੁਹਾਡੇ ਕੋਲ ਵਾਧੂ ਹੀ ਹੋ ਗਿਆ,
ਵਾਧੂ ਹੋ ਗਿਆ। ਜਿਸ ਵੇਲੇ ਵਾਧੂ ਪੈਸਾ ਤੁਹਾਡੇ ਕੋਲ ਆਉਂਦਾ ਆ ਫਿਰ ਤੁਸੀਂ ਖਰਚਦੇ ਆ, ਜਿਹੜੀ ਚੀਜ਼ ਨਹੀਂ ਵੀ ਲੈਣੀ ਹੋਈ ਉਹ ਵੀ ਲੈਂਦੇ ਆ। ਇਨਫਲੋ ਆਫ ਮਨੀ ਜਿਹੜਾ ਉਹਦੇ ਮਾਰਕੀਟ 'ਚ ਜਾਂਦਾ ਆ ਉਹਦੇ ਕਰਕੇ ਵੀ ਥੋੜ੍ਹਾ ਇਨਫਲੇਸ਼ਨ ਵੱਧਦਾ ਆ। ਦੂਜਾ ਕਾਰਨ ਇਹ ਵੀ ਰਿਹਾ ਆ ਪਿੱਛੇ ਜਾਏ ਇੱਕ ਇਹਨੂੰ ਇਲੈਕਸ਼ਨ ਦੇ ਸਨਾਰੀ ਵਿੱਚ ਵੀ ਦੇਖਿਆ ਜਾ ਰਿਹਾ ਆ ਕਿ $300 ਰਿਬੇਟ ਅੱਜ ਕੱਲ੍ਹ ਮਿਲ ਰਹੀ ਆ ਇਲੈਕਟ੍ਰੀਸਿਟੀ ਦੇ, ਉਹ ਵੀ ਲੋਕਾਂ ਦੀ ਇਨਕਮ ਵੱਧ ਰਹੀ ਆ ਅਤੇ ਉਹਦੇ ਨਾਲ ਵੀ ਜਿਹੜੀ ਇਹ ਇਨਫਲੇਸ਼ਨ ਦੀ ਪ੍ਰੋਬਲਮ ਆ ਰਹੀ ਹੈ। ਜਿਸ ਵੇਲੇ ਇਨਫਲੇਸ਼ਨ ਵੱਧਦਾ ਤਾਂ ਰਿਜ਼ਰਵ ਬੈਂਕ ਮੋਨਿਟਰੀ ਪੋਲਿਸੀ ਦੇ ਅੰਡਰ ਇੰਟਰਸਟ ਰੇਟ ਵਧਾਉਣ ਤੋਂ ਸਿਵਾ ਹੋਰ ਕੋਈ ਟੂਲ ਹੁੰਦਾ ਨਹੀਂ ਹੈ, ਤਾਂ ਫਿਰ ਇੰਟਰਸਟ ਰੇਟ ਉਹ ਵਧਾਉਂਦੇ ਆ। ਹੁਣ ਤੁਸੀਂ ਕਹਿੰਦੇ ਥੋੜ੍ਹਾ ਥੱਲੇ ਆ ਰਿਹਾ, ਠੀਕ ਹੈ, ਆਉਣਾ ਚਾਹੀਦਾ ਆ। ਅਤੇ ਇੱਕ ਹੋਰ ਗੱਲ ਵੀ ਅਮਨਦੀਪ, ਹੁਣ ਪੰਜਾਬ ਦੇ ਵਿੱਚ ਵੀ ਦੇਖੋ ਇਸੇ ਸੰਦਰਭ ਦੇ ਵਿੱਚ ਜਿਹੜੇ ਔਰਤਾਂ ਨੂੰ ਜਿਹੜੀਆਂ ਬੱਸਾਂ ਦੇ ਵਿੱਚ ਫਰੀ ਸਫ਼ਰ ਆ, ਚਾਹੇ ਉਹਦੀ 2 ਲੱਖ ਇਨਕਮ ਹੈ, ਚਾਹੇ ਉਹਦੀ 3 ਲੱਖ ਇਨਕਮ ਹੈ, ਚਾਹੇ ਉਹਦੀ 50,000 ਇਨਕਮ ਆ, ਸਾਰੀਆਂ ਔਰਤਾਂ ਨੂੰ ਬੱਸਾਂ ਦੇ ਵਿੱਚ ਫਰੀ ਸਫ਼ਰ ਆ, ਉਹ ਕੀ ਉਹਦਾ ਰੈਸ਼ਨਲ ਕੀ ਆ? ਇੱਕ ਇੱਦਾਂ ਦੀ ਸਬਸਿਡੀ ਆ ਜਿਹੜੀ ਕਿ ਦੂਜੇ ਲੋਕਾਂ ਦੇ ਭਾਰ ਆ, ਨਾ ਕੇਵਲ ਭਾਰ ਆ ਲਈ ਜਿਹੜੀ ਇਨਫਰਾਸਟ੍ਰਕਚਰ ਨੂੰ ਡੈਂਟ ਵੀ ਕਰਦੀ ਹੈ ਤੁਹਾਡੇ।
ਪਰ ਭਾਜੀ ਉਹਦੇ ਨਾਲ ਕੀ ਹੋ ਰਿਹਾ ਨਾ, ਔਰਤਾਂ ਦੇ ਪੈਸੇ ਬਚ ਰਹੇ ਨੇ ਔਰ ਉਹ ਸੂਟਾਂ ਤੇ ਸਪੈਂਡ ਕਰਦੇ ਨੇ, ਜਾਂ ਮਤਲਬ ਹੋ ਸਕਦੇ ਨੇ। ਜਿਹੜੀ ਗੱਲ ਤੁਸੀਂ ਬਿਜਲੀ ਦੀ ਕੀਤੀ, $300 ਰੀਬੇਟ ਮਿਲਦੀ ਆ,
ਹਾਂਜੀ,
ਆਸਟ੍ਰੇਲੀਆ ਦੇ ਵਿੱਚ 10 ਮਿਲੀਅਨ,
ਹਾਂਜੀ,
90,000 ਘਰ ਹੈ,
ਹਾਂਜੀ,
ਠੀਕ ਹੈ,
ਹਾਂਜੀ।
ਹੁਣ ਤੁਸੀਂ ਦੇਖ ਲਓ ਜੇ ਹਰੇਕ ਹਾਊਸ ਹੋਲਡ ਨੂੰ $300 ਹੈਣਾ,
ਹਾਂਜੀ,
ਤੇ 11 ਮਿਲੀਅਨ ਰੱਖ ਲਓ, 11 ਮਿਲੀਅਨ ਘਰ ਹੈ, ਤਾਂ 333,000 ਮਿਲੀਅਨ, ਓ ਸੋਰੀ, $333 ਮਿਲੀਅਨ ਡਾਲਰ ਤਾਂ ਇਹ ਟੈਕਸਪੇਅਰ ਨੂੰ ਖਰਚਾ ਪੈ ਗਿਆ। ਇੰਨਾ ਉਹਨਾਂ ਨੂੰ ਘੱਟ ਦੇਣਾ ਪਿਆ ਨਾ, ਇੰਨਾ ਜਿਹੜਾ ਪੈਸਾ ਆ ਉਹ ਮਤਲਬ ਬਾਜ਼ਾਰ 'ਚ ਮਾਰਕੀਟ ਦੇ ਵਿੱਚ ਆ ਗਿਆ, ਉਹਨਾਂ ਨੇ ਉਸ ਪੈਸੇ ਦਾ ਕਿਤੇ ਨਾ ਕਿਤੇ ਤਾਂ ਕੁਛ ਲੈਣਾ ਹੀ ਆ, ਤੇ ਉਹ ਜਿਹੜੀਆਂ ਚੀਜ਼ਾਂ ਆ ਉੱਤੇ ਲੋਡ ਵੱਧ ਗਿਆ, ਚੀਜ਼ਾਂ ਲੈਣ ਵਾਲੇ ਜ਼ਿਆਦਾ ਹੋ ਗਏ,
ਹਾਂਜੀ,
ਚੀਜ਼ਾਂ ਘੱਟ ਹੈ,
ਹਾਂਜੀ,
ਤੇ ਰੇਟ ਵੱਧ ਗਏ, ਜ਼ਿਆਦਾ ਇਨਫਲੇਸ਼ਨ ਵੱਧ ਗਈ, ਜ਼ਿਆਦਾ
ਇਨਫਲੇਸ਼ਨ,
ਉਹਦੇ ਨਾਲ ਕੀ ਆ ਇੰਟਰਸਟ ਰੇਟ ਜਿਹੜੇ ਵਧੇ ਨੇ।
ਇਹੀ ਗੱਲ ਪੰਜਾਬ ਦੇ ਵਿੱਚ ਵੀ ਆ, ਜਿਹੜੀ ਹਰੇਕ ਨੂੰ ਬਿਜਲੀ ਤੁਸੀਂ ਮੁਫ਼ਤ ਦਿੱਤੀ ਹੈ, ਜਿਹੜਾ ਅਫੋਰਡ ਕਰ ਸਕਦਾ ਬਿੱਲ, ਤਾਂ ਉਹਨਾਂ ਦੀ ਇਨਕਮ ਵਿੱਚ ਵੀ ਵਾਧਾ ਹੋਇਆ, ਹੈ ਨਾ। ਇਨਕਮ ਵਿੱਚ ਜਿਸ ਵੇਲੇ ਵਾਧਾ ਹੁੰਦਾ ਆ ਤਾਂ ਉਸ ਵੇਲੇ ਟ੍ਰਬਲਸ ਆਉਣੀਆਂ ਇਨਫਲੇਸ਼ਨ ਦੀਆਂ। ਇੱਕ ਰੂਲ ਆ ਫਿਸਕਲ ਪੋਲਿਸੀ ਦਾ, ਜਿਹੜਾ ਕਿ ਗੋਲਡਨ ਰੂਲ ਜਿਹਨੂੰ ਕਿਹਾ ਜਾਂਦਾ ਆ, ਕਿ ਜਿਹੜਾ ਦੇਸ਼ ਸਭ ਤੋਂ ਜ਼ਿਆਦਾ ਟੈਕਸ ਲਾਊਗਾ, ਜਿਸ ਦੇਸ਼ ਦਾ ਟੈਕਸ ਸਿਸਟਮ ਜ਼ਿਆਦਾ ਐਫੀਸ਼ੀਐਂਟ ਹੋਊਗਾ, ਉਹ ਦੇਸ਼ ਹਮੇਸ਼ਾ ਤਰੱਕੀ ਕਰੂਗਾ।
ਠੀਕ ਹੈ,
ਜਿਹੜੇ ਦੇਸ਼ ਟੈਕਸ ਨਹੀਂ ਲਾਉਂਦੇ, ਲੋਕ
ਮੁਫ਼ਤ ਰੇੜੀਆਂ ਵੰਡਦੇ
ਨੇ, ਮੁਫ਼ਤ ਰੇੜੀਆਂ ਵੰਡਦੇ ਆ, ਉਹ ਹਮੇਸ਼ਾ ਟ੍ਰਬਲ 'ਚ ਰਹੂਗੇ। ਕਈ ਹੁਣ ਸੈਂਟਰਲਾਈਜ਼ ਜਿਹੜੇ ਈਵਨ ਇੰਡੀਆ ਦੀ ਸੈਂਟਰਲ ਗੌਰਮੈਂਟ ਦੀਆਂ ਕਈ ਪੋਲਿਸੀਆਂ ਹੈਗੀਆਂ ਜਿਹਦੇ 'ਚ ਮੁਫ਼ਤ ਦੀਆਂ ਰੇੜੀਆਂ ਵੰਡੀਆਂ ਆ ਜਾਣੀਆਂ, ਉਹਦੀ ਵੀ ਕਾਫੀ ਆਲੋਚਨਾ ਹੋ ਰਹੀ ਆ, ਹੋਣੀ ਵੀ ਚਾਹੀਦੀ ਆ। ਅਤੇ
ਭਾਜੀ ਇੱਕ IMF ਦੀ ਗੱਲ ਕਰਦੇ ਹਾਂ,
ਹਾਂਜੀ,
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਨੇ ਰਿਕਾਰਡ ਬਣਾਇਆ।
ਅੱਛਾ ਜੀ,
ਹਾਂ, IMF ਦਾ।
ਅੱਛਾ, IMF ਦਾ ਰਿਕਾਰਡ ਬਣਾਤਾ।
ਹਾਂ, ਅਤੇ ਉਹ ਰਿਕਾਰਡ ਇਹ ਬਣਾਇਆ ਕਿ 25ਵੀਂ ਸ਼ਾਨਦਾਰ ਸਿਲਵਰ ਜੁਬਲੀ ਮਨਾ ਰਹੇ ਨੇ ਉਹ ਬੇਲ ਆਊਟ ਦੀ।
ਉਹਨਾਂ ਨੂੰ ਕਿੰਨਾ ਬੇਲ ਆਊਟ ਹੋਇਆ ਕੁਛ ਹੈ,
ਮਤਲਬ ਪਿਆਰਿਓ, ਮਤਲਬ 25ਵੀਂ ਵਾਰ ਉਹਨਾਂ ਨੂੰ ਦਿਵਾਲੀਆ ਹੋਣ ਤੋਂ ਬਚਾਇਆ ਆ
IMF,
ਇੰਟਰਨੈਸ਼ਨਲ ਮੋਨੀਟਰੀ ਫੰਡ ਨੇ 25ਵੀਂ ਵਾਰ। ਮਤਲਬ ਆਪਾਂ ਇੱਕ ਦੂਸਰੇ ਨਾਲ ਦੋਸਤੀਆਂ ਕਰਦੇ ਹਾਂ,
ਹਾਂਜੀ,
ਕੋਈ ਦੋਸਤ ਸਾਡਾ ਪ੍ਰੋਬਲਮ 'ਚ ਆ ਜਾਂਦਾ, ਟ੍ਰਬਲ 'ਚ ਆ ਜਾਂਦਾ, ਇੱਕ ਅੱਧੀ ਵਾਰੀ ਅਸੀਂ ਉਹਦੀ ਹੈਲਪ ਕਰ ਦੇਈ ਦੀ ਆ,
ਹਾਂਜੀ,
ਵੀ ਚੱਲ ਯਾਰ ਤੂੰ ਸਮੱਸਿਆ ਜਾਂ ਮੈਂ ਸਮੱਸਿਆ ਜਾਂ ਤੂੰ ਮੇਰੀ ਹੈਲਪ ਕਰ ਦੇ।
ਹਾਂਜੀ,
25ਵੀਂ ਸ਼ਾਨਦਾਰ ਵਾਰੀ
ਰਿਕਾਰਡ
ਬਣਾਇਆ ਕਿ 25ਵੀਂ ਵਾਰੀ ਦਿਵਾਲੀਆ ਹੋਣ ਤੋਂ ਬਚਾਇਆ IMF ਨੇ। ਮਤਲਬ ਉਹ ਕੰਟਰੀ ਉਹਨੇ ਵੱਖਰਾ ਲਿਆ, ਪਾਕਿਸਤਾਨ ਦਾ ਮਤਲਬ ਪਿਓਰ
ਪਿਓਰ, ਹਾਂਜੀ,
ਹੈ ਨਾ, ਅਤੇ ਉਹ ਉਹ ਪਿਓਰਿਟੀ ਦੇ ਹਾਲ ਦੇਖੋ, ਉੱਥੋਂ ਦੇ ਲੋਕਾਂ ਦੇ, ਸਰਕਾਰਾਂ ਦੇ, ਠੀਕ ਹੈ, ਫੌਜੀ ਫੌਜ ਦੇ, ਮਤਲਬ ਉਹ ਦੇਸ਼ ਹਜੇ ਦੇਸ਼ ਬਣਿਆ ਹੀ ਨਹੀਂ ਹੈਗਾ, ਉਹ ਬਣਨਾ ਵੀ ਨਹੀਂ ਹੈਗਾ।
ਹਾਂਜੀ, ਹਾਂਜੀ,
ਹਾਂ, ਉਹ ਜਦੋਂ ਮਤਲਬ ਇੱਕ ਅੱਧੀ ਵਾਰੀ ਹੁੰਦਾ, 2 ਵਾਰੀ ਹੁੰਦਾ,
3 ਵਾਰੀ ਹੁੰਦਾ,
25 ਵਾਰੀ ਦਿਵਾਲੀਆ ਹੋ ਜਾਣਾ,
10 ਵਾਰੀ ਰੱਖ ਲਓ,
10 ਨਹੀਂ, 10 ਵਾਰੀ ਵੀ ਬਹੁਤ ਹੁੰਦਾ, ਜ਼ਿਆਦਾ ਹੁੰਦਾ।
ਉਹ ਤੁਹਾਡੇ ਡੈਡੀ ਨਾਲ ਕੱਲ੍ਹ ਗੱਲ ਹੋ ਰਹੀ ਸੀ, ਉਹ ਪਤਾ ਕੀ ਕਹਿੰਦੇ, ਉਹ ਤਾਂ ਰਿਕਾਰਡੇ ਬਣਾ ਤਾ, ਕਹਿੰਦਾ ਮੈਂ 10 ਵਾਰੀ ਇੰਗਲੈਂਡ 'ਚ ਆਏ ਹਾਂ।
ਅੱਛਾ,
ਹਾਂਜੀ, ਆਹ 10 ਤੋਂ ਮੈਨੂੰ ਗੱਲ ਯਾਦ ਆ ਗਈ, ਵਿੱਚ ਵਿੱਚ ਉਹ ਵੀ ਲਾਈ ਜਾਓ ਥੋੜ੍ਹੇ ਬਹੁਤ, ਅਤੇ ਉਹਨਾਂ ਦੀ ਵੀ ਫਰਮਾਇਸ਼ ਵੀ ਆਈ ਸੀ, ਉਹ ਜਿਹੜੀ ਲੜਾਈ ਹੋਈ ਸੀ ਕੁੜੀ ਦੀ ਇੰਗਲੈਂਡ 'ਚ ਲੇਡੀ ਮਾਰਗਰੇਟ ਰੋਡ 'ਤੇ, ਉਹਦੇ ਕਾਰਨ ਵੀ ਥੋੜ੍ਹੇ ਟੰਡੋਲ ਲਾਓ।
ਆਹੋ, ਉਹ ਆਪਾਂ ਉਹ ਵੀ ਗੱਲ ਕਰਨੀ ਹੈ ਵੀ ਉਹ ਜਿਹੜੀ ਲੜਾਈ ਹੋਈ ਸੀ ਇੰਗਲੈਂਡ ਦੇ ਵਿੱਚ, ਇੱਕ ਵਾਰੀ ਮੈਂ ਭੂਮਿਕਾ ਦੱਸਦਾ ਜੀ, ਅਮਰੀਕ ਭਾਜੀ ਇੰਗਲੈਂਡ ਜਾ ਕੇ ਆਏ,
ਸੁਣਾਏ ਦਿਓ ਤਾਂ ਉਹ ਜਿਹੜਾ ਤੁਹਾਡੇ ਕੋਲ ਕਲਿੱਪ ਹੈ,
ਉਹ ਹੁਣ ਮੇਰੇ ਕੋਲ ਕਲਿੱਪ ਹਜੇ ਫਿਲਹਾਲ
ਹੈ ਨਹੀਂ ਹੈ,
ਅਤੇ ਉਹ ਇਹ ਇੰਗਲੈਂਡ ਜਾ ਕੇ ਆਏ ਤਾਂ ਇਹ ਤਾਂ ਇਹਨਾਂ ਦੇ ਭਾਈ ਸਾਹਿਬ ਦਵਾਈ ਲੈਣ ਚਲੇ ਗਿਆ, ਅਤੇ ਬਾਜ਼ਾਰ ਦੇ ਵਿੱਚ ਜਾ ਰਹੇ ਸੀ, ਅਤੇ ਸਾਹਮਣੇ ਉਹਨਾਂ ਇੱਕ ਲੜਕੀ ਆ ਰਹੀ ਸੀ, ਬੜਾ ਹੌਲੀ ਹੌਲੀ ਜਾ ਰਹੇ ਸੀ, ਅਤੇ ਉਹ ਲੜਕੀ ਫੋਨ ਦੇ ਉੱਤੇ ਨਾ ਝੜਕੇ ਮਾਰ ਰਹੀ ਸੀਗੀ ਕਿ ਤੂੰ ਪਹਿਲਾਂ ਕਿਉਂ ਨਹੀਂ ਬੋਲੀ, ਉਦੋਂ ਕਿਉਂ ਨਹੀਂ ਬੋਲੀ ਜਦੋਂ ਮੇਰੀ ਸੱਸ ਮੈਨੂੰ ਬੋਲਦੀ ਹੁੰਦੀ ਸੀ, ਹੁਣ ਤੂੰ ਕਾਹਲੇ ਵਿੱਚ ਫਸੀ ਜਾਂਦੀ ਹੈ, ਹੈ ਨਾ, ਇੱਦਾਂ ਕਹਿੰਦੀ ਸੀ ਨਾ। ਅਤੇ ਇਹ ਫਿਰ ਲੰਘ ਗਏ ਕੋਲੋਂ, ਗੱਲ ਵਿੱਚੇ ਟੁੱਟ ਗਈ, ਫਿਰ ਪਿੱਛੇ ਵੀ ਨਹੀਂ ਜਾ ਸਕੇ ਡਰਦੇ ਮਾਰੇ ਕਿ ਕਿਤੇ ਪੁਲਿਸ ਨਾ ਚੱਕ ਲਵੇ ਇਹਨਾਂ ਨੂੰ।
ਹੁਣ ਤਾਂ ਸੁਨਾਕ ਵੀ ਹੈ ਨਹੀਂ,
ਫਿਰ ਹੁਣ ਤਾਂ ਰਿਸ਼ੀ ਸੁਨਾਕ ਵੀ ਹੈ ਨਹੀਂ, ਜਿਨ ਜ਼ਮਾਨਤ ਕਰਾ ਦੇਣੀ ਆਪਣੇ। ਤਾਂ ਹੁਣ ਇਹਨਾਂ ਨੇ ਫਿਰ ਗੱਲ ਸੁਣਾਈ ਆ, ਅਤੇ ਬੜਾ ਇਹ ਤਾਂ ਚਰਚਾ ਹੋਈ ਆ ਸਾਡੇ ਲਿਸਨਰਸ ਬੇਸ ਦੇ ਵਿੱਚ, ਬਿਲਕੁਲ ਕਿ ਵੀ ਕਈ ਆਂਟੀਆਂ ਨੇ ਬੰਦਿਆਂ ਨੇ ਕਿਹਾ ਸਾਨੂੰ ਵੀ ਭਾਈ ਉਹਦਾ ਦੱਸੋ ਰੀਜ਼ਨ ਕੀ ਆ, ਹੈਂ। ਫੋਨ ਵੀ ਆਏ, ਇੱਕ ਦੋ ਮੈਸੇਜ ਵੀ ਆਏ ਆ, ਪ੍ਰਤੀਕਿਰਿਆ ਵੀ ਆਈ ਆ ਪਿਛਲੀ ਵਾਰੀ ਕਿ ਕੀ ਕਾਰਨ ਹੋ ਸਕਦੇ ਨੇ।
ਹਾਂਜੀ,
ਹੈ ਨਾ, ਅਤੇ
ਲੜਾਈ ਸੱਸ ਨੂੰ ਉਹਦੀ ਲੜਾਈ ਹੋਈ ਕਾਹਤੇ ਆ
ਪਿਸ ਨਹੀਂ। ਹੁਣ ਗੱਲ ਇਹ ਆ, ਪਹਿਲਾਂ ਮਸਲਾ ਇਹ ਸੀਗਾ ਵੀ ਲੜਾਈ ਹੋਈ ਕਿਹਦੇ ਨਾਲ,
ਕਿਹਦੇ ਨਾਲ ਆ,
ਠੀਕ ਹੈ। ਜ਼ਿਆਦਾਤਰ ਫੀਡਬੈਕ ਸੱਸ ਦੀ ਆ ਰਹੀ ਆ,
ਸੱਸ
ਅਤੇ ਉਹਦੀ ਉਹਦੀ ਸੱਸ ਨਾਲ ਤਾਂ ਲੜਾਈ ਹੋਈ ਆ।
ਹਾਂਜੀ ਹਾਂਜੀ,
ਪਰ ਉਹ ਫੋਨ ਕਿਹਨੂੰ ਕਰ ਰਹੀ ਸੀਗੀ?
ਹਾਂਜੀ,
ਫੋਨ ਉਹ ਕਹਿੰਦੇ ਜ਼ਿਆਦਾ ਫੀਡਬੈਕ ਆ ਰਹੀ ਆ ਵੀ ਉਹ ਆਪਣੀ ਮਾਂ ਨੂੰ ਹੀ ਫੋਨ ਕਰ ਰਹੀ ਸੀ।
ਹਾਂਜੀ,
ਠੀਕ ਹੈ।
ਹਾਂਜੀ,
ਅਤੇ ਫਿਰ ਵਿੱਚ ਇਹ ਵੀ ਫੀਡਬੈਕ ਆ ਰਹੀ ਆ ਕਿ ਉਹ ਆਪਣੀ ਭੈਣ ਜਾਂ ਆਪਣੀ ਨਨਾਣ ਨੂੰ ਉਹ ਪਰ
ਨਨਾਣ ਨੂੰ ਨਹੀਂ ਹੋ ਸਕਦਾ ਵੀ ਉਹ ਆਪਣੀ ਗੁਆਂਢਣ ਨੂੰ ਕਰ ਸਕਦੀ ਆ।
ਹਾਂ, ਗੁਆਂਢਣ
ਕਰ ਵੀ, ਹੁਣ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਜਿਹਨੂੰ ਫੋਨ ਕਰੀ ਉਹ ਲੜਾਈ ਦੇ ਸ਼ਾਮਿਲ ਹੋ ਗਈ। ਹੁਣ ਤਾਂ ਫੋਨ ਤੇ ਵੀ ਲੜਾਈ ਸ਼ਾਮਿਲ ਹੋਇਆ ਜਾ ਸਕਦਾ, ਕੋਈ ਵੀ ਹੋ ਸਕਦਾ। ਤੇ ਜ਼ਿਆਦਾ ਤਾਂ ਇੱਕ ਗੁਆਂਢਣ ਦੀ ਆ ਜਾਂ ਆਪਣੀ ਮਾਂ ਨਾਲ ਗੱਲ ਕਰ ਰਹੀ ਆ, ਇਹ ਤਾਂ ਐਸਟੈਬਲਿਸ਼ ਹੋ ਗਿਆ ਕਿ ਕਿੱਥੇ ਕਿਹਦੇ ਨਾਲ ਲੜਾਈ ਹੋ ਰਹੀ ਆ, ਕਿਹਦੇ ਨਾਲ ਉਹ ਗੱਲ ਕਰ ਰਹੀ ਆ। ਹੁਣ ਇਹਦੇ ਆ ਵੀ ਉਹ ਲੜਾਈ ਹੋਈ ਕਾਹਤੇ ਆ, ਇਹ ਹੁਣ ਤੁਸੀਂ ਦੱਸੋ, ਤੁਸੀਂ ਵੀ ਕਾਫੀ ਮਾਹਰ ਇੱਦਾਂ ਦੀ ਚੀਜ਼ਾਂ ਤੇ।
ਮੈਂ ਕਿਹੜੇ ਪੰਚਾਇਤਾਂ ਕਰਾਉਂਦਾ, ਮੈਂ ਕਿਹੜੇ ਸਮਝੌਤੇ ਕਰਾਉਂਦਾ ਰਿਹਾ ਇਹਨਾਂ ਕੰਮਾਂ ਦੇ ਵਿੱਚ। ਪਰ ਜ਼ਿਆਦਾਤਰ ਲੜਾਈਆਂ ਜਿਹੜੀਆਂ ਹੁੰਦੀਆਂ ਨੇ, ਜਿੱਦਾਂ ਇਹ ਲੇਡੀਜ਼ ਦੀ
ਲੜਾਈ ਆ,
ਠੀਕ ਹੈ, ਉਹ ਗੱਲ ਪਿਆਰੇ ਇੱਦਾਂ ਆ ਵੀ ਜਦੋਂ ਅਸੀਂ ਧੀ ਪੁੱਤ ਵਿਆਹੁੰਦੇ ਹਾਂ, ਆਪਣੀ ਧੀ ਖਾਸ ਕਰਕੇ ਧੀ ਵਿਆਹੁੰਦੇ ਹਾਂ ਜਾਂ ਨੌਂ ਲਿਆਉਂਦੇ ਹਾਂ,
ਹਾਂਜੀ,
ਠੀਕ ਹੈ, ਤਾਂ ਸਾਡੀਆਂ ਐਕਸਪੈਕਟੇਸ਼ਨਸ ਹੁੰਦੀਆਂ ਨੇ
ਬਹੁਤ ਜ਼ਿਆਦਾ,
ਠੀਕ ਹੈ। ਜਿਹੜੇ ਲੜਕੀ ਵਾਲੇ ਆ ਉਹਨਾਂ ਦੀ ਆਪਣੀ ਐਕਸਪੈਕਟੇਸ਼ਨ ਹੁੰਦੀ ਆ ਵੀ ਸਾਡੀ ਲੜਕੀ ਦੇ ਸਹੁਰੇ ਕਿਹੋ ਜਿਹੇ ਹੋਣ,
ਹਾਂਜੀ,
ਉਹਨਾਂ ਨੂੰ ਕਿਹੋ ਜਿਹਾ ਮਾਹੌਲ ਮਿਲੇ।
ਹਾਂਜੀ,
ਹਰ ਮਾਂ ਜਿਹੜੀ ਆ ਉਹ ਚਾਹੁੰਦੀ ਆ ਕਿ ਜੋ ਮੈਂ ਕੰਮ ਕੀਤੇ ਨਾ ਮੇਰੀ ਕੁੜੀ ਨੂੰ ਨਾ ਕਰਨੇ ਪੈਣ।
ਹਾਂਜੀ,
ਹਾਲਾਂਕਿ ਉਹ ਮਾਂ ਆਪ ਮਰਸੀਡੀ ਦੇ ਵਿੱਚ ਜਾਂਦੀ ਹੁੰਦੀ ਆ,
ਠੀਕ,
ਆਪ ਉਹ ਬੜੇ ਆਲੀਸ਼ਾਨ ਬੰਗਲੇ 'ਚ ਰਹਿੰਦੀ ਹੁੰਦੀ ਆ,
ਹਾਂਜੀ,
ਪਰ ਉਹ ਹਮੇਸ਼ਾ ਇਹ ਕਹਿੰਦੀ ਸੁਣਾਈ ਦੇ ਕਿ ਜਿਨ੍ਹਾਂ ਹਾਲਾਤਾਂ 'ਚੋਂ ਅਸੀਂ ਨਿਕਲੇ ਹਾਂ ਨਾ ਜਾਂ ਜਿਹੜੇ ਕੰਮ ਅਸੀਂ ਕਰ ਰਹੇ
ਹਾਂ
ਉਹ ਮੇਰੀ ਕੁੜੀ ਨੂੰ ਨਾ ਕਰਨਾ ਪਵੇ। ਮੈਂ ਉਹਨਾਂ ਨੂੰ ਕਈ ਵਾਰੀ ਕਹਿੰਦਾ ਹੁੰਦਾ ਵੀ ਜਿਹੜੇ ਤੁਸੀਂ ਕੰਮ ਕੀਤੇ ਆ ਉਹਨਾਂ ਦਾ ਰਿਜ਼ਲਟ ਕੀ ਆ? ਰਿਜ਼ਲਟ ਇਹ ਆ ਕਿ ਤੁਸੀਂ ਬੜੇ ਸ਼ਾਨਦਾਰ ਘਰ 'ਚ ਰਹਿ ਰਹੇ ਹੋ, ਤੁਹਾਡੇ ਕੋਲ ਮਰਸੀਡੀਆਂ ਨੇ, ਤੁਹਾਡੇ ਕੋਲ BMW ਨੇ,
ਹਾਂਜੀ,
ਤੁਸੀਂ ਨਹੀਂ ਚਾਹੁੰਦੇ ਤੁਹਾਡੀ ਕੁੜੀ ਕੋਲ ਹੋਵੇ?
ਹਾਂਜੀ ਹਾਂਜੀ, ਨਹੀਂ ਗੱਲ,
ਫਿਰ ਉਹ ਚੁੱਪ
ਵੈਲਿਡ ਪੁਆਇੰਟ,
ਹੈ ਨਾ। ਨਹੀਂ ਜਿੱਦਾਂ ਅਸੀਂ ਨਾ ਹੁਣ ਐਵੇਂ ਰੋਟੀਆਂ ਪਕਾਈ ਜਾਂਦੀਆਂ ਆ, ਅਸੀਂ ਐਵੇਂ ਝਾੜੂ ਪੋਚੇ ਕਰੀ ਜਾਂਦੀਆਂ, ਮਤਲਬ ਇਹੋ ਜਿਹੀਆਂ ਗੱਲਾਂ ਮੈਂ ਸੁਣੀਆਂ ਆ।
ਅੱਛਾ ਜੀ,
ਗੱਲ ਕਰਦੀਆਂ ਲੇਡੀਜ਼, ਠੀਕ ਆ, ਬੰਦਿਆਂ ਨੂੰ ਤਾਂ ਬੋਲਣਾ ਨਹੀਂ ਦਿੰਦੀਆਂ।
ਹਾਂਜੀ ਹਾਂਜੀ,
ਬੰਦਿਆਂ ਦਾ ਫਿਰ ਯੈਸ ਮੈਨ ਪਿੱਛੇ ਜਿੱਦਾਂ, ਕਿਉਂਕਿ ਬੰਦਾ ਇੱਕ ਮੂਰਖ ਹੁੰਦਾ ਨਾ ਨਾਲ ਪਾਰਟਨਰ, ਤੇ ਉਹ ਨਾ ਇਸ ਐਟੀਚਿਊਡ ਨਾਲ ਜਦ ਜਾਂਦੀਆਂ ਨੇ ਤਾਂ ਮੋਹਰੇ ਜਿਹੜੀਆਂ ਹੁਣ ਜਿਹੜੀ ਸੱਸਾਂ ਨੇ ਉਹਨਾਂ ਦੀ ਐਕਸਪੈਕਟੇਸ਼ਨ ਕੀ ਹੁੰਦੀਆਂ?
ਹਾਂਜੀ,
ਉਹਨਾਂ ਦੀ ਐਕਸਪੈਕਟੇਸ਼ਨ ਇਹ ਹੁੰਦੀਆਂ ਵੀ ਜਿੱਦਾਂ ਅਸੀਂ ਕੀਤਾ ਕੰਮ,
ਹਾਂਜੀ,
ਇਹ ਵੀ ਇੱਦਾਂ ਹੀ ਕਰਨ,
ਇਹ ਵੀ ਇੱਦਾਂ ਹੀ ਕਰਨ,
ਉਹ ਮਾਵਾਂ ਕਹਿੰਦੀਆਂ ਜਿੱਦਾਂ ਅਸੀਂ ਕੀਤਾ ਇਹ ਉੱਦਾਂ ਨਾ ਕਰਨ,
ਹਾਂਜੀ, ਉਹ ਕਹਿੰਦੀ ਇੱਦਾਂ ਕਰਨ,
ਉਹ ਕਹਿੰਦੀਆਂ ਇੱਦਾਂ ਕਰਨ,
ਹਾਂਜੀ,
ਉਹ ਜਦੋਂ ਜਿਹੜੀਆਂ ਮਾਵਾਂ ਕਹਿੰਦੀਆਂ ਵੀ ਸਾਡੀਆਂ ਕੁੜੀਆਂ ਇੱਦਾਂ ਨਾ ਕਰਨ,
ਹਾਂਜੀ,
ਉਹ ਆਪਣੀਆਂ ਨੌਵਾਂ ਤੋਂ ਐਕਸਪੈਕਟ ਕਰਦੀਆਂ ਵੀ ਉੱਦਾਂ ਕਰਨ,
ਇੱਦਾਂ ਕਰਨ,
ਹੈ। ਸੋ ਉਹ ਇੱਕ ਨਾ ਲੇਡੀ ਜਿਹੜੀ ਆ ਜਿਹੜੀ ਪ੍ਰੋਬਲਮ ਆ ਰਹੀ ਸਮਾਜ ਦੇ ਵਿੱਚ ਸਾਡੇ, ਕਿ ਜਿਹੜੀ ਇੱਕ ਲੜਕੀ ਦੀ ਮਾਂ ਹੈ ਨਾ, ਉਹਨੇ ਆਪਣਾ ਐਟੀਚਿਊਡ ਖਰਾਬ ਕਰ ਲਿਆ ਕਿ ਮੈਂ ਆਪਣੀ ਕੁੜੀ ਨੂੰ ਤਾਂ ਇੱਦਾਂ ਦਾ ਘਰ ਲੱਭ ਕੇ ਦੇਣਾ ਜਿੱਥੇ ਉਹਨੂੰ ਕੰਮ ਨਾ ਕਰਨਾ ਪਵੇ, ਪਰ ਮੈਂ ਨੌਂ ਇੱਦਾਂ ਦੀ ਲਿਆਣੀ ਹੈ ਜਿਹੜੀ ਮੇਰੇ ਤੋਂ ਵੀ ਜ਼ਿਆਦਾ ਕੰਮ ਕਰਦੀ
ਹੋਵੇ, ਜ਼ਿਆਦਾ ਕੰਮ ਕਰੇ ਘਰ 'ਚ,
ਸਭ ਤੋਂ ਜ਼ਿਆਦਾ ਕੰਮ ਕਰੇ। ਇਹ ਰੂਟ ਕੌਜ਼ ਹੈ, ਇਹ ਪ੍ਰੋਬਲਮ ਦੀ ਜੜ੍ਹ ਹੈ।
ਹਾਂਜੀ,
ਅਸੀਂ ਆਪਣੇ ਨਿਆਣਿਆਂ ਨੂੰ, ਮਾਂ ਬਾਪ, ਮੈਂ ਇਕੱਲੀ ਮਾਵਾਂ ਨੂੰ ਨਹੀਂ ਕਹਿੰਦੇ, ਮਾਂ ਬਾਪ ਆਪਣੇ ਨਿਆਣਿਆਂ ਨੂੰ ਇਹ ਟ੍ਰੇਨ ਨਹੀਂ ਕਰਦੇ ਵੀ ਧੀਏ ਜਿੱਥੇ ਜਾਣਾ ਆ,
ਹਾਂਜੀ,
ਕੰਮ ਤੋਂ ਗਰੇਜ਼ ਨਹੀਂ ਕਰਨਾ,
ਠੀਕ ਹੈ,
ਤੂੰ ਪਾਸ ਹੀ ਤਾਂ ਹੋਣਾ ਦੁਨੀਆਂ ਦੇ ਵਿੱਚ, ਚਾਹੇ ਤੁਸੀਂ ਇਕੱਲੇ ਆ ਚਾਹੇ ਸੱਸਾਂ ਜਾਵੇ, ਯੂ ਹੈਵ ਟੂ ਬੀ ਵੈਰੀ ਕੇਅਰਿੰਗ।
ਹਾਂਜੀ,
ਜੇ ਕੇਅਰ ਕਰਾਂਗੇ ਤਾਂ ਸਾਡੀ ਗਾਂ ਕੇਅਰ ਹੋਊਗੀ।
ਹਾਂਜੀ,
ਠੀਕ ਹੈ, ਇੱਦਾਂ ਹੀ ਹੈ ਨਾ,
ਇੱਦਾਂ ਹੀ,
ਇੱਦਾਂ ਹੀ ਅਸੀਂ ਨੌਂ ਲਿਆਉਣੀ ਹੈ, ਠੀਕ ਹੈ, ਅਸੀਂ ਇਹ ਐਕਸਪੈਕਟ ਕਰਾਂਗੇ ਆਪਣੀ ਨੌਂ ਤੋਂ ਵੀ ਜਿੱਦਾਂ ਅਸੀਂ ਕੰਮ ਕਰਦੇ ਹੁੰਦੇ ਉਹ ਕਰੀ
ਜਾਓ,
ਉਹ ਕਰੇ, ਹੈ ਨਾ। ਜੇ ਹੁਣ ਮਤਲਬ ਕਈ ਨਹੀਂ ਕਰਦੀਆਂ, ਉਹ ਮੈਂ ਇੱਕ ਕੇਸ ਸੁਣਿਆ, ਤੁਸੀਂ ਯੂ ਵਿਲ ਬੀ ਅਮੇਜ਼, ਸਾਡੇ ਕੋਲ ਟਾਈਮ ਹੈਗਾ 5-7 ਮਿੰਟ।
ਹਾਂਜੀ
ਭਾਜੀ, ਇੱਕ ਸਾਡੇ ਲੜਕਾ ਵਿਆਹ ਕਰਾਉਣ ਗਿਆ।
ਅੱਛਾ ਜੀ,
ਇੰਗਲੈਂਡ ਤੋਂ।
ਅੱਛਾ,
ਪੂਰਾ ਗੁਰਸਿੱਖ ਨੌਜਵਾਨ ਉੱਥੇ ਦਾ ਜੰਮਪਲ ਹੈ।
ਠੀਕ ਹੈ,
ਠੀਕ ਹੈ, ਉਹ ਪਿਓਰ ਵੈਜੀਟੇਰੀਅਨ ਹੈ।
ਅੱਛਾ ਜੀ।
ਉਹ ਗੱਲ ਹੋ ਗਈ ਜੀ ਰਿਸ਼ਤੇ ਦੀ, ਫੋਨ 'ਤੇ ਹੋ ਗਈ ਪਰਿਵਾਰਾਂ ਦੀ। ਉੱਥੇ ਗਏ, ਕਹਿੰਦੇ ਚਲੋ ਆਪਾਂ ਮਿਲਣਾ ਹੁਣ ਆਮੋ ਸਾਹਮਣੇ ਲੜਕੀ ਨੂੰ ਫੇਸ ਟੂ ਫੇਸ ਆਪਾਂ ਗੱਲ ਕਰ ਲੈਣੀ ਹੈ। ਦੋ ਚਾਰ ਪਰਿਵਾਰ ਰਾਜੀ ਸੀਗੇ, ਉਹ ਮੁੰਡਾ ਕੁੜੀ ਵੀ ਰਾਜੀ ਸੀ, ਕਹਿੰਦੇ ਚਲੋ ਇੱਕ ਵਾਰੀ ਫੇਸ ਟੂ ਫੇਸ ਗੱਲ ਕਰਨੀ, ਤਾਂ ਉਹਨਾਂ ਦੀ ਗੱਲ ਹੋਈ ਅਤੇ ਉਹ ਰਿਸ਼ਤਾ ਟੁੱਟ ਗਿਆ।
ਅੱਛਾ ਜੀ।
ਅਤੇ ਉਹ ਵਿਚਾਰੇ ਨਮੋਸ਼ ਹੋ ਕੇ ਵਾਪਸ ਮੁੜ ਗਏ, ਅਤੇ ਗੱਲ ਪਿੱਛੋਂ ਇਹ ਨਿਕਲੀ ਕਿ ਲੜਕੇ ਨੇ ਲੜਕੀ ਨੂੰ ਪੁੱਛਿਆ ਵੀ ਮੈਂ ਸਿਰਫ ਦੋ ਟਾਈਮ ਦਾਲ ਅਤੇ ਸੁੱਕੀ ਰੋਟੀ ਖਾਂਦਾ।
ਅੱਛਾ।
ਦਾਲ ਸਬਜ਼ੀ ਯਾਨੀ ਕਿ ਇੱਕ ਚੀਜ਼ ਖਾਂਦਾ।
ਹਾਂਜੀ।
ਅਤੇ ਦੋ ਫੁਲਕੇ ਖਾਂਦਾ। ਮੈਂ ਬਿਲਕੁਲ ਸਾਦਾ ਜੀਵਨ ਜੀ ਰਿਹਾ, ਨਾ ਮੈਂ ਕਲੱਬੀ ਜਾਂਦਾ ਨਾ ਪੱਬੀ ਜਾਂਦਾ। ਹਾਂ, ਮੈਂ ਘੁੰਮ ਸਕਦਾ, ਪਾਰਕਾਂ 'ਚ ਜਾ ਸਕਦਾ, ਟਰੈਵਲ ਕਰ ਸਕਦਾ, ਪਰ ਮੈਂ ਜਿਹੜਾ ਖਾਣਾ ਪੀਣਾ ਹੈ ਬਿਲਕੁਲ ਸਾਦਾ ਖਾਂਦਾ, ਤੂੰ ਮੇਰੇ ਲਈ ਖਾਣਾ ਬਣਾਏਂਗੀ?
ਹਾਂਜੀ।
ਅਤੇ ਕੁੜੀ ਪਤਾ ਕੀ ਕਹਿੰਦੀ ਹੈ ਲੜਕੀ?
ਅੱਛਾ ਜੀ।
ਨਾ ਕਹਿੰਦੀ ਮੈਨੂੰ ਖਾਣਾ ਬਣਾਉਣਾ ਆਉਂਦਾ ਹੈ ਅਤੇ ਨਾ ਮੈਂ ਬਣਾਉਣਾ ਹੈ।
ਨਾ ਬਣਾਉਣਾ, ਸਿੱਧਾ ਹੀ ਜਵਾਬ,
ਸਿੱਧਾ ਹੀ ਗੱਲ ਹੈ। ਨਾ ਕਹਿੰਦੀ ਮੈਂ ਕੰਮ ਕਰਨਾ ਆ, ਨਾ ਮੈਂ ਕੀਤਾ ਆ, ਸਾਡੇ ਤਾਂ ਘਰੇ ਨੌਕਰ ਲੱਗੇ, ਉਹ ਨਾ ਕਹਿੰਦੀ ਕਦੇ ਕੀਤਾ ਆ, ਨਾ ਮੈਨੂੰ ਆਉਂਦਾ ਅਤੇ ਨਾ ਮੈਂ ਕਰਨਾ।
ਨੌਕਰ ਬਣ ਕੇ ਰਹਿਣਾ ਰਹੇ, ਨਹੀਂ ਤਾਂ ਤੇਰੀ ਮਰਜ਼ੀ।
ਉਹ ਕਹਿੰਦਾ ਫਿਰ ਮੈਂ ਫਿਰ ਵਿਆਹ ਤੇਰੇ ਨਾਲ ਇਕੱਲੇ ਕਰਾਉਣਾ ਬੀਬਾ ਜੀ। ਸੋ ਮਤਲਬ ਆਹ ਜਿਹੜੇ ਐਟੀਚਿਊਡ ਹੈ ਨਾ,
ਹਾਂਜੀ,
ਇਹ ਹੈਗੇ ਆ। ਮੈਂ ਚਲੋ ਲੜਕੀਆਂ ਤੇ ਤਵਾ ਨਹੀਂ ਲਾ ਰਿਹਾ ਬੀਬੀਆਂ ਦੇ, ਪਰ ਮੁੰਡੇ ਵੀ ਕਾਫੀ ਖਰਾਬ ਨੇ, ਐਸੀ ਗੱਲ ਨਹੀਂ, ਉਹਨਾਂ ਦੇ ਵੀ ਐਪੀਸੋਡ ਕਦੇ ਤੁਹਾਨੂੰ ਸੁਣਾਵਾਂਗੇ। ਪਰ ਆਪਾਂ ਜਿਹੜੇ ਨਾ ਸਮਾਜਿਕ ਤੌਰ ਤੇ ਆਪਾਂ ਐਟੀਚਿਊਡ ਗਲਤ ਚੱਕੀ ਫਿਰਦੇ ਹਾਂ ਆਪਣੇ ਸਿਰਾਂ ਤੇ, ਹੈ ਨਾ। ਆਪ ਅਸੀਂ ਸਾਰਾ ਕੁਛ ਆਨੰਦ ਮਾਣ ਰਹੇ ਹਾਂ, ਮਾਂ ਬਾਪ ਕੰਮ ਕਰਕੇ ਅਸੀਂ ਬਣਾਇਆ ਹੋਇਆ ਸਾਰਾ ਕੁਛ, ਅਸੀਂ ਇਹ ਚਾਹੁੰਦੇ ਸਾਡੇ ਨਿਆਣੇ ਨਾ ਕਰਨ,
ਨਿਆਣੇ ਨਾ ਕਰਨ, ਉਹਨਾਂ ਬਣਿਆ ਬਣਾਇਆ।
ਇਹ ਕਿਹੜਾ ਐਟੀਚਿਊਡ ਹੈ? ਮਤਲਬ ਜੇ ਮਤਲਬ
ਦਿਸ ਰੋਂਗ
ਐਟੀਚਿਊਡ, ਇਹ ਰੋਂਗ ਐਟੀਚਿਊਡ ਹੈ।
ਅਸੀਂ ਤਾਂ ਹੁਣ ਜਾ ਕੇ ਪੈਸੇ ਕੋਲ ਬਥੇਰੇ ਆ, ਚਾਹ ਜਾ ਕੇ ਮੈਕਡੋਨਲਡ ਪੀਣੀ ਜਿਹੜੀ ਫ੍ਰੀ ਮਿਲਦੀ ਆ,
ਤੁਹਾਡੀ ਲਗਜ਼ਰੀ ਆ,
ਬਾਗੀ
ਸਾਹਿਬ ਪ੍ਰਗਟ ਸਿੰਘ ਹੋਣਾ ਦਾ ਉਹ ਕਾਰਨ ਲੜਾਈ ਦਾ ਇਹ ਆ, ਜਦੋਂ ਮੇਰੀ ਸੱਸ ਕਹਿੰਦੀ ਸੀ 20 ਵਾਰੀ ਤੈਨੂੰ ਦੱਸਿਆ,
ਹਾਂਜੀ,
ਉਹ ਸੱਸ ਕੰਮ ਨੂੰ ਹੀ ਕਹਿੰਦੀ ਹੋਣੀ ਆ, ਜਾਂ ਕੋਈ ਕਹਿੰਦੀ ਹੋਣੀ ਆ, ਜਿਹੜੇ ਅੱਜ ਕੱਪੜਿਆਂ ਦੀ ਗੱਲ ਕੀਤੀ ਵੀ ਚੱਜ ਦੇ ਕੱਪੜੇ ਪਾ ਲਾ, ਜਾਂ ਚੱਜ ਟਾਈਮ ਸਿਰ ਉੱਠ ਖੜ, ਉਹ ਰੋਕਦੀ ਟੋਕਦੀ ਹੋਣੀ ਆ,
ਰੋਕਦੀ ਕੰਮ ਕਰਨੇ ਨੂੰ ਕਹਿੰਦੀ ਹੋਣੀ,
ਉਹ ਕਹਿੰਦੀ ਹੋਣੀ ਆ ਵੀ ਬਾਈ ਆਹ ਕੰਮ ਸੰਭਾਲ, ਆਹ ਕੰਮ ਸੰਭਾਲ, ਹਨਾ। ਤੇ ਉਹਨੂੰ ਚੰਗਾ ਨਹੀਂ ਲੱਗਦਾ ਹੋਣਾ
ਇਸੇ ਕਰਕੇ,
ਤੇ ਉਹ 20 ਵਾਰੀ ਹੁਣ ਸੁਣਿਆ, 21ਵੀਂ ਵਾਰੀ ਹੁਣ ਲੜਾਈ ਕਰ ਲਈ,
ਲੜਾਈ ਕਰ ਲਈ, ਇਹੀ ਕਾਰਨ ਹੋ ਸਕਦਾ, ਬਾਕੀ ਆਪਣੇ ਸੋਤੇ ਦੱਸ ਸਕਦੇ ਆ।
ਹਾਂ ਨਹੀਂ, ਉਹ ਹੁਣ ਦੇਖੋ, ਇੱਕ ਤਾਂ ਇਹ ਤਾਂ ਆਪਾਂ ਸਮਾਜਿਕ, ਇਹ ਪਿਆਰੇ ਉਹ ਸੋਸ਼ਲ ਇੰਜੀਨੀਅਰਿੰਗ ਇਹਨੂੰ ਕਹਿੰਦੇ ਆ, ਜੇ ਅਸੀਂ ਇਹਦੀਆਂ ਗੱਲਾਂ ਨਹੀਂ ਕਰਾਂਗੇ ਨਾ ਤੇ ਗਾਂ ਪਤਾ ਕਿੱਦਾਂ ਲੱਗੂਗਾ। ਅਸੀਂ ਵੱਖਰੇ ਵੱਖਰੇ ਸਿਨੈਰੀਓ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਉਹਦੇ ਵਿੱਚ ਹਰ ਪੱਖ ਤੋਂ ਅਸੀਂ ਡਿਸਕਸ਼ਨ ਕਰਦੇ ਹਾਂ, ਹੋ ਸਕਦਾ ਆ ਸਾਡੇ ਵਿਚਾਰ ਤੁਹਾਨੂੰ ਚੰਗੇ ਵੀ ਨਾ ਲੱਗਣ, ਪਰ ਜੇ ਇਹ ਗੱਲ ਚੱਲੀ ਆ, ਹੁਣ ਇਹ ਸੰਵਾਦ ਚੱਲਿਆ, ਭਾਜੀ ਨੇ ਗੱਲ ਸੁਣਾਈ, ਹੈ ਨਾ, ਇਹ ਸੰਵਾਦ ਚੱਲਿਆ, ਇਹਦੀ ਚਰਚਾ ਹੋਈ, ਈਵਨ ਕਿ ਤੁਸੀਂ ਹੈਰਾਨ ਰਹਿ ਜਾਓਗੇ, ਅਮਰੀਕ ਭਾਜੀ ਦੀ ਬੇਟੀ ਨੂੰ ਕਿਸੇ ਨੇ ਮੈਸੇਜ ਪਾਇਆ ਵੀ ਆਹ ਦੇਖੋ ਤੁਹਾਡੇ ਪਿਤਾ ਜੀ ਕਿੱਦਾਂ ਅੱਗ ਕੱਢ ਰਹੇ ਨੇ ਅਰਮਨ, ਸੁਣੋ। ਔਰ ਉਹਨਾਂ ਨੇ ਸੁਣਿਆ ਐਂਡ ਉਹਨੇ ਫੀਡਬੈਕ ਦਿੱਤੀ, ਠੀਕ ਹੈ। ਔਰ ਅਸੀਂ ਉਹਨੂੰ ਨਵੀਂ ਜਨਰੇਸ਼ਨ ਦੀ ਕਹਿੰਦੇ
ਹਾਂ,
ਠੀਕ ਹੈ। ਔਰ ਇੱਕ ਉਹਨੇ ਗਾਂ ਪਤਾ ਨਹੀਂ ਕਿੰਨਿਆਂ ਨੂੰ ਹੋਰ ਭੇਜਿਆ ਹੋਣਾ, ਜਿਹਨੂੰ ਉਹਨੇ ਭੇਜਿਆ ਉਹਨਾਂ ਨੇ ਗਾਂ ਕਿੰਨੇ ਨੂੰ ਹੋਰ ਭੇਜਣਾ। ਸੋ ਇੱਕ ਸੰਵਾਦ ਚੱਲ ਪਿਆ ਨਾ ਕਮਿਊਨਿਟੀ ਦੇ ਵਿੱਚ, ਠੀਕ ਹੈ। ਇਹ ਪਰਪਸ ਜਿਹੜਾ ਆ ਗੱਲਬਾਤ ਅੱਗੇ ਤੋਰਨ ਦਾ, ਇਹ ਕੋ ਜਿਹੜਾ ਅਸੀਂ ਵੀ ਹੱਲ ਦਿੰਦੇ ਹਾਂ, ਇਹ ਕੋ ਅਲਟੀਮੇਟ ਹੱਲ ਨਹੀਂ ਹੈਗਾ,
ਨਹੀਂ,
ਹਰ ਸਿਚੁਏਸ਼ਨ ਲਈ ਵੱਖਰਾ ਆ,
ਗਲਤ ਵੀ ਹੋ ਸਕਦਾ। ਤੇ ਇਹਦਾ ਮਤਲਬ ਇਹ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਜਿਹੜੇ ਸਾਡੇ ਸਮਾਜ ਵਿੱਚ ਚੀਜ਼ਾਂ ਚੱਲ ਰਹੀਆਂ ਆ ਉਹਨੂੰ ਉਜਾਗਰ ਕਰਨਾ, ਉਹਨਾਂ ਦੇ ਹੱਲ ਕੱਢਣੇ, ਉਹਨਾਂ ਦੇ ਡਿਸਕਸ਼ਨ ਕਰਨੀ ਆ, ਕਿਸੇ ਖਾਸ ਵਿਅਕਤੀ ਤੇ ਕਿਸੇ ਖਾਸ ਤੇ ਦਬਾ ਲਾਉਣ ਦੀ ਗੱਲ ਨਹੀਂ ਹੈ, ਇਹਦਾ ਬਾਕੀ ਕਿ ਤਰ੍ਹਾਂ ਦੇ ਨਾਲ ਸੰਵਾਦ ਕ੍ਰੀਏਟ ਕਰਨੀ, ਸਿਚੁਏਸ਼ਨ ਦੱਸ ਕੇ ਕਈ ਵਾਰੀ ਤੁਸੀਂ ਸਿਨਾਰੀਓ ਦੱਸਦੇ ਆ ਫਿਰ ਉਹਦੇ ਤੇ ਗੱਲ ਹੁੰਦੀ ਹੈ,
ਜਿਹੜਾ ਸਾਡਾ ਪਰਪਸ ਹੈ ਰੇਡੀਓ ਦਾ ਅਸੀਂ ਉਹ ਸਰਵ ਕਰ ਰਹੇ ਹਾਂ। ਗਿੱਲ ਬਾਗੀ ਹੋ ਗਿਆ,
ਅੱਛਾ ਜੀ,
ਆਪਣੇ ਮਿੱਤਰ ਨੇ
ਇਹ,
ਇਹ ਉਹਨਾਂ ਦਾ ਤਕੱਲਸ ਆ ਫੇਸਬੁੱਕ ਨੇ
ਦੱਸਿਆ।
ਇਸ਼ਕ ਲੁੱਟ ਲਿਆ ਬਦਕਾਰੀਆਂ ਨੇ, ਜੁੜਦੀ ਕਿਤੇ ਨਾ ਦਿਲ ਦੀ ਤਾਰ, ਬਾਬਾ ਨਿਮਰਤਾ ਦਿਲਾਂ ਵਿੱਚੋਂ ਖੰਭ ਲਾ ਕੇ ਉੱਡ ਗਈ, ਹਉਮੈ ਨਿੰਦਿਆ ਤੇ ਹੋ ਗਏ ਅਸਵਾਰ, ਬਾਬਾ।
ਅੱਛਾ,
ਇਹ ਲਿਖਦੇ ਵੀ ਨੇ।
ਅੱਛਾ ਜੀ।
ਗੰਦ ਪਿਲ ਜਿਹਾ ਖਾਣ ਹੁਣ ਲੱਗ ਗਏ ਪਏ ਹਾਂ, ਗੰਦ ਪਿਲ ਜਿਹਾ ਹੁਣ ਖਾਣ ਲੱਗ ਪਏ ਹਾਂ, ਜਿਸ ਨੂੰ ਕਿਹਾ ਹੈ ਖਾਣਾ ਤੂੰ ਖੁਆਰ ਬਾਬਾ, ਸੁਤੰਤਰ ਨਹੀਂ ਲੈਣਾ ਚਾਹੁੰਦੇ ਨਾਮ ਅਸੀਂ, ਤੇਰੀ ਬਾਣੀ ਵਿੱਚ ਕਰਾਂਗੇ ਅਸੀਂ ਸੁਧਾਰ ਬਾਬਾ। ਅਸੀਂ ਬਾਣੀ ਸੁਧਾਰ ਦੇਣੀ ਹੈ, ਆਪਣੇ ਆਪ ਨੂੰ ਨਹੀਂ ਸੁਧਾਰਨਾ। ਡਿੱਗੇ ਨੂੰ ਦੇਖ ਕੇ ਅਸੀਂ ਚੱਕਦੇ ਨਹੀਂ, ਹੈ ਨਾ, ਚੜ੍ਹਦੇ ਦੇਖ ਨੂੰ ਅਸੀਂ ਖਾਂਦੇ ਹਾਂ ਖਾਰ ਬਾਬਾ। ਘਾਣ ਹੋ ਗਿਆ ਏ ਸੁੱਚੇ ਰਿਸ਼ਤਿਆਂ ਦਾ, ਮਤਲਬੀ ਹੋ ਗਏ ਨੇ ਬੇਲੀ ਯਾਰ ਬਾਬਾ। ਸ਼ੇਰਾਂ ਜਿਹੀ ਸੀ ਸਾਡੇ ਵਿੱਚ ਤੂੰ ਜਾਨ ਪਾਈ, ਬਣ ਗਏ ਹੁਣ ਅਸੀਂ ਹਾਂ ਗਿੱਦੜਾਂ ਦੀ ਡਾਰ ਬਾਬਾ।
ਅਮਨਦੀਪ, ਕੱਲ ਇੱਕ ਹੋਰ ਡਾਇਲੋਗ ਵੀ ਚੱਲਦਾ ਰਿਹਾ ਸਾਡੀ ਕਨਵਰਸੇਸ਼ਨ ਦੇ ਵਿੱਚ ਸਾਰਾ ਦਿਨ ਹੀ, ਵੀ ਜਿਹੜੇ ਵੱਖ ਵੱਖ ਪ੍ਰੋਫੈਸ਼ਨ ਵਾਲੇ ਲੋਕ ਹੁੰਦੇ ਆ ਨਾ, ਉਹ ਉੱਦਾਂ ਦੀ ਐਕਟੀਵਿਟੀ ਕਰਦੇ ਰਹਿੰਦੇ ਆ, ਜਿੱਦਾਂ ਤੁਸੀਂ ਕੈਮਰੇ ਵਾਲੀ ਦੀ ਗੱਲ ਸੁਣਾਈ ਸੀ, ਜਿਹੜਾ ਫਿਲਮਾਂ ਬਣਾਉਂਦਾ ਹੋਊਗਾ ਕੋਈ ਬੰਦਾ, ਉਹ ਕਿੱਦਾਂ ਦਿਖਾਉਂਦਾ, ਤੁਸੀਂ ਉਹਨੇ ਤੁਰਤੇ ਫੋਟੋ ਜਾ ਰਹੀ ਆ, ਤੁਸੀਂ ਉਹ ਕਰਕੇ ਦੱਸਿਓ।
ਜਿੱਦਾਂ ਦਾ ਬੰਦਾ ਗਾਉਂਦਾ ਉਹ ਹਰ ਥਾਂ ਉੱਦਾਂ ਦੀ ਗੱਲ ਕਰ ਲੈਂਦਾ, ਜਿੱਦਾਂ ਜਿਹੜੇ ਕ੍ਰਿਕਟਰ ਹੈ ਉਹ ਐਂ ਕਰਦੇ ਨੇ ਬੈਟ ਨੂੰ, ਹੈ ਨਾ,
ਇੱਦਾਂ ਹੀ ਕਰੀ ਜਾਣਾ,
ਜਿਹੜੇ ਡਾਇਰੈਕਟਰ ਕੈਮਰੇ ਵਾਲੇ ਉਹ ਇੱਦਾਂ ਦਾ ਕਰਦੇ ਰਹਿਣਗੇ, ਹਰੇਕ ਚੀਜ਼ ਨੂੰ ਇੱਦਾਂ ਦਾ ਕਰਦੇ ਰਹਿਣਗੇ, ਹੈ ਨਾ, ਅਤੇ ਉਹਨੂੰ ਇੱਦਾਂ ਵੀ ਕੈਮਰੇ ਵਿੱਚ ਦੇਖਣਾ, ਹੈ ਨਾ।
ਜਿਹੜੇ ਗਾਇਕ ਆ ਉਹ ਮੈਂ ਦਾ ਹੱਥ ਨਾਲ ਕਿੱਦਾਂ ਕਰਦੇ,
ਗਾਇਕ ਕਿੱਦਾਂ ਕਰਦੇ,
ਜਿੱਦਾਂ ਬੱਸ ਵਿੱਚ ਹੀ ਬਹਿੰਦੇ ਕਿਤੇ ਉਹ ਇੱਦਾਂ ਹੀ ਕਰੀ ਜਾਣਾ, ਉਹ ਨਹੀਂ
ਮੁਰਕੀਆਂ
ਲਾਉਂਦੇ, ਮੁਰਕੀਆਂ ਲਾਈ ਜਾਂਦੀਆਂ
ਇੱਦਾਂ। ਮਤਲਬ ਜੇ ਕੰਡਕਟਰ ਤੋਂ ਟਿਕਟ ਲੈਣੀ ਹੈ
ਹਾਂਜੀ ਹਾਂਜੀ,
ਤਾਂ ਕਿੱਦਾਂ ਲਊਗਾ ਬੰਦਾ,
ਹਾਂਜੀ,
ਜੇ ਗਾਇਕ ਕਿੱਦਾਂ ਟਿਕਟ ਲਊਗਾ, ਜੇ ਜੇ ਮਤਲਬ ਮੈਂ ਕੰਡਕਟਰ ਹਾਂ,
ਹਾਂਜੀ,
ਮੈਂ ਕਿਹਾ ਅਮਰੀਕ ਸਿੰਘ ਜੀ ਟਿਕਟ ਲੈ ਲਓ, ਸਟੇਸ਼ਨ ਲੰਘ ਜਾਣਾ ਤੁਹਾਡਾ ਟਿਕਟ ਦੱਸੋਗੇ,
ਉਹ ਕਹਿੰਦਾ ਤੂੰ ਹੁਣ ਜਾ ਕੇ ਨਾ ਹੁਸ਼ਿਆਰਪੁਰੇ ਉੱਤੇ ਬਜਵਾੜਾ ਪਿੱਛੇ ਰਹਿ ਗਿਆ, ਉਹ ਬਜਵਾੜੇ ਦੀ ਟਿਕਟ ਐਕਚੁਲੀ ਮੰਗ ਰਿਹਾ ਹੁੰਦਾ, ਬਜਵਾ ਬਜਾ, ਉਹ ਕਹਿੰਦਾ ਇੱਦਾਂ ਕਰ ਰਾਗੀ ਸਾਹਿਬ ਵੀ ਬਜਵਾੜਾ ਰਹਿ ਗਿਆ ਪਿੱਛੇ ਹੁਸ਼ਿਆਰਪੁਰ ਦੇ ਅੱਡੇ ਚ,
ਉੱਤੋਂ ਮੁੜ ਕੇ ਟੈਂਪੂ ਟੈਂਪੂ ਜੋ
ਇੱਦਾਂ ਦੀਆਂ ਤਾਂ ਗੱਲਾਂ ਆ।
ਠੀਕ ਹੈ ਪਿਆਰੇ, ਬੋਬੀ ਸਿੱਧੂ ਜੀ ਪ੍ਰਧਾਨ ਦੇ ਨਾਲ ਫੋਟੋ ਭੇਜ ਰਹੇ ਨੇ ਅਤੇ ਕਹਿੰਦੇ ਬਹੁਤ ਸੋਹਣਾ ਚੱਲਦਾ, ਇਨਸਾਨਾਂ ਦੀ ਫਿਤਰਤ ਪਹਿਲੇ ਗਈ ਪਰ ਜਾਨਵਰ ਸਮਝ ਹੋ ਗਏ, ਸਾਡਾ ਪ੍ਰਧਾਨ ਨਹਾਉਣ ਤੋਂ ਬਾਅਦ ਸੁੱਤਾ ਤੇ ਕੱਲ ਦੀ ਫੋਟੋ।
ਅੱਛਾ ਜੀ, ਪ੍ਰਧਾਨ ਸਾਹਿਬ ਆ ਗਏ,
ਭੇਜੀ ਉਹਨਾਂ ਨੇ,
ਇਹ ਕਣਮਾਈ ਹੋਈ ਨਹੀਂ ਹੈ, ਬਲੂੰਗਾਂ ਕਣਮਾਈ ਹੋ ਰਹੀ ਸੀ, ਪ੍ਰਧਾਨ ਸਾਹਿਬ
ਕਣਮਾਈ ਹੋਈ ਨਹੀਂ, ਗੱਲ ਸਿਰੇ ਚੜੀ ਨਹੀਂ,
ਸਿਰੇ ਉਹ
ਗੱਲ ਉੱਥੇ ਟੁੱਟ ਗਈ,
ਪਾਣੀ ਧਨੀ ਮਾਰ,
ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਜਿੱਦਾਂ ਕੁੜੀ ਮੁੰਡੇ ਦੇ ਰਿਸ਼ਤਾ ਟੁੱਟਿਆ।
ਅੱਛਾ ਅੱਛਾ,
ਇਹਨਾਂ ਦਾ ਵੀ ਉੱਦੇ ਟੁੱਟ ਗਿਆ,
ਪ੍ਰਧਾਨ ਸਾਹਿਬ ਕਹਿੰਦੇ ਮੈਂ ਕੰਮ ਨਹੀਂ ਕਰਨਾ ਕੋਈ ਵੀ ਜਿੱਦਾਂ ਖਾਣਾ ਹੀ ਆ।
ਨਹੀਂ, ਇਹਨਾਂ ਨੂੰ ਪ੍ਰੈਸ਼ਰ ਕੁੱਕਰ ਦਿੰਦੇ ਸੀ ਦਾਜ ਦੇ ਵਿੱਚ, ਉਹ ਤੋਂ ਡਰ ਗਏ।
ਅੱਛਾ, ਉਹ ਤੋਂ ਡਰ ਗਏ, ਉਹ ਕਿਤੇ ਹੋਰ ਇਹਨਾਂ ਕੰਮ ਹੋ ਜਾਵੇ। ਚਲੋ ਠੀਕ ਹੈ,
ਠੀਕ ਹੈ ਭਾਅ ਜੀ, ਅਤੇ ਸਮਾਂ ਕਾਫੀ ਹੋ ਗਿਆ ਪਿਆਰਿਓ, ਮੇਰਾ ਖਿਆਲ ਭਾਅ ਜੀ ਹੁਣ ਆਪਾਂ ਇਜਾਜ਼ਤ ਲਈਏ ਕਿਉਂਕਿ ਸਮਾਂ ਕਾਫੀ ਹੋ ਗਿਆ। ਕੁਛ ਹੋਰ ਖਬਰਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਚਾਲ ਸਾਹਿਬ ਨੇ, ਉਹ ਅੱਜ ਰਹਿ ਗਈਆਂ, ਪਰ ਜ਼ਿਆਦਾਤਰ ਆਪਾਂ ਕਵਰੇਜ ਕਰ ਲਈਏ ਪੰਜਾਬੀ ਬੋਲੀ ਦੇ ਬਾਰੇ, ਆਪਾਂ ਟ੍ਰੈਡੀਸ਼ਨਲ ਬੋਲੀ ਬਾਰੇ ਆਪਾਂ ਅਗਲੇ ਹਫ਼ਤੇ ਕਰਾਂਗੇ ਗੱਲਾਂ ਬਾਤਾਂ।
ਹਾਂਜੀ ਹਾਂਜੀ,
ਅਤੇ ਹੋਰ ਜਾਣਕਾਰੀਆਂ ਲੈ ਕੇ ਆਵਾਂ ਅਗਲੇ ਹਫ਼ਤੇ ਭਾਅ ਜੀ ਦਾ ਲਾਂਚ ਕਰਨਾ ਆਪਾਂ ਸਿਸਟਮ,
ਹਾਂਜੀ,
ਵੀਡੀਓ ਉਹਨਾਂ ਨੂੰ ਨਾਲ ਲੈ ਕੇ ਆਇਆ ਕਰਨਾ,
ਹਾਂਜੀ, ਸਮਾਨ
ਇੱਦਾਂ ਚੰਗਾ ਨਹੀਂ ਲੱਗਦਾ ਮੈਂ ਇਕੱਲਾ, ਹੁਣ ਤੁਹਾਡੀਆਂ ਜਿਹੜੀਆਂ ਜੁਲਫਾਂ ਆ, ਤੁਹਾਡਾ ਕੰਘਾ ਆ, ਹਾਂ, ਉਹ ਕਿਸ ਕੰਮ ਦਾ,
ਕੰਘਾ ਤਾਂ ਜੇਬ 'ਚ ਪਾਏ ਆ,
ਕੰਘਾ ਤਾਂ ਭਾਅ ਜੀ ਜੇਬ 'ਚ ਪਾ ਕੇ ਰੱਖਦੇ ਆ, ਬਾਲ ਬਹੁਤ ਹੈ ਨਾ,
ਬਾਲ ਜ਼ਿਆਦਾ
ਸਾਂਭ ਨਹੀਂ ਹੁੰਦੇ, ਕਿਸ ਉੱਡਦੇ ਆ ਰੇਸ਼ਮੀ ਜੁਲਫੇ,
ਕਮਾਲ ਹੋ ਗਏ, ਕਮਾਲ ਹੀ ਹੋ ਗਈ।
ਠੀਕ ਹੈ ਪਿਆਰਿਓ,
ਓਕੇ ਜੀ,
ਅਤੇ ਭਾਅ ਜੀ ਫਤਿਹ ਬੁਲਾਓ ਫਿਰ,
ਅਮਨਦੀਪ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਅਗਲੇ ਹਫ਼ਤੇ ਤੁਹਾਡੇ ਰੂਬਰੂ ਫਿਰ ਹੋਵਾਂਗੇ, ਉਦੋਂ ਤੱਕ ਆਪਣਾ ਰੱਖੋ ਖਿਆਲ, ਸਤਿ ਸ਼੍ਰੀ ਅਕਾਲ
ਜੀ, ਅਤੇ ਵੀਡੀਓ 'ਤੇ ਵੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ,
ਕਿ ਆਪਣੇ ਗੱਜਣਵਾਲਾ ਜੀ ਦਾ ਐਪੀਸੋਡ ਬਾਅਦ ਆ ਰਿਹਾ ਆ, ਉਹ ਵੀ ਸੁਣੋ, ਅਸੀਂ ਵੀ ਸੁਣਾਂਗੇ
ਜੀ, ਵੀਡੀਓ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਸੋ ਗੱਜਣਵਾਲਾ ਬਾਈ ਜੀ ਰੈਡੀ ਨੇ, ਉਹਨਾਂ ਦਾ ਐਪੀਸੋਡ ਆ ਰਿਹਾ ਬਸ 5 ਮਿੰਟ 'ਚ, 10:05 'ਤੇ ਉਹਨਾਂ ਦਾ ਐਪੀਸੋਡ ਸ਼ੁਰੂ ਹੋ ਜਾਣਾ। ਸੋ ਬਹੁਤ ਸ਼ਾਨਦਾਰ ਪੇਸ਼ਕਾਰੀਆਂ ਉਹਨਾਂ ਦੀਆਂ ਹੁੰਦੀਆਂ ਨੇ, ਯੂਟਿਊਬ 'ਤੇ ਉਹਨਾਂ ਦਾ ਆਪਣਾ ਚੈਨਲ ਹੈ ਅਤੇ ਹੋਰ ਵੀ ਬਹੁਤ ਸਾਰੇ ਸਾਡੇ ਜਿਹੜੇ ਸੱਜਣ ਮਿੱਤਰ ਹੈ ਉਹ ਪੋਡਕਾਸਟ ਸ਼ੁਰੂ ਕੀਤੇ ਹੋਏ ਨੇ, ਉਹਨਾਂ ਨੂੰ ਵੀ ਸ਼ੁਭਕਾਮਨਾਵਾਂ ਸਾਡੇ ਸਾਰਿਆਂ ਦੀਆਂ, ਅਤੇ ਅਸੀਂ ਉਹਨਾਂ ਨੂੰ ਵੀ ਪ੍ਰਮੋਟ ਕਰਦੇ ਹਾਂ ਕਿਉਂਕਿ ਗੱਲ ਸੰਵਾਦ ਤੁਰਨਾ ਚਾਹੀਦਾ ਅੱਗੇ, ਔਰ ਕਿਤੇ ਵੀ ਚੱਲੇ, ਔਰ ਪਲੈਟਫਾਰਮ ਹੁਣ ਅੱਜ ਕੱਲ੍ਹ ਦਾ ਚਲੋ ਬਹੁਤ ਵਧੀਆ ਕਿ ਬਣੇ ਬਣਾਏ ਪਲੈਟਫਾਰਮ ਹੈਗੇ ਨੇ ਸਾਡੇ ਕੋਲ, ਅਤੇ ਅਸੀਂ ਉਹਨਾਂ 'ਤੇ ਆਪਣੀ ਗੱਲ ਕਹਿ ਸਕਦੇ ਹਾਂ, ਦੱਸ ਸਕਦੇ ਹਾਂ। ਸੋ ਅਗਰ ਤੁਸੀਂ ਵੀ ਕੋਈ ਪੋਡਕਾਸਟ ਸ਼ੁਰੂ ਕਰਨਾ ਚਾਹੁੰਦੇ ਹੋ, ਕੋਈ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡੀ ਮਦਦ ਜ਼ਰੂਰ ਕਰਾਂਗੇ। ਸੋ ਇੰਨਾ ਕੁਛ ਕਹਿੰਦੇ ਹੋਇਆਂ ਆਪ ਤੋਂ ਇਜਾਜ਼ਤ ਲੈਂਦੇ ਹਾਂ, ਔਰ ਪ੍ਰੋਗਰਾਮ ਹੁਣ ਪਟਿਆਲਾ ਸਟੂਡੀਓ ਚੱਲਣਗੇ, ਗੱਜਣਵਾਲਾ ਬਾਈ ਜੀ ਦਾ ਐਪੀਸੋਡ ਇਸ ਬ੍ਰੇਕ ਤੋਂ ਬਾਅਦ ਅਸੀਂ ਸੁਣਾਂਗੇ, ਬਹੁਤ ਸ਼ਾਨਦਾਰ। ਸੋ ਅਗਲੇ ਹਫ਼ਤੇ ਫਿਰ ਵੀਕਐਂਡ 'ਤੇ ਸ਼ਾਮਲ ਹੋਵਾਂਗੇ, ਕੱਲ੍ਹ ਨੂੰ ਅਮਰਦੀਪ ਸਵੇਰੇ ਲਹਿਰਾਂ ਪ੍ਰੋਗਰਾਮ ਕਰਨਗੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।